ਦਿਸ ਇਜ਼ ਨਾਟ ਪਾਰਟ ਆਫ ਦਾ ਨੈਟੋ ਵਾਰ, ਨੈਟੋ ਦੀਆਂ ਅੱਧੀਆਂ ਕੰਟਰੀਆਂ ਤਾਂ ਬਾਹਰ ਖੜੀਆਂ ਨੇ, ਉਹਨਾਂ ਨੂੰ ਕੀ ਲੋੜ ਪਈ ਹੈ ਟਰੂਡੋ ਸਾਹਿਬ
ਵਰਗੇ?
ਕੰਟਰੀਆਂ ਬੜੀਆਂ ਸਿਆਣੀਆਂ ਨੇ, ਦੇਖੋ ਪੈਸਾ ਸਿਰਫ ਅਮਰੀਕਾ ਦੀ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਬਣਾ ਰਹੀਆਂ ਨੇ, ਤੁਸੀਂ ਇੱਕ ਸੈਕਿੰਡ ਨਾ ਪਲੀਜ਼ ਪਲੀਜ਼ ਗੱਲ ਸੁਣ ਲਓ, ਹੁਣ ਤੁਸੀਂ ਆਪਣਾ ਬਿਆਨ ਦਿੱਤਾ, ਹੁਣ ਗੱਲ ਤਾਂ ਸੁਣੋ ਨਾ, ਗੱਲ ਸੁਣ ਲਓ, ਜਰਾ ਗੱਲ ਸੁਣ ਲਓ,
ਤੁਸੀਂ ਉਸ ਗੱਲ ਨੂੰ ਮੰਨਣਾ ਨਹੀਂ, ਮੈਨੂੰ ਪਤਾ
ਥੋੜੀ ਗੱਲ ਤਾਂ, ਇੱਕ ਸੈਕਿੰਡ ਸਰ ਮੈਨੂੰ ਸਿਰਫ ਇੱਕ ਸੈਕਿੰਡ ਦੇ ਦਿਓ, ਗੱਲ ਮੈਂ ਤੁਹਾਡੇ ਦੋਨੋਂ ਚੀਜ਼ਾਂ ਦੇ ਜਵਾਬ ਦਿੰਦਾ, ਫਿਰ ਤੁਸੀਂ ਲੰਬੀ ਚੌੜੀ ਕਮੈਂਟਰੀ ਫਿਰ ਕਰਿਓ, ਮੈਂ ਤੁਹਾਡੀ ਦੋਨੋਂ ਚੀਜ਼ਾਂ ਦੇ ਜਵਾਬ ਦਿੰਦਾ, ਪੈਲੇਸਟਾਈਨ ਦਾ ਵੀ ਜਵਾਬ ਦਿੰਦਾ, ਟਰੂਡੋ ਸਾਹਿਬ ਤੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੂੰ ਮਸਜਿਦ ਦੇ ਅੰਦਰ ਐਂਟਰ ਨਹੀਂ ਕਰਨ ਦੇਣਾ, ਹੁਣ ਕਿਸੇ ਨੇ ਸੁਣ ਲਿਆ ਤੁਸੀਂ, ਟਰੂਡੋ ਸਾਹਿਬ ਤੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੂੰ ਉਹਨਾਂ ਨੇ ਕਹਿਤਾ ਕਿ ਤੁਹਾਨੂੰ ਅਸੀਂ ਮਸਜਿਦ ਦੇ ਅੰਦਰ ਨਹੀਂ ਐਂਟਰ ਕਰਨ ਦੇਣਾ, ਇਹ ਹਾਲਤ ਹੋ ਗਈ ਟਰੂਡੋ ਸਾਹਿਬ ਦੀ, ਤੁਸੀਂ ਟਰੂਡੋ ਸਾਹਿਬ ਨੂੰ ਜਿੰਨਾ ਮਰਜ਼ੀ ਝੰਡੇ ਇਹਨਾਂ ਦੇ ਬੁਲੰਦ ਕਰੀ ਜਾਓ, ਟਰੂਡੋ ਸਾਹਿਬ ਲਈ ਟਾਈਮ ਫਾਰ ਗੋ, ਟਰੂਡੋ ਸਾਹਿਬ ਤੁਹਾਡਾ ਟਾਈਮ ਹੋ ਗਿਆ ਹੁਣ ਖਤਮ, ਥੈਂਕ ਯੂ, ਦੇਸ਼ ਤੇ ਮਿਹਰਬਾਨੀ ਕਰੋ ਥੋੜੀ ਜੀ, ਇਹ ਮੈਂ ਕਹਿ ਰਿਹਾ ਔਨ ਦੀ ਏਅਰ ਕਹਿ ਰਿਹਾ, ਦੁਬਾਰਾ ਸੁਣੋ, ਟਰੂਡੋ ਸਾਹਿਬ ਦੇਸ਼ ਤੇ ਥੋੜੀ ਜੀ ਮਿਹਰਬਾਨੀ ਕਰੋ, ਤੁਹਾਡਾ ਟਾਈਮ ਹੋ ਗਿਆ ਹੁਣ, ਪਲੀਜ਼ ਤੁਸੀਂ ਘਰ ਜਾ ਕੇ ਬੈਠੋ ਤੁਹਾਡਾ ਟਾਈਮ, ਜਾਂ ਤੁਸੀਂ ਫੌਰਨ ਐਕਸ਼ਨ ਚੱਕੋ, ਬਈ ਮੇਰੀ ਗੱਲ ਦਾ ਜਵਾਬ ਦਿਓ, ਤੁਸੀਂ ਰੋਜ਼ 100 ਮਿਲੀਅਨ 50 ਮਿਲੀਅਨ ਤੁਸੀਂ ਗਿਣਤੀ ਨਹੀਂ ਖਤਮ ਕਰ ਰਹੇ ਹੋ, ਇੱਥੇ ਲੋਕੀ ਲਾਈਨ ਲਗਾ ਕੇ ਫੂਡ ਬੈਂਕ 'ਚ ਖੜੇ ਨੇ, ਤੁਸੀਂ ਉੱਥੇ ਮਿਲੀਅਨਸ ਆਫ ਡਾਲਰ ਵੰਡੇ, ਇਹ ਦੇਖੋ ਜੇ ਤੁਸੀਂ ਕਹੋ ਜੀ ਅਸੀਂ ਯੂਕਰੇਨ ਦੇ ਵਿੱਚ ਅਸੀਂ ਹਸਪੀਟਲ ਬਣਾ ਰਹੇ ਹਾਂ, ਸਾਨੂੰ ਗੱਲ ਸਮਝ ਆਉਂਦੀ ਹੈ, ਫਿਰ ਵੀ ਅਸੀਂ ਬਰਦਾਸ਼ਤ ਕਰਾਂਗੇ, ਜੇ ਤੁਸੀਂ ਕਹੋ ਉੱਥੇ ਅਸੀਂ ਕੋਈ ਐਜੂਕੇਸ਼ਨ ਇੰਸਟੀਟਿਊਸ਼ਨ ਬਣਾ ਰਹੇ ਹਾਂ, ਸਾਨੂੰ ਗੱਲ ਸਮਝ ਆਉਂਦੀ ਹੈ, ਤੁਸੀਂ ਕੋਈ ਸੜਕਾਂ ਬਣਾ ਰਹੇ ਹੋ, ਕੋਈ ਟ੍ਰਾਂਜਿਟ ਸਿਸਟਮ 'ਚ ਮਦਦ ਕਰ ਰਹੇ ਹੋ, ਸਾਨੂੰ ਗੱਲ ਸਮਝ ਆਉਂਦੀ ਹੈ, ਤੁਸੀਂ 400 ਮਿਲੀਅਨ ਚੱਕ ਕੇ ਦੇ ਦਿੱਤਾ ਜੀ ਉਹ ਜੀ ਮਿਸਾਈਲ ਸਿਸਟਮ ਦਿਓ ਯੂਕਰੇਨ ਨੂੰ, ਸਾਡੀ ਗੱਲ ਸਮਝ ਤੋਂ ਬਾਹਰ ਹੈ, ਅੱਛਾ ਫਿਰ ਉਹ ਪੈਸਾ ਗਿਆ ਕਿੱਥੇ ਤੁਹਾਡਾ, ਤੁਸੀਂ ਪਿਛਲੇ ਸਾਲ ਮਾਰਚ ਦਿੱਤਾ ਸੀਗਾ, ਉਹ ਜ਼ੇਲੈਂਸਕੀ ਸਾਹਿਬ ਕਹਿੰਦੇ ਜੀ ਉਹ ਤਾਂ ਸਾਡੇ ਕੋਲ ਪਹੁੰਚਿਆ ਨਹੀਂ ਹਜੇ ਤੱਕ ਮਿਸਾਈਲ ਸਿਸਟਮ, ਤੁਹਾਡੀ ਨੀਂਦ ਨਹੀਂ ਖੁੱਲੀ, ਤੁਹਾਨੂੰ ਮੀਡੀਆ ਨੇ ਸਵਾਲ ਪੁੱਛਿਆ, ਤੁਸੀਂ ਫਿਰ ਪਤਾ ਕੀਤਾ ਉੱਥੋਂ ਕੰਪਨੀ ਨੂੰ, ਤੁਸੀਂ ਕੰਪਨੀ ਨੂੰ ਪਤਾ ਕੀਤਾ ਵੀ ਅਸੀਂ ਪਿਛਲੇ ਸਾਲ ਮਾਰਚ 400 ਮਿਲੀਅਨ ਡਾਲਰ ਕੈਨੇਡੀਅਨ ਟੈਕਸਪੇਅਰ ਮਨੀ ਦਾ ਦਿੱਤਾ ਸੀ ਮਿਸਾਈਲ ਸਿਸਟਮ ਨੂੰ, ਉਹਨਾਂ ਕੋਲ ਤਾਂ ਇੰਨੇ ਆਰਡਰ ਆ ਰਹੇ ਨੇ ਇਸ ਵੇਲੇ, ਬਿਲੀਅਨਸ ਆਫ ਡਾਲਰ ਦੇ ਆਰਡਰ ਆ ਰਹੇ ਨੇ, ਉਹ ਤਾਂ ਪੈਸਾ ਬਣਾ ਰਹੇ ਨੇ, ਨੋਟ ਛਾਪ ਰਹੀਆਂ ਅਮਰੀਕਾ ਦੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ, ਵਰਲਡ ਵਾਰ 1 ਤੋਂ ਬਾਅਦ ਇੱਕ ਹੀ ਚੀਜ਼ ਅਮਰੀਕਾ ਨੇ ਸਿੱਖੀ, ਅਮਰੀਕਾ ਨੇ ਵਰਲਡ ਵਾਰ 1 ਖਤਮ ਹੋਇਆ ਉਹ ਕਹਿੰਦੇ ਲੇਖਾ ਜੋਖਾ ਕੀਤਾ, ਕਹਿੰਦਾ ਤੁਹਾਡੇ ਹਿੱਸੇ ਇੰਨਾ ਪੈਸਾ ਆ ਗਿਆ, ਅਮਰੀਕਾ ਕਹਿੰਦਾ ਯਾਰ ਚੰਗਾ ਕੰਮ ਹੈ, ਇੱਕ ਜੰਗ ਲੜੋ, ਇੱਕ ਉੱਪਰ ਪੈਸਾ ਸਾਡੇ ਸਿਰ ਆ ਗਿਆ ਯੂਰਪ ਦਾ, ਉਹ ਵਰਲਡ ਵਾਰ 2 ਤੋਂ ਪਹਿਲਾਂ ਉਹਨਾਂ ਨੇ ਹਿਸਾਬ ਲਾ ਲਿਆ ਵੀ ਭਾਈ ਸਾਹਿਬ ਹਥਿਆਰ ਬਣਾਓ, ਹਥਿਆਰ ਵੇਚੋ, ਇਹਦੇ 'ਚ ਪੈਸਾ ਹੈ ਸਾਰਾ, ਪੈਸਾ ਹੀ ਇਹਦੇ ਵਿੱਚ ਹੈ, ਵਰਲਡ ਵਾਰ 2 ਤੋਂ ਬਾਅਦ ਹਿਸਾਬ ਲਾਇਆ, ਉਹ ਕਹਿੰਦੇ ਜੀ ਫਿਰ ਅਮਰੀਕਾ ਨੇ ਬਿੱਲ ਪੇਸ਼ ਕਰਤਾ, ਨਾਲੇ ਅਮਰੀਕਾ ਜਿੱਤਿਆ ਨਾਲੇ ਬਿੱਲ ਪੇਸ਼ ਕਰਤਾ ਕਿ ਚੱਕੋ ਜੀ ਆ ਹੈਲੀਬਰਟਨ ਤੋਂ ਲੈ ਕੇ ਹੁਣ ਮੈਂ ਕਿਹੜੀ ਕਿਹੜੀ ਕੰਪਨੀ ਦਾ ਨਾਮ ਲਵਾਂ, ਦੁਨੀਆਂ ਭਰ ਦੀਆਂ ਕੰਪਨੀਆਂ ਉੱਥੇ ਹਥਿਆਰ ਬਣਾ ਰਿਹਾ, ਚੰਗਾ ਪੈਸਾ ਛਾਪ ਰਹੇ ਨੇ ਉਹ ਉੱਥੇ, ਅੱਛਾ ਚਲੋ ਉਹ 400 ਮਿਲੀਅਨ ਜਦ ਉਹਨੂੰ ਹਥਿਆਰ ਬਣਾਉਣ ਵਾਲੀ ਕੰਪਨੀ ਨੂੰ ਪੁੱਛਿਆ ਕਿ ਅਸੀਂ ਪਿਛਲੇ ਸਾਲ ਮਾਰਚ ਵਿੱਚ ਪੈਸਾ ਦੇ ਦਿੱਤਾ ਸੀ, ਤੁਸੀਂ ਹਥਿਆਰ ਉੱਥੇ ਮਿਸਾਈਲ ਸਿਸਟਮ ਪਹੁੰਚਾਇਆ ਨੀ, ਜ਼ੇਲੈਂਸਕੀ ਸਾਹਿਬ ਕਹਿੰਦੇ ਪਹੁੰਚਿਆ ਨੀ, ਉਹ ਕਹਿੰਦੇ ਸਾਨੂੰ ਤਾਂ ਆਰਡਰ ਹੀ ਨਹੀਂ ਆਇਆ ਹਜੇ ਤੱਕ, ਸਾਨੂੰ ਤਾਂ ਆਰਡਰ ਹੀ ਨਹੀਂ ਆਇਆ ਹਜੇ ਤੱਕ, ਆਰਡਰ ਆਏਗਾ ਤਾਂ ਫਿਰ ਬਣਾਵਾਂਗੇ ਤੁਹਾਡਾ ਹਥਿਆਰ, ਹੋਰ ਹਥਿਆਰ ਬਣਦੇ ਪਏ ਨੇ ਜਾ ਰਹੇ ਉੱਥੇ ਯੂਕਰੇਨ ਦੇ ਵਿੱਚ ਧੜਾਧੜ, ਕਿੰਨਾ ਪੈਸਾ ਅਸੀਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਦੇਈ ਜਾ ਰਹੇ ਹਾਂ, ਕਿਸ ਗੱਲ ਦਾ ਭਾਈ, ਕਿਸ ਗੱਲ ਦਾ, ਤੁਸੀਂ ਉੱਥੇ ਮੈਨੂੰ ਕੋਈ ਇਤਰਾਜ਼ ਨਹੀਂ, ਅਸੀਂ ਟਰੂਡੋ ਸਾਹਿਬ ਕਹਿਣ ਵੀ ਮੈਂ 5 ਹਸਪੀਟਲ ਬਣਾ ਰਿਹਾ, ਯਾਰ ਲੋਕ ਬੜੇ ਜ਼ਖਮੀ ਹੋ ਗਏ ਨੇ ਉੱਥੇ, ਤੇ ਸਾਡਾ ਫਰਜ਼ ਬਣਦਾ ਹੈ, ਸਮਝ ਵਿੱਚ ਆਉਂਦਾ ਹੈ ਕਿ ਠੀਕ ਹੈ ਚਲੋ ਸਾਡੀ ਵੀ ਦਿੱਕਤ ਹੈ ਪਰ ਯੂਕਰੇਨ 'ਚ ਲੋਕ ਜ਼ਖਮੀ ਹੋ ਰਹੇ ਨੇ, ਅਸੀਂ ਹਸਪੀਟਲ ਬਣਾ ਰਹੇ ਹਾਂ 5, ਫਾਈਨ, ਤੁਸੀਂ ਕਹਿੰਦੇ ਹੋ ਸਰ ਅਸੀਂ ਉੱਥੇ ਸੜਕਾਂ ਬਣਾ ਰਹੇ ਹਾਂ, ਬਿਲਡਿੰਗਾਂ ਡੈਮੇਜ ਹੋ ਗਈਆਂ, ਸਮਝ ਵਿੱਚ ਆਉਂਦਾ ਹੈ, ਠੀਕ ਹੈ ਤੁਸੀਂ ਸਰ ਕੋਈ ਗੱਲ ਨਹੀਂ, ਸਾਡੇ ਸਿਰ 1 ਟ੍ਰਿਲੀਅਨ ਸੀਗਾ ਕਰਜ਼ਾ, 1.1 ਹੁਣ 2.1 ਟ੍ਰਿਲੀਅਨ ਹੋ ਗਿਆ ਕਰਜ਼ਾ, ਕੋਈ ਗੱਲ ਨਹੀਂ, ਅਸੀਂ ਸਾਡਾ ਵੀ ਫਰਜ਼ ਬਣਦਾ ਹੈ, ਕੋਈ ਗੱਲ ਨਹੀਂ, ਸਮਝ ਵਿੱਚ ਆਉਂਦਾ ਹੈ, ਹਾਲਾਂਕਿ ਸਾਡੇ ਇੱਥੇ ਵੀ ਹਸਪੀਟਲ ਦੀ ਜ਼ਰੂਰਤ ਹੈ, ਸਾਡੇ ਇੱਥੇ ਵੀ ਹਸਪੀਟਲ ਦੀ ਜ਼ਰੂਰਤ ਹੈ, ਸਾਡੇ ਇੱਥੇ ਵੀ ਟ੍ਰਾਂਜ਼ਿਟ ਦੀ ਜ਼ਰੂਰਤ ਹੈ, ਸਾਡੇ ਇੱਥੇ ਵੀ ਯੂਨੀਵਰਸਿਟੀਜ਼ ਕਾਲਜਸ ਹਰੇਕ ਨੂੰ ਫੰਡਿੰਗ ਚਾਹੀਦੀ ਹੈ, ਕਿਹੜੀ ਯੂਨੀਵਰਸਿਟੀ ਹੈ ਮੇਰੇ ਸਾਹਮਣੇ ਲੈ ਕੇ ਆਓ ਜਿਹੜੀ ਕਹਿ ਦੇਵੇ ਸਾਨੂੰ ਪੈਸੇ ਨਹੀਂ ਚਾਹੀਦੇ, ਇੱਕ ਯੂਨੀਵਰਸਿਟੀ ਕਹਿ ਦੇਵੇ, ਹਰੇਕ ਯੂਨੀਵਰਸਿਟੀ ਕੈਂਪਸ ਨੂੰ ਫੰਡਿੰਗ ਦੀ ਜ਼ਰੂਰਤ ਹੈ, ਤੁਸੀਂ ਕਿਹੜਾ ਇੱਥੇ ਰਿਸਰਚ ਕਰਕੇ ਇਹਦਾ ਤੋੜ ਨਿਕਲ ਗਿਆ, ਇੱਥੇ ਸਾਡੇ ਕੋਲ ਬਲੈਕਬੇਰੀ ਸੀਗਾ ਜਦ ਮੈਂ ਕੈਨੇਡਾ ਆਇਆ, ਹਰੇਕ ਬੰਦਾ ਲੈ ਕੇ ਘੁੰਮਦਾ ਸੀਗਾ, ਦੈਟ ਵਾਜ਼ ਅਸੀਂ ਜੀ ਇੱਕ ਖੋਜ ਕਰ ਦਿੱਤੀ ਬਲੈਕਬੇਰੀ ਦੀ, ਆਖਰੀ ਖੋਜ ਕਦੋਂ ਹੋਈ ਸੀਗੀ, ਉਹ ਇਨਸੁਲਿਨ ਦੀ ਕੀਤੀ ਸੀ ਅਸੀਂ, ਡਾਇਬਟੀਜ਼ ਵਾਸਤੇ ਇਨਸੁਲਿਨ ਦਾ ਇੱਕ ਬਲੈਕਬੇਰੀ ਹੈ, ਹੋਰ ਤਾਂ ਅਸੀਂ ਖੋਜ ਹੀ ਕੋਈ ਨਹੀਂ ਕੀਤੀ, ਸਾਨੂੰ ਫੰਡਿੰਗ ਇੱਥੇ ਰਿਸਰਚ ਲਈ ਚਾਹੀਦੀ ਹੈ, ਕੋਈ ਗੱਲ ਨਹੀਂ, ਅਸੀਂ ਫੰਡਿੰਗ ਕੱਟ ਕੇ ਸਾਰਾ ਕੁਝ ਕੱਟ ਕੇ ਪੈਸੇ ਭੇਜਣ ਲਈ ਤਿਆਰ ਹੋ ਗਏ, ਕੋਈ ਗੱਲ ਨਹੀਂ, ਸਮਝ ਵਿੱਚ ਆਉਂਦਾ, ਸੜਕਾਂ ਬਣਾਓ, ਕੋਈ ਹਸਪੀਟਲ ਬਣਾਓ, ਕੋਈ ਸਟੇਡੀਅਮ ਬਣਾਓ, ਕੋਈ ਯੂਨੀਵਰਸਿਟੀਜ਼ ਯੂਕਰੇਨ 'ਚ ਬਣਾ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ, ਮਾਨਵਤਾ ਦੀ ਭਲਾਈ ਲਈ ਪੈਸਾ ਲੱਗ ਗਿਆ, ਕੋਈ ਗੱਲ ਨਹੀਂ, ਤੁਸੀਂ ਚੱਕ ਚੱਕ ਪੈਸਾ ਵੰਡੀ ਜਾ ਰਹੇ ਹੋ, ਉੱਥੇ ਲੜਾਈ ਲੜੀ ਜਾ ਰਹੇ ਹੋ, ਭਾਈ ਸਾਹਿਬ ਤੁਹਾਡੇ ਵਸ ਦੀ ਨਹੀਂ ਲੜਾਈ, ਉਹ ਦੇਖੋ ਨਾ ਨੰਬਰ ਦੇਖੋ, ਅਗਲੇ ਕੋਲ 2.5 ਸਾਲ ਲਈ ਪੈਸਾ ਪਿਆ ਹੋਣਾ ਇਸ ਵੇਲੇ, ਉਹ ਕਹਿੰਦਾ ਲੜੀ ਜਾਓ, ਆ ਜਾਓ ਲੜਨਾ ਤਾਂ ਠੀਕ ਹੈ। ਉਹਨੇ ਚਾਈਨਾ ਨੂੰ ਇੰਡੀਆ ਨੂੰ ਤੇਲ ਵੇਚ ਕੇ ਚੰਗਾ ਪੈਸਾ ਬਣਾ ਲਿਆ, ਤੁਸੀਂ ਦੁਨੀਆਂ ਭਰ ਦੀਆਂ ਸੈਂਕਸ਼ਨ ਲਗਾਈਆਂ, ਕੋਈ ਅਸਰ ਨਹੀਂ ਹੋਇਆ ਉੱਤੇ। ਹੁਣ ਮੰਨ ਲਓ ਇਸ ਗੱਲ ਨੂੰ ਕਿ ਨਹੀਂ ਅਸਰ ਹੋਇਆ ਰਸ਼ੀਆ ਤੇ, ਹਾਂ ਰਸ਼ੀਆ ਦਾ ਵੀ ਵੱਡਾ ਨੁਕਸਾਨ ਹੋ ਗਿਆ, ਬਟ ਅਸੀਂ ਕਿਉਂ ਪੈਸਾ ਝੋਕੀ ਜਾ ਰਹੇ ਹਾਂ ਉਸ ਲੜਾਈ ਦੇ ਵਿੱਚ, ਪੈਸਾ ਧੜਾਧੜ ਲਗਾਈ ਜਾ ਰਹੇ ਹਾਂ। ਕੱਲ ਨੂੰ ਤੇ ਮਾਮਲਾ ਤੇ ਨਿਬੜਨਾ ਹੀ ਹੈ, ਅੱਜ ਨਹੀਂ ਨਿਬੜੇਗਾ ਕੱਲ ਨਿਬੜੇਗਾ। ਜਿਹੜਾ 3 ਬਿਲੀਅਨ ਉੱਥੇ ਵੰਡ ਕੇ ਆ ਗਏ ਉਹ ਦਰਿਆ ਦਿੱਲੀ ਦਿਖਾਈ ਆ, ਇੱਥੇ ਦੇ ਦਿਓ 3 ਬਿਲੀਅਨ ਨਾਲ ਕਿੰਨੇ ਹਾਸਪਿਟਲ ਬਣ ਜਾਣੇ ਨੇ। ਮੈਂ ਅੱਜ ਪੁੱਛਦਾ ਬ੍ਰੈਂਪਟਨ ਦੇ ਵਿੱਚ ਨਵਾਂ ਹਾਸਪਿਟਲ ਬਿਲਡਿੰਗ ਦਾ ਨਕਸ਼ਾ ਤਿਆਰ ਹੈ, ਸਭ ਕੁਝ ਤਿਆਰ ਹੈ, ਕਿੰਨਾ ਪੈਸਾ ਚਾਹੀਦਾ? 2030 ਤੱਕ ਉਹਨਾਂ ਨੇ ਪੂਰੀ ਪਲੈਨਿੰਗ ਕੀਤੀ ਹੋਈ ਹੈ ਕਿ ਆਹ ਬ੍ਰੈਂਪਟਨ ਦੇ ਵਿੱਚ ਜੀ ਨਵਾਂ ਹਾਸਪਿਟਲ ਅਸੀਂ ਬਣਾ ਸਕਦੇ ਹਾਂ, ਇੰਨੇ ਬੈੱਡ ਬਣਨੇ ਆ, ਆਹ ਬਿਲਡਿੰਗ ਹੈ, 8-story ਬਿਲਡਿੰਗ ਹੈ। ਮੈਂ ਤਾਂ ਸਾਰਾ ਪਲੈਨਿੰਗ ਦੇਖ ਲਈ ਹੈ, ਮੈਨੂੰ ਪੂਰਾ ਪਤਾ ਕਿੰਨਾ ਖਰਚਾ ਹੋਣਾ, ਕਿੰਨੇ ਬੈੱਡ ਲੱਗਣੇ ਸਾਰੇ। ਇਹ 3 ਬਿਲੀਅਨ ਦੇ ਨਾਲ ਤੁਸੀਂ 10 ਹਾਸਪਿਟਲ ਬਣਾ ਲਓ ਜਾਏ ਇੱਥੇ ਕੈਨੇਡਾ ਦੇ ਵਿੱਚ, ਉਹ 10 ਹਾਸਪਿਟਲ ਲੱਖਾਂ ਹੀ ਲੋਕਾਂ ਨੂੰ ਕੈਨੇਡਾ ਚ ਸਰਵ ਕਰਨਗੇ। ਤੁਸੀਂ 3 ਬਿਲੀਅਨ ਦੇ ਨਾਲ 10 ਹਾਸਪਿਟਲ ਬਣਾ ਸਕਦੇ ਹੋ ਕੈਨੇਡਾ ਚ, ਠੀਕ ਹੈ, ਬੋਲੋ ਇਮੀਗ੍ਰੇਸ਼ਨ। ਹੁਣ 1 ਮਿਲੀਅਨ ਕਿਉਂ, ਹੁਣ 2 ਮਿਲੀਅਨ ਲੈ ਕੇ ਆਓ ਤੁਸੀਂ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਸਰ। 10 ਕੱਲ ਨੂੰ ਟਰੂਡੋ ਸਾਹਿਬ ਕਹਿਣ ਯੁੱਧਵੀਰ ਜੀ ਤੁਸੀਂ ਗਲਤ ਕਹਿ ਰਹੇ ਹੋ, ਆ ਦੇਖੋ 10 ਨਵੇਂ ਹਾਸਪਿਟਲ ਬਣਾਤੇ ਅਸੀਂ, 3 ਬਿਲੀਅਨ ਉੱਥੇ ਦੇ ਰਹੇ ਸੀ ਯੂਕਰੇਨ ਨੂੰ, ਉਹ ਬੰਦ ਕਰਤਾ ਮੈਂ, ਪੈਸਾ ਤੁਹਾਨੂੰ ਦੇਤਾ, ਆ ਲਓ ਜੀ ਛੱਡ ਦਿਓ। ਮੈਂ ਨਹੀਂ ਮੰਗ ਕਰਦੇ, ਸੜਕਾਂ ਬਾਅਦ ਚ ਬਣ ਜਾਣਗੀਆਂ, ਯੂਨੀਵਰਸਿਟੀਜ਼ ਬਾਅਦ ਚ ਆ ਜਾਣਗੇ, ਬਾਕੀ ਸਭ ਬਾਅਦ ਹੋ ਜਾਏਗਾ, ਤੁਸੀਂ 10 ਹਾਸਪਿਟਲ ਹੀ ਬਣਾ ਦਿਓ ਸਰ। ਜਿਹੜਾ ਬੰਦਾ ਕੋਈ ਇਮੀਗ੍ਰੈਂਟ ਆ ਰਿਹਾ, ਕੋਈ ਸਟੂਡੈਂਟ ਪਰਮਿਟ ਤੇ ਆ ਰਿਹਾ, ਕੋਈ ਆ ਰਿਹਾ, ਜ਼ਰੂਰਤਾਂ ਤੇ ਉਹਨੇ ਇੱਥੇ ਪੂਰੀਆਂ ਕਰਨੀਆਂ ਨਾ, ਉਹਨੂੰ ਪੁਲਿਸ ਵੀ ਚਾਹੀਦੀ ਹੈ, ਉਹਨਾਂ ਨੂੰ ਸਾਰਾ ਕੁਝ ਚਾਹੀਦਾ। ਮੈਨੂੰ ਤੁਸੀਂ 1 ਪੁਲਿਸ ਬੋਰਡ ਦਾ ਨਾਮ ਦੱਸੋ, ਜਾਓ ਹਾਲਟਨ ਰੀਜਨ ਦੀ ਪੁਲਿਸ ਨੂੰ ਪੁੱਛ ਲਓ, ਡਰਮ ਰੀਜਨ ਨੂੰ ਪੁੱਛ ਲਓ, ਯਾਰਕ ਰੀਜਨਲ ਪੁਲਿਸ ਨੂੰ ਪੁੱਛ ਲਓ, ਪੀਲ ਪੁਲਿਸ ਨੂੰ ਪੁੱਛ ਲਓ, ਟੋਰੋਂਟੋ ਪੁਲਿਸ ਨੂੰ ਪੁੱਛ ਲਓ, ਕਿ ਕੋਈ 1 ਪੁਲਿਸ ਬੋਰਡ ਮੈਨੂੰ ਦੱਸ ਦਿਓ ਜਿਹੜਾ ਕਹਿੰਦਾ ਜੀ ਨਹੀਂ ਬਈ ਸਾਨੂੰ ਪੈਸੇ ਪੂਰੇ ਮਿਲ ਰਹੇ ਨੇ। ਵੱਧ ਦੀ ਤਾਂ ਮੈਂ ਗੱਲ ਹੀ ਨਹੀਂ ਕਰ ਰਿਹਾ ਨਾ। 1 ਮੈਨੂੰ ਕੋਈ ਨਾਮ ਦੱਸੋ ਕਿ ਜੀ ਇਹ ਜਿਹੜੇ ਪੁਲਿਸ ਬੋਰਡ ਆ ਨਾ, ਇਹ ਕਹਿੰਦਾ ਜੀ ਸਾਡੇ ਕੋਲ ਪੈਸੇ ਪੂਰੇ ਨੇ। ਪੈਸੇ ਪੂਰੇ ਦੀ ਗੱਲ ਹੋ ਰਹੀ ਹੈ, ਸਰਪਲਸ ਦੀ ਗੱਲ ਤੇ ਉਹ ਤੇ ਸੁਪਨਾ ਹੀ ਹੈਗਾ ਨਾ। ਹੁਣ ਕੈਨੇਡਾ ਚ ਤਾਂ ਹੀ ਮੈਂ ਕਹਿ ਰਿਹਾ ਕਿ ਪਤਾ ਨਹੀਂ ਕਿਸ ਦਿਸ਼ਾ ਵੱਲ ਜਾ ਰਿਹਾ ਸਿਸਟਮ, ਕੋਈ ਪੁੱਛਣ ਵਾਲਾ ਨਹੀਂ ਇਹਨਾਂ ਲੋਕਾਂ ਨੂੰ, ਠੀਕ ਹੈ, ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਬਿਲਕੁਲ ਸਿਸਟਮ ਸਮਝ ਤੋਂ ਬਾਹਰ ਹੈ। ਕੋਈ ਪੁਲਿਸ ਬੋਰਡ ਕਹਿ ਦਿਓ, ਕੋਈ ਮਿਊਨਿਸਪੈਲਿਟੀ ਕਹਿ ਦਿਓ, ਕੋਈ ਮਿਊਨਿਸਪੈਲਿਟੀ ਕਹੇ ਜੀ ਸਾਡੇ ਕੋਈ ਇਨਫਰਾਸਟ੍ਰਕਚਰ ਡੈਫੀਸਿਟ ਨਹੀਂ ਹੈ, ਸਾਡਾ ਘਰ ਪੂਰਾ ਹੈ, ਸਾਡਾ ਕੋਈ ਘਰ ਪੂਰਾ ਹੈ, ਸਾਡਾ ਖਰਚਾ ਪੂਰਾ ਹੋ ਰਿਹਾ, ਸਾਨੂੰ ਪੈਸੇ ਦੀ ਹੋਰ ਜ਼ਰੂਰਤ ਨਹੀਂ ਹੈ। ਕੋਈ ਦੱਸੋ ਕੋਈ ਐਸਾ ਕੋਈ ਤੁਹਾਡੀ ਨਿਗਾਹ 'ਚ ਹੋਵੇ ਤੇ ਆਪਾਂ ਜ਼ਰੂਰ ਉੱਥੇ ਗੱਲ ਕਰ ਲੈਂਦੇ ਹਾਂ ਕਿ ਸਰ ਰੀਜਨ ਆਫ ਪੀਲ ਕਹਿੰਦਾ ਹੈ ਜਾਂ ਬ੍ਰੈਂਪਟਨ ਸਿਟੀ ਕਹਿ ਰਿਹਾ, ਜਾਂ ਬ੍ਰੈਂਪਟਨ ਛੱਡੋ, ਕੋਈ ਚਲੇ ਜਾਓ, ਕੋਈ ਹੋਰ ਵੀ ਨੌਰਥ 'ਚ ਲੱਭ ਕੇ ਲਿਆਓ ਕੋਈ। ਉੱਥੇ ਅੱਧੇ ਓਨਟੈਰੀਓ ਵਿੱਚ ਤੇ ਐਮਰਜੈਂਸੀ ਡਿਪਾਰਟਮੈਂਟ ਬੰਦ ਹੁੰਦੇ ਸੁਣੇ ਤੁਸੀਂ ਕਦੇ? ਐਮਰਜੈਂਸੀ ਡਿਪਾਰਟਮੈਂਟ ਕਈ ਹਾਸਪਿਟਲ ਕਹਿੰਦੇ ਜੀ ਉਹ ਸਾਡੇ ਇੱਥੇ ਬੰਦੇ ਦੌੜੇ ਜਾ ਰਹੇ ਉੱਥੇ ਐਮਰਜੈਂਸੀ 'ਚ, ਉਹ ਕਹਿੰਦੇ ਸਾਡਾ ਹਾਸਪਿਟਲ ਬੰਦ ਹੈ, ਐਮਰਜੈਂਸੀ ਬੰਦ ਹੈ। ਉਹ ਕਿੱਥੇ? ਉਹ ਨੀਅਰੈਸਟ ਹਾਸਪਿਟਲ ਰੈਫਰ ਕਰਤਾ, ਹੁਣ ਤੁਸੀਂ ਪਹਿਲਾਂ ਦੌੜੇ ਇੱਥੇ ਆਏ ਹੋ, ਹੁਣ ਚੱਕੋ ਗੱਡੀਆਂ ਉੱਤਰ ਜਾਓ। ਇਹ ਤੇ ਹਾਲਤ ਹੋਈ ਪਈ ਇੱਥੇ ਕੈਨੇਡਾ ਦੇ ਵਿੱਚ, ਐਮਰਜੈਂਸੀ ਡਿਪਾਰਟਮੈਂਟ ਬੰਦ ਹੋ ਰਹੇ ਨੇ, ਉਹ ਕਹਿੰਦੇ 8 ਘੰਟੇ ਲਈ ਸ਼ਟਡਾਊਨ ਆ, 4 ਘੰਟੇ ਲਈ, ਕੋਡ ਰੈਡ ਹਰ ਜਗ੍ਹਾ ਹੋਇਆ ਪਿਆ। ਅਸੀਂ ਪਤਾ ਨਹੀਂ ਕਿਸ ਗੱਲ ਤੋਂ, ਐਜ਼ ਅ ਪਰਸਨ ਹੀ ਇਜ਼ ਵਨ ਆਫ ਦਾ ਫਾਈਨੈਸਟ ਗਾਇਸ, ਮੈਨੂੰ ਕਹਿਣਾ ਨਹੀਂ ਚਾਹੀਦਾ ਹੁੰਦੀ ਹੈ, ਮੈਂ ਫਿਰ ਵੀ ਕਹਿ ਦਿੰਦਾ, ਬਹੁਤ ਵਧੀਆ ਇਨਸਾਨ ਨੇ। ਉਹਨਾਂ ਨੂੰ ਜਦ ਤੁਸੀਂ ਟਰੂਡੋ ਸਾਹਿਬ ਨੂੰ ਮਿਲਦੇ ਹੋ, ਇੱਕ ਹਿਊਮਨ ਫੀਲਿੰਗ ਆਉਂਦੀ ਹੈ, ਮਜ਼ਾ ਆਉਂਦਾ ਉਹਨਾਂ ਨਾਲ ਗੱਲ ਕਰਕੇ, ਉਹ ਠੀਕ ਹੈ। ਲੇਕਿਨ ਹੁਣ ਜਦ ਅਸੀਂ ਇੱਥੇ ਬੈਠੇ ਹਾਂ, ਅਸੀਂ ਹੁਣ ਪਰਸਨ ਨੂੰ, ਬੰਦਾ ਚੰਗਾ ਹੈ ਉਹਦੇ ਲਈ ਉਹਨੂੰ ਫਿਰ ਅਸੀਂ ਪ੍ਰਧਾਨ, ਉਹ ਬੰਦਾ ਕੰਪੀਟੈਂਟ ਚਾਹੀਦਾ ਹੈ ਸਾਨੂੰ, ਠੀਕ ਹੈ ਨੀ। ਉਹ ਪਰਸਨਲੀ ਬਹੁਤ ਵਧੀਆ ਇਨਸਾਨ ਨੇ, ਉਹਨਾਂ ਦੇ ਬਹੁਤ ਮੰਤਰੀ ਬੜੇ ਵਧੀਆ ਇਨਸਾਨ ਨੇ, ਮੇਰੇ ਤਾਂ ਸਭ ਨਾਲ ਬੜਾ ਵਧੀਆ ਰਿਲੇਸ਼ਨਸ਼ਿਪ ਹੈ ਸਾਰਿਆਂ ਨਾਲ, ਠੀਕ ਹੈ ਨੀ। ਲੇਕਿਨ ਹੁਣ ਦੇਖੋ, ਕੰਪੀਟੈਂਟ ਬੰਦੇ ਚਾਹੀਦੇ ਨੇ ਸਾਨੂੰ, ਫੈਡਰਲ ਲੈਵਲ ਤੇ ਵੀ, ਸਾਨੂੰ ਪ੍ਰੋਵਿੰਸ਼ੀਅਲ ਲੈਵਲ ਤੇ ਵੀ, ਤੇ ਮਿਊਨਿਸਪਲ ਲੈਵਲ ਤੇ, ਜਿਹੜੇ ਬੰਦੇ ਆ ਕੇ ਇਸ ਨੂੰ ਸਹੀ ਡਾਇਰੈਕਸ਼ਨ ਵੱਲ ਲੈ ਜਾਣ। ਵਰਨਾ ਇਹ ਗੱਲ, ਮੈਂ ਹੋ ਸਕਦਾ ਮੈਂ ਗਲਤ ਹੋਵਾਂ, ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ, ਇਹ 2024 ਹੈ, ਤੁਸੀਂ 2030 ਚ ਦੇਖ ਲੈਣਾ, ਇਹ ਹਜੇ ਹੋਰ ਬਹੁਤ ਸਿਸਟਮ ਖਰਾਬ ਹੋ ਜਾਣਾ, ਬਹੁਤ ਤੇਜ਼ੀ ਨਾਲ ਡਿਟੋਰੀਏਟ ਹੋ ਰਹੀ ਹੈ ਕੁਆਲਿਟੀ ਆਫ ਲਾਈਫ, ਬਹੁਤ ਤੇਜ਼ੀ ਦੇ ਨਾਲ, ਮਤਲਬ ਇੱਦਾਂ ਥੱਲੇ ਆ ਰਹੀ ਹੈ, ਹਿਸਾਬ ਹੀ ਛੱਡ ਦਿਓ। ਸੋ ਇਹਨੂੰ, ਔਰ ਜਿਹੜਾ ਜੇ ਅੱਜ ਸੁਧਾਰ ਕਰ, ਤੁਸੀਂ ਹਾਸਪਿਟਲ 1 ਦਿਨ ਚ ਥੋੜੀ ਬਣ ਜਾਣਾ। ਹੁਣ ਸਰ ਮੈਂ ਤੇ ਕਈ ਚੀਜ਼ਾਂ ਚ ਇਨਵੋਲਵ ਹੁੰਦਾ, ਆਪਣਾ ਟਾਈਮ ਕੁਛ ਨਾ ਕੁਛ ਕਿਤੇ ਨਾ ਕਿਤੇ, ਜਿਹੜੀ ਮੈਂ ਗੱਲ ਜੇ ਲੋਕਾਂ ਨੂੰ ਅਸੀਂ ਸੁਜੈਸਟ ਕਰਦੇ ਹਾਂ, ਸੋ ਹਾਲਾਂਕਿ ਮੇਰਾ ਆਪਣਾ ਸਕੇਜੂਲ ਬੜਾ ਬਿਜ਼ੀ ਹੈ, ਬਟ ਕੋਸ਼ਿਸ਼ ਕਰਦੇ ਹਾਂ ਵੀ ਕਿਤੇ ਨਾ ਕਿਤੇ ਵਲੰਟੀਅਰ ਕਰੀਏ, ਕਿਤੇ ਨਾ ਕਿਤੇ ਆਪਣਾ ਟਾਈਮ ਦੀਏ। ਜਦ ਮੈਂ ਉੱਥੇ ਜਾਣਾ ਹੈ, ਫੂਡ ਬੈਂਕਸ ਦੀ ਰਿਪੋਰਟ ਦੇਖਦੇ ਹਾਂ, ਕਿਉਂਕਿ ਸਰ ਖਾਣ ਨੂੰ ਕਈ ਲੋਕਾਂ ਕੋਲ ਰੋਟੀ ਨਹੀਂ ਹੈ, ਫੂਡ ਬੈਂਕ ਤੇ ਲਾਈਨ ਅਪ ਦੇਖੋ। ਜਦ ਮੈਂ ਰਿਪੋਰਟ ਦੇਖਦਾ, ਮੈਨੂੰ ਹੈਰਾਨੀ ਹੁੰਦੀ ਹੈ, ਜਦੋਂ ਮੈਂ ਆਪਣਾ ਟਾਈਮ ਵਲੰਟੀਅਰ ਕਰਦਾ ਕਿ ਜਿਹੜਾ ਹਾਸਪਿਟਲ ਹੈ ਜਾਂ ਇੱਥੇ ਦੇਖੀਏ ਕੀ ਹੈਗਾ, ਉੱਥੇ ਜਾ ਕੇ ਮੈਨੂੰ ਸਰ ਉਹਨਾਂ ਦਾ ਪਲਾਨ ਦੇਖੋ ਨਾ, ਕੋਈ ਇਹ ਥੋੜੀ ਜਾਦੂ ਦੀ ਛੜੀ ਥੋੜੀ ਜਿਹੀ ਵੀ ਜੇ ਅੱਜ ਤੁਸੀਂ ਦੇ ਦਿਓ ਜੀ ਚਲੋ ਜੀ 500 ਮਿਲੀਅਨ ਦੇ ਦਿੱਤਾ, ਕੱਲ ਹਸਪਤਾਲ ਬਣਾ ਦਿਓ, ਕੱਲ ਥੋੜੀ ਬਣ ਜਾਏਗਾ ਹਸਪਤਾਲ, ਜਗ੍ਹਾ ਦੇਖਣੀ ਹੈ, ਇਨਵਾਇਰਮੈਂਟਲ ਅਸੈਸਮੈਂਟ ਹੋਣੀ ਹੈ, ਪਲੈਨਿੰਗ ਹੋਣੀ ਹੈ, ਮਸ਼ੀਨਰੀ ਖਰੀਦਣੀ ਹੈ ਅੰਦਰ ਸਾਰੀ, ਫਿਰ ਤੁਸੀਂ ਡਾਕਟਰਸ ਨਰਸਿਸ ਪੂਰਾ ਸਟਾਫ ਲੈ ਕੇ ਆਉਣਾ, ਇੱਕ 4-5 ਸਾਲ ਦਾ ਪ੍ਰੋਸੈਸ ਹੈ ਪੂਰਾ, ਉਹਨੂੰ ਅੱਜ ਤੋਂ ਸ਼ੁਰੂ ਕਰਨਾ ਤੇ ਪਏਗਾ ਨਾ, 24 ਹੋ ਗਿਆ, ਤਾਂ ਜਾ ਕੇ 2030 ਚ ਕਹੋਗੇ ਜੀ ਦੇਸ਼ ਹੁਣ ਸਹੀ ਦਿਸ਼ਾ ਚ ਜਾ ਰਿਹਾ, ਕੰਟਰੀ ਸਹੀ ਦਿਸ਼ਾ ਵੱਲ ਜਾ ਰਹੀ ਹੈ, ਅਸੀਂ 8-10 ਹਸਪਿਟਲ ਬਣਾ ਦਿੱਤੇ ਨੇ, ਯੂਨੀਵਰਸਿਟੀਜ਼ ਨੂੰ ਫੰਡਿੰਗ ਦੇਤੀ ਹੈ, ਸਟਰੋਂਗ ਕਰਤਾ ਹੈ, ਰਿਸਰਚ ਹੈ ਜੀ, ਮਤਲਬ ਕੱਲ ਮੈਂ ਇੱਕ ਨਾਮ ਨਹੀਂ ਲਵਾਂਗਾ, ਮੈਂ ਗੁਜ਼ਰ ਰਿਹਾ ਸੀ ਉੱਥੇ ਬਾਹਰ ਦੇਖਿਆ ਫਲਾਨਾ ਕਾਲਜ ਵੱਡਾ ਸਾਰਾ ਬੋਰਡ ਲੱਗਾ, ਇੱਕ ਇੱਕ 2-2 ਕਮਰੇ ਦੇ ਕਾਲਜ ਬਣਾ ਕੇ ਉੱਥੋਂ 10ਵੀਂ ਪਾਸ 12ਵੀਂ ਪਾਸ ਬੱਚਿਆਂ ਨੂੰ ਤੁਸੀਂ ਲਿਆ ਕੇ ਇੱਥੇ ਉਹਨਾਂ ਕੋਲੋਂ ਪੈਸਾ ਖਾਈ ਜਾ ਰਹੇ ਹੋ, ਲੈ ਥੋੜੀ ਰਹੇ ਹੋ, ਮੈਂ ਕਹਾਂਗਾ ਪੈਸਾ ਖਾ ਰਹੇ ਹੋ ਤੁਸੀਂ, ਉੱਥੇ ਉਹ ਕਰਜ਼ੇ ਚੱਕ ਕੇ ਆ ਰਹੇ, ਸਿਸਟਮ ਵੀ ਪੂਰਾ, ਮੰਤਰੀ ਸਾਹਿਬ ਖੁਦ ਕਹਿ ਰਹੇ ਨੇ, ਅਸੀਂ ਤੁਹਾਨੂੰ ਬਿਆਨ ਸੁਣਾ ਦਿੱਤਾ ਵੀ ਕਿਉਂ ਸਿਸਟਮ ਕੰਟਰੋਲ ਤੋਂ ਬਾਹਰ ਹੋਇਆ ਹੋਇਆ, ਮੰਤਰੀ ਸਾਹਿਬ ਨੇ ਖੁਦ ਦਾ ਬਿਆਨ ਹੈ, ਸੀਬੀਸੀ ਤੇ ਬਿਆਨ ਦਿੱਤਾ ਉਹਨਾਂ ਨੇ, ਇਮੀਗ੍ਰੇਸ਼ਨ ਮੰਤਰੀ ਸਾਹਿਬ ਦਾ ਖੁਦ ਦਾ ਬਿਆਨ ਹੈ ਕਿ ਸਿਸਟਮ ਆਊਟ ਆਫ ਕੰਟਰੋਲ ਹੋ ਗਿਆ ਸਾਡਾ, ਮੰਤਰੀ ਸਾਹਿਬ ਕਹਿ ਦੇਣ, ਅੱਛਾ ਮੰਤਰੀ ਸਾਹਿਬ ਖੁਦ ਮੰਤਰੀ ਸਾਹਿਬ ਨੇ ਰੱਜ ਕੇ ਖਿਚਾਈ ਕੀਤੀ ਹੈ ਇਹਨਾਂ ਦੀ ਕਾਲਜਿਸ ਦੀ, ਚੰਗੀ ਤਰ੍ਹਾਂ ਖਿਚਾਈ ਕੀਤੀ ਇਹਨਾਂ ਕਾਲਜਿਸ ਦੀ ਮੰਤਰੀ ਸਾਹਿਬ ਨੇ, ਸਰ ਕੋਈ ਮਤਲਬ ਦੱਸੋ ਤਾਂ ਸਹੀ ਨਾ ਕਿ ਕੋਈ ਹੈਲਥ ਕੇਅਰ ਦਾ ਕੋਈ ਸਿਸਟਮ, ਤੁਸੀਂ ਕਹੋ ਯੁੱਧਵੀਰ ਜੀ ਚਲੋ ਕ੍ਰਾਈਮ ਬਹੁਤ ਵੱਧ ਗਿਆ, ਸਾਡੇ ਕੋਲ ਸੜਕਾਂ ਨਹੀਂ ਬਣ ਪਾ ਰਹੀਆਂ, ਸਾਡੇ ਕੋਲ ਹਸਪਿਟਲ ਨਹੀਂ ਬਣ ਪਾ ਰਹੇ, ਪਰ ਸਰ ਸਾਡਾ ਐਜੂਕੇਸ਼ਨ ਸਿਸਟਮ ਕਮਾਲ ਦਾ ਹੋ ਗਿਆ, ਸਰ ਸਾਡੀਆਂ ਯੂਨੀਵਰਸਿਟੀਜ਼ ਰਿਸਰਚ ਕਰਦੀਆਂ, ਆਹ ਦੇਖੋ ਜੀ 4 ਨਵੀਆਂ ਸੀ, ਬਈ ਟੈਸਲਾ ਉੱਥੇ ਹੀ ਨਿਕਲ ਰਹੀ ਹੈ, ਨਿਕਲੇਗੀ ਉੱਥੇ ਟੈਸਲਾ, ਜਿਹੜਾ ਸਮਾਰਟਫੋਨ ਹੈ ਅਮਰੀਕਾ ਹੀ ਬਣੇਗਾ, ਕਿਉਂਕਿ ਜਿੱਥੇ ਰਿਸਰਚ ਪੈਸਾ ਲਗਾਇਆ ਜਾਏਗਾ ਉੱਥੇ ਹੀ ਆਊਟਪੁੱਟ ਨਿਕਲਣੀ ਹੈ, ਅਸੀਂ ਇਨੋਵੇਸ਼ਨ ਦੇ ਵਿੱਚ ਸਾਇੰਸ ਦੇ ਵਿੱਚ ਜੇ ਪਿੱਛੇ ਹੈ ਤਾਂ ਫਿਰ ਉਹਦਾ ਤਾਂ ਕੋਈ ਹੱਲ ਨਹੀਂ ਹੈ, ਸਰ 3 ਆਈਜ਼ ਜੇ ਫੋਕਸ ਨਹੀਂ, 3 ਆਈਜ਼ ਦੇ ਵਿੱਚ ਵਿਜ਼ਨ, ਲੋਕ ਕਹਿੰਦੇ ਯੁੱਧਵੀਰ ਜੀ ਤੁਸੀਂ ਵਿਜ਼ਨ ਦੀ ਬੜੀ ਗੱਲ ਕਰਦੇ ਹੋ, ਵਿਜ਼ਨ ਕਈ ਵਾਰ ਸਾਨੂੰ ਸਮਝ ਨਹੀਂ ਆਉਂਦਾ ਵੀ ਤੁਸੀਂ ਬੰਦੇ 'ਚ ਲੱਭਦੇ ਕੀ ਰਹਿੰਦੇ ਹੋ, ਉਹ ਸਾਡੇ ਇਮਰਾਨ ਖਾਨ ਸਾਹਿਬ ਵਿਜ਼ਨ ਉਹ ਤੁਹਾਡੇ ਕੋਲੋਂ ਕਾਗਜ਼ ਲੈ ਲੈਣ, ਮੈਂ ਫਿਰ ਹੱਸਦਾ, ਮੈਂ ਕਿਹਾ ਯਾਰ ਦੇਖੋ ਵਿਜ਼ਨ ਛੱਡੋ, ਮੈਂ ਇਮਰਾਨ ਖਾਨ ਸਾਹਿਬ ਨੂੰ ਜਾਂ ਉੱਥੇ ਇੰਡੀਆ ਦੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਉਹ ਬਥੇਰੇ ਵਿਜ਼ਨਰੀ ਬੈਠੇ ਨੇ ਉੱਥੇ, ਕੈਨੇਡਾ ਲਈ ਤਾਂ ਵਿਜ਼ਨ ਡਾਕੂਮੈਂਟ ਤੁਹਾਡੇ ਟੇਬਲ ਤੇ ਰੱਖ ਰਿਹਾ, ਮੈਂ ਨਹੀਂ ਕਹਿੰਦਾ ਮੇਰੇ ਕੋਲ ਕੋਈ ਜਾਦੂ ਦੀ ਜੜੀ ਹੈ, 3 ਆਈਜ਼ ਠੀਕ ਹੈ, ਇਨੋਵੇਸ਼ਨ ਇਨਫਰਾਸਟ੍ਰਕਚਰ ਐਂਡ ਇੰਟੈਗ੍ਰੇਸ਼ਨ, ਤਿੰਨੇ ਤੇ ਅਸੀਂ ਆਈ ਤੇ ਫੇਲ ਹਾਂ, ਇਨੋਵੇਸ਼ਨ ਕੋਈ ਨਵੀਂ ਅਸੀਂ ਕਰ ਨਹੀਂ ਰਹੇ ਹਾਂ, ਜਿਹੜੀ ਮੇਰੇ ਨਾਲ ਟੇਬਲ ਤੇ ਡਿਸਕਸ਼ਨ ਕਰ ਲਓ, ਇਹ 3 ਆਈਜ਼ ਜਿਹੜੀ ਕੰਟਰੀ ਲੈ ਲੇਗੀ, ਕੰਟਰੀ ਦੇਖੋ ਦੌੜੇਗੀ, ਕੁਛ ਨਹੀਂ ਕਰਨ ਦੀ ਲੋੜ ਹੋਰ, ਉਹ ਮੈਂ ਇੰਡੀਆ ਲਈ ਵੀ ਕਹਿ ਦਿੰਦਾ, ਉਹ ਮੈਂ ਪਾਕਿਸਤਾਨ ਦੇ 3 ਆਈਜ਼ ਪਕੜ ਲਓ, ਕੈਨੇਡਾ ਚ 3 ਆਈਜ਼ ਲੈ ਲਓ, ਇਹ 2020 ਚ 3 ਆਈਜ਼ ਦਾ ਅਸੀਂ ਨਾਰਾ ਦਿੱਤਾ ਸੀਗਾ, ਇਨਫਰਾਸਟ੍ਰਕਚਰ ਇਨੋਵੇਸ਼ਨ ਐਂਡ ਇੰਟੈਗ੍ਰੇਸ਼ਨ, ਅਸੀਂ ਤਿੰਨਾਂ ਤੇ ਫੇਲ ਹੈ, ਇਨਫਰਾਸਟ੍ਰਕਚਰ ਨੰਬਰ 1, ਸਭ ਤੋਂ ਪਹਿਲਾਂ ਇਨਫਰਾਸਟ੍ਰਕਚਰ ਜਿਹਦੇ ਵਿੱਚ ਕਿ ਸਾਡੀਆਂ ਸੜਕਾਂ, ਸਾਡੇ ਹਸਪਿਟਲ, ਸਾਡੀ ਯੂਨੀਵਰਸਿਟੀਜ਼, ਅਸੀਂ ਫੇਲ ਹਾਂ, ਜਿਹੜੀ ਕੰਟਰੀ ਇਹ ਬਣਾਉਂਦੀ ਚਲੀ ਗਈ ਉਹ ਕੰਟਰੀ ਤਰੱਕੀ ਕਰਦੀ ਗਈ, ਚਾਹੇ ਉਹ ਜਪਾਨ ਦੀ ਹਿਸਟਰੀ ਕੱਢ ਲਓ, ਚਾਹੇ ਜਰਮਨੀ ਦੀ ਕੱਢ ਲਓ ਤੁਸੀਂ, ਚਾਹੇ ਚਾਈਨਾ ਦੀ ਕੱਢ ਲਓ, ਜਿਹੜੀ ਕੰਟਰੀ ਨੇ ਤਰੱਕੀ ਕੀਤੀ ਹੈ ਉਹ ਇਨਫਰਾਸਟ੍ਰਕਚਰ ਤੋਂ ਬਿਨਾਂ ਮੈਨੂੰ ਕੰਟਰੀ ਦਿਖਾ ਦਿਓ ਕਿ ਸਰ ਇਸ ਕੰਟਰੀ ਦਾ ਇਨਫਰਾਸਟ੍ਰਕਚਰ ਵਾਸ ਕ੍ਰੰਬਲਿੰਗ, ਇਟ ਵਾਸ ਕੋਲੈਪਸਡ, ਤੇ ਕੰਟਰੀ ਬੜੀ ਤਰੱਕੀ ਕਰ ਗਈ ਹੈ, ਪੋਸੀਬਲ ਹੀ ਨਹੀਂ ਹੈ, ਇਨਫਰਾਸਟ੍ਰਕਚਰ ਤੁਹਾਨੂੰ ਬਹੁਤ ਜ਼ਬਰਦਸਤ ਚਾਹੀਦਾ ਹੈ, ਨੰਬਰ 1, ਨੰਬਰ 2 ਫਿਰ ਇਨੋਵੇਸ਼ਨ, ਇਨਫਰਾਸਟ੍ਰਕਚਰ ਬਣ ਗਿਆ, ਇਨੋਵੇਸ਼ਨ ਇਜ਼ ਗੋਇੰਗ ਟੂ ਕੀਪ ਯੂ ਇਨ ਦ ਲੀਡ, ਇਨੋਵੇਸ਼ਨ ਇਨ ਐਵਰੀ ਐਸਪੈਕਟ, ਸਪੇਸ ਦੇ ਵਿੱਚ, ਸਾਇੰਸ ਟੈਕਨੋਲੋਜੀ ਦੇ ਵਿੱਚ, ਨਵੀਂ ਇੱਕ ਐਪਲ ਨਿਕਲਦਾ ਹੈ ਮਿਲੀਅਨਸ ਆਫ ਜੋਬ ਕ੍ਰੀਏਟ ਕਰ ਦਿੰਦਾ, ਬਿਲੀਅਨਸ ਆਫ ਡਾਲਰ ਤੁਹਾਡਾ ਰੈਵਨਿਊ ਚਾਣਾ ਸ਼ੁਰੂ ਹੋ ਜਾਂਦਾ, ਸੋ ਇਨੋਵੇਸ਼ਨ ਤੇ ਜ਼ੋਰ ਦੇਣਾ ਇਨਫਰਾਸਟ੍ਰਕਚਰ ਤੋਂ ਬਾਅਦ, ਕੰਟਰੀ ਨੇ ਵੀ, ਪ੍ਰੋਵਿੰਸ ਨੇ ਵੀ ਤੇ ਸਿਟੀ ਨੇ ਵੀ, ਠੀਕ ਹੈ, ਔਰ ਤੀਸਰੀ ਚੀਜ਼ ਇੰਟੈਗ੍ਰੇਸ਼ਨ, ਇੰਟੈਗ੍ਰੇਸ਼ਨ ਕੀ ਚੀਜ਼ ਹੈ, ਅੱਜ ਦੇ ਹਾਲਾਤ ਬਿਆਨ ਕਰ ਦੇਣਾ ਹੈ, ਸਮਝ ਆ ਜਾਏਗੀ ਕਿ ਵਿਜ਼ਨ ਮੈਂ ਕੀ ਬੋਲ ਰਿਹਾ, ਅੱਜ ਦੇ ਹਾਲਾਤ ਇਹ ਨੇ, ਤੁਸੀਂ ਮੁਸਲਿਮ ਕਮਿਊਨਿਟੀ ਨੂੰ ਪੁੱਛ ਲਓ, ਉਹ ਕਹਿੰਦੇ ਜੀ ਅਸੀਂ ਖਤਰਾ ਮਹਿਸੂਸ ਕਰ ਰਹੇ ਹਾਂ, ਸਾਡੀ ਮੁਸਲਿਮ ਕਮਿਊਨਿਟੀ ਤੇ ਬੜੇ ਅਟੈਕ ਹੋ ਰਹੇ ਨੇ ਇੱਥੇ, ਅੱਛਾ ਤੁਸੀਂ ਜੂਇਸ਼ ਕਮਿਊਨਿਟੀ ਨੂੰ ਪੁੱਛ ਲਓ, ਜੂਇਸ਼ ਕਮਿਊਨਿਟੀ ਕਹਿੰਦੀ ਹੈ ਜੀ ਐਂਟੀ ਸੈਮਿਟਿਕ ਐਕਟੀਵਿਟੀਜ਼ ਕਿੰਨੀਆਂ ਵੱਧ ਗਈਆਂ, ਸਾਡੇ ਖਿਲਾਫ ਬੜੇ ਅਟੈਕਸ ਹੋ ਰਹੇ ਨੇ ਇੱਥੇ ਕੈਨੇਡਾ ਦੇ ਵਿੱਚ, ਅਸੀਂ ਤਾਂ ਪ੍ਰੋਟੈਸਟ ਕਰਨ ਜਾਂਦੇ ਹਾਂ ਵਾਪਸ, ਸਾਡੇ ਤੇ ਲੜਾਈ ਹੁੰਦੀ ਹੈ, ਸਾਨੂੰ ਮਾਰਦੇ ਨੇ ਲੋਕ, ਸਾਡੇ ਬਿਜ਼ਨਸ ਅਧਾਰਿਆਂ ਤੇ ਟਾਰਗੇਟ ਹੋ ਰਹੇ ਨੇ, ਅੱਛਾ ਜੀ ਸਿੱਖ ਕਮਿਊਨਿਟੀ ਨੂੰ ਪੁੱਛ ਲਓ, ਉਹ ਕਹਿੰਦੇ ਜੀ ਅਸੀਂ ਇਸ ਵੇਲੇ ਅਸੀਂ ਵੀ ਖਤਰਾ ਮਹਿਸੂਸ ਕਰ ਰਹੇ ਹਾਂ ਜੀ, ਤੁਸੀਂ ਹਿੰਦੂ ਕਮਿਊਨਿਟੀ ਨੂੰ ਪੁੱਛ ਲਓ ਅਲੱਗ, ਇੰਟੀਗ੍ਰੇਸ਼ਨ ਕੀ ਚੀਜ਼ ਹੈ, ਲੀਡਰ ਦਾ ਕੰਮ ਹੈ ਕਿ ਸਾਰਿਆਂ ਨੂੰ ਇਕੱਠੇ ਕਰਕੇ ਸਭ ਨੂੰ ਕਹਿਣਾ ਕਿ ਭਾਈ ਸਾਹਿਬ ਦੇਖੋ ਆਪਾਂ ਕਿਸੇ ਵੀ ਕੰਟਰੀ ਤੋਂ ਆਏ ਹਾਂ, ਆਪਾਂ ਕੋਈ ਵੀ ਧਰਮ ਨੂੰ ਬਿਲੋਂਗ ਕਰਦੇ ਹਾਂ, ਆਪਾਂ ਕੋਈ ਵੀ ਬੋਲੀ ਬੋਲਦੇ ਹਾਂ, ਅੱਜ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਸਾਂਝਾ ਹੈ, ਸੋ ਸਾਨੂੰ ਇਹ ਸਾਰੀਆਂ ਚੀਜ਼ਾਂ ਛੱਡ ਕੇ ਕਿ ਇੰਡੀਆ 'ਚ ਕੀ ਹੋ ਰਿਹਾ, ਪੈਲੇਸਟਾਈਨ 'ਚ ਕੀ ਹੋ ਰਿਹਾ, ਕਿ ਉੱਥੇ ਕੀ ਹੋ ਰਿਹਾ, ਉਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ, ਇੰਡੀਆ ਪਾਕਿਸਤਾਨ ਪੈਲੇਸਟਾਈਨ ਇਜ਼ਰਾਈਲ ਇੰਪੋਰਟੈਂਟ ਨੇ, ਗੱਲ ਕਰੋ ਸਾਰਾ ਕੁਝ ਹੈ, ਲੇਕਿਨ ਇੰਟੀਗ੍ਰੇਸ਼ਨ ਨਾਓ ਵੀ ਹੈਵ ਅ ਕਾਮਨ ਫੋਕਸ, ਸਾਡੇ ਬੱਚਿਆਂ ਨੇ ਇਹੀ ਸੜਕਾਂ ਇਸਤੇਮਾਲ ਕਰਨੀਆਂ ਨੇ, ਸਾਡੇ ਬੱਚਿਆਂ ਨੇ ਇਹੀ ਹੈਲਥ ਕੇਅਰ ਇਸਤੇਮਾਲ ਕਰਨਾ, ਇਹੀ ਯੂਨੀਵਰਸਿਟੀ ਚ ਉਹਨਾਂ ਨੇ ਪੜ੍ਹਨਾ ਔਰ ਉਹਨਾਂ ਦੇ ਬੱਚਿਆਂ ਨੇ ਪੜ੍ਹਨਾ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ, ਠੀਕ ਹੈ। ਇਹਨਾਂ ਨੇ ਇਜ਼ਰਾਈਲ ਜਾ ਕੇ, ਪੈਲੇਸਟਾਈਨ ਜਾ ਕੇ ਨਹੀਂ ਪੜ੍ਹਨਾ ਇਹਨਾਂ ਬੱਚਿਆਂ ਨੇ, ਇਹਨਾਂ ਨੇ ਕਸ਼ਮੀਰ ਦੇ, ਕਸ਼ਮੀਰ ਆਜ਼ਾਦ ਕਰ ਦੋ ਖਾਲਿਸਤਾਨ, ਇਹਨਾਂ ਬੱਚਿਆਂ ਨੂੰ ਪੁੱਛ ਤਾਂ ਲਓ, ਇਹਨਾਂ ਬੱਚਿਆਂ ਨੇ ਜਾਣਾ ਕਸ਼ਮੀਰ ਦੇ ਵਿੱਚ, ਇਹਨਾਂ ਨੇ ਜਾਣਾ ਪੈਲੇਸਟਾਈਨ ਚ, ਪਾਕਿਸਤਾਨ ਦੇ ਵਿੱਚ ਨਹੀਂ, ਇਹਨਾਂ ਬੱਚਿਆਂ ਨੇ ਇੱਥੇ ਰਹਿਣਾ। ਸੋ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਨੇ, ਚਾਹੀਦਾ ਕੀ ਉਹਨਾਂ ਨੂੰ ਇੱਥੇ ਕੈਨੇਡਾ ਚ ਰਹਿਣ ਵਾਸਤੇ, ਚਾਹੀਦਾ ਕੀ ਉਹਨਾਂ ਨੂੰ, ਵਟ ਡੂ ਦੇ ਨੀਡ, ਦੇ ਨੀਡ ਹਾਈ ਪੇਇੰਗ ਜੋਬਸ, ਦੇ ਡੋਨਟ ਨੀਡ ਜਸਟ ਜੋਬਸ, ਦੇ ਨੀਡ ਗੁੱਡ ਹਾਈ ਪੇਇੰਗ। ਸਰ ਆਪਾਂ ਪਹਿਲੇ ਜਨਰੇਸ਼ਨ ਦੇ ਜਿਹੜੇ ਆਪਾਂ ਇਮੀਗ੍ਰੈਂਟਸ ਨੇ ਨਾ, ਆਪਾਂ ਬਹੁਤ, ਮੈਂ ਕਹਿੰਦਾ ਫਸਟ ਜਨਰੇਸ਼ਨ ਇਮੀਗ੍ਰੈਂਟਸ, ਮੈਂ ਕਹਿੰਦਾ ਕਮਾਲ ਦਾ ਜਜ਼ਬਾ ਹੈ ਸਾਡਾ ਸਾਰਿਆਂ ਦਾ। ਮੈਂ ਆਪਣੀ ਗੱਲ ਘੱਟ ਕਰ ਰਿਹਾ, ਬਾਕੀ ਸਾਰਿਆਂ ਦੀ ਕਰ ਰਿਹਾ। ਆਪਾਂ ਲੋਕਾਂ ਨੇ ਫੈਕਟਰੀਆਂ ਚ ਵੀ ਕੰਮ ਕਰ ਲੈਣਾ, ਆਪਾਂ ਟਰੱਕ ਵੀ ਚਲਾ ਲੈਣੇ, ਆਪਾਂ 12-12 14-14 ਘੰਟੇ ਕੰਮ ਵੀ ਕਰ ਲੈਣਾ। ਇਹ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ, ਇਹਨਾਂ ਨੂੰ ਇਹ ਯੂਨੋ ਇਹ ਲੋਕ ਜਿਸ ਜਨਰੇਸ਼ਨ ਚ ਪੈਦਾ ਹੋਏ ਨੇ, ਇਹਨਾਂ ਨੂੰ ਇਹਨਾਂ ਨੇ ਉਨੀ ਮਿਹਨਤ ਜਾਂ ਉਨੀ ਹਾਰਡਸ਼ਿਪ ਸ਼ਾਇਦ ਸਾਰੇ ਤਾਂ ਨਹੀਂ ਪਰ ਘੱਟ ਲੋਕ ਕਰ ਸਕਣਗੇ। ਉਹਨਾਂ ਨੂੰ ਚੰਗੀ ਹਾਈ ਪੇਇੰਗ ਜੋਬਸ ਚਾਹੀਦੀਆਂ ਨੇ। ਕੀ ਅਸੀਂ ਉਹਨਾਂ ਨੂੰ ਦੇ ਸਕਾਂਗੇ? ਕੀ ਅਸੀਂ ਉਹ ਜਿਹੜਾ ਫਿਊਚਰ ਹੈ ਕੈਨੇਡੀਅਨ ਡ੍ਰੀਮ, ਕੀ ਉਹਨਾਂ ਦਾ ਪੂਰਾ ਹੋ ਸਕੇਗਾ? ਉਹਦੇ ਤੇ ਕੰਮ ਕਰਨਾ ਪਏਗਾ। ਦੈਟ ਇਜ਼ ਕਾਲਡ ਐਜ਼ ਇੰਟੀਗ੍ਰੇਸ਼ਨ। ਉਹ ਵਿਜ਼ਨ ਲਿਆਉਣਾ ਪਏਗਾ ਜਿਹੜੇ ਲੀਡਰ ਚੋਂ ਵਿਜ਼ਨ ਹੋਏਗਾ। ਵਿਦ ਡਿਊ ਰਿਸਪੈਕਟ, ਇੱਥੇ ਤਾਂ ਸਿੰਪਲ ਜਿਹਾ ਕੰਮ ਹੈ, ਲੀਡਰ ਪੁੱਛਦਾ ਹੈ ਕਿਹਦੇ ਘਰ ਜਾ ਰਹੇ ਹੈ। ਮੈਂ ਜਨਰਲ ਗੱਲ ਕਰ ਰਿਹਾ, ਕਿਸੇ ਦਾ ਨਾਮ ਲੈ ਕੇ ਨਹੀਂ। ਲੀਡਰ ਪੁੱਛਦਾ ਕਿਹਦੇ ਘਰ ਜਾ ਰਹੇ ਹੈ? ਉਹ ਭਾਜੀ ਉੱਥੇ ਚਾਰ ਪਾਕਿਸਤਾਨੀ ਇਕੱਠੇ ਹੋਏ ਨੇ ਉੱਥੇ। ਅੱਛਾ ਜੀ, ਕਿਹੜੀ ਜਗ੍ਹਾ ਭਾਜੀ? ਮਿਸਿਸਾਗਾ ਜਾਣਾ, ਉੱਥੇ ਮਿਲਟਨ ਜਾਣਾ। ਉਹ ਕੀ ਆ? ਉਹ ਭਾਜੀ ਇਮਰਾਨ ਖਾਨ ਦੇ ਸਪੋਰਟਰ ਨੇ, ਚਾਰ ਵਾਰ ਜਾ ਕੇ ਇਮਰਾਨ ਖਾਨ ਦਾ ਜਕਾਰਾ ਲਾ ਦਿਓ, ਪੈਸੇ ਆਪਣੇ ਪਾਰਟੀ ਦੇ ਫੰਡ ਚ ਆ ਜਾਣਾ ਹੈਗਾ। ਠੀਕ ਹੈ ਜੀ, ਓਕੇ ਜੀ, ਤੇ ਭਾਜੀ ਆਪਣਾ ਕੈਂਡੀਡੇਟ ਦੀ ਬੱਲੇ ਬੱਲੇ ਜਰਾ ਕਰਾ ਦਿਓ। ਇੱਥੇ ਤੱਕ ਕਹਾਣੀ ਹੈ। ਤੁਸੀਂ ਇੱਥੇ ਬੋਲੀ ਜਾਓ, ਇਮਰਾਨ ਖਾਨ ਬਹੁਤ ਵਧੀਆ ਤੁਹਾਡਾ ਲੀਡਰ ਹੈ, ਜੇ ਇੰਨੀ ਗੱਲ ਕਹਿਣ ਦੇ ਨਾਲ ਅਗਲਾ ਚਾਰ ਪੈਸੇ ਤੁਹਾਨੂੰ ਦੇ ਰਿਹਾ, ਤੁਹਾਡਾ ਕੀ ਜਾਂਦਾ? ਉਹਨੇ ਪੁੱਛ, ਉਹ ਜੇ ਦੋ ਚਾਰ ਬੰਦੇ ਵਿੱਚ ਉੱਠ ਕੇ ਮੇਰੇ ਅੱਗੇ ਖੜੇ ਹੋ ਜਾਂਦੇ, ਉਹ ਸਰ ਸਾਡੇ ਇੱਥੇ ਹਸਪੀਟਲ ਵੀ ਬਣਾ ਦਿਓ। ਕਹਿੰਦਾ ਠੀਕ ਹੈ ਬਣਾ ਦਿਆਂਗੇ ਹਸਪੀਟਲ ਵੀ, ਉੱਥੇ ਇਮਰਾਨ ਖਾਨ ਸਾਹਿਬ ਤੁਹਾਡਾ ਬੰਦਾ ਬਹੁਤ ਵਧੀਆ। ਅੱਛਾ ਭਾਜੀ, ਅੱਗੇ ਕਿੱਥੇ ਜਾਣਾ? ਭਾਜੀ ਅੱਗੇ ਇੱਕ ਹੋਰ ਜੇਲਾਂ ਚੱਲੇ ਆ, ਉਹ ਫਾਰਮਰ ਪ੍ਰੋਟੈਸਟ ਦੁਆਰਾ ਸ਼ੁਰੂ ਹੋਇਆ ਹੋਇਆ, ਤੁਸੀਂ ਜਰਾ ਥੋੜਾ ਜਿਹਾ ਬਿਆਨ ਹਿਸਾਬ ਨਾਲ ਦੇ ਦੇਣਾ ਉੱਥੇ। ਠੀਕ ਹੈ, ਤੁਹਾਨੂੰ ਪਤਾ ਨਾ, ਮੈਂ ਇਸ਼ਾਰਾ ਸਮਝ ਗਿਆ ਨਾ ਤੁਸੀਂ? ਹਾਂਜੀ 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 ਜੀ। ਉਹ ਭਾਜੀ ਬੰਦੇ ਬੜੇ ਜਜ਼ਬਾਤੀ ਹੈਗੇ ਨੇ, ਫਾਰਮਰ ਪ੍ਰੋਟੈਸਟ ਚੱਲਦਾ ਪਿਆ ਉੱਥੇ ਇੰਡੀਆ 'ਚ, ਇੱਥੇ ਤੁਹਾਨੂੰ ਚਾਰ ਪੈਸੇ ਮਿਲ ਜਾਣੇ। ਓਕੇ ਓਕੇ, ਠੀਕ ਹੈ ਜੀ, ਚਲੋ ਜੀ ਉੱਥੇ ਪਹੁੰਚੇ। ਉੱਥੇ ਉਹ ਭਾਜੀ ਤੁਹਾਡਾ ਫਾਰਮਰ ਪ੍ਰੋਟੈਸਟ ਬੜਾ ਠੀਕ ਹੈ, ਗਲਤ ਹੈ, ਜੋ ਵੀ ਮਤਲਬ ਜਿੱਦਾਂ ਦੀ ਕਮਿਊਨਿਟੀ ਹੈ, ਕਿਸੇ ਨੂੰ ਕੋਈ ਉਹਦੇ ਹੱਕ 'ਚ ਹੈ, ਕੋਈ ਖਿਲਾਫ ਹੈ? ਭਾਜੀ ਅੱਗੇ ਕਿੱਥੇ ਚੱਲੇ ਆ? ਉਹ ਅੱਗੇ ਜਨਾਬ, ਉੱਥੇ ਉਹ ਮੋਦੀ ਸਾਹਿਬ ਦੇ ਬੜੇ ਸਮਰਥਕ ਬੈਠੇ ਨੇ। ਅੱਛਾ, ਉਹ ਪਿੱਛੇ ਤਾਂ ਯਾਰ ਆਪਾਂ ਮੋਦੀ ਸਾਹਿਬ ਨੂੰ ਉਲਟਾ ਸਿੱਧਾ ਬੋਲਦੇ ਆ। ਭਾਜੀ ਤੁਸੀਂ ਕੀ ਲੈਣਾ? ਪਿੱਛੇ ਉਲਟਾ ਸਿੱਧਾ ਬੋਲ ਕੇ ਪੈਸੇ ਮਿਲਦੇ ਸੀ, ਇੱਥੇ ਮੋਦੀ ਸਾਹਿਬ ਦਾ ਜਗਾਰਾ ਮਿਲਾ ਕੇ ਪੈਸੇ ਮਿਲਨੇ ਆ, ਕੀ ਫਰਕ ਪੈਂਦਾ ਤੁਹਾਨੂੰ? ਚਲੋ ਜੀ, ਹਾਂਜੀ, ਮੋਦੀ ਸਾਹਿਬ ਤੁਹਾਡੇ ਬਹੁਤ ਵਧੀਆ ਨੇ ਜੀ, ਕਮਾਲ ਦਾ ਕੰਮ ਕਰਤਾ, ਉਹ ਇੰਡੀਆ ਨੂੰ ਕਮਾਲ ਕਰਤਾ ਜੀ। ਅੱਛਾ, ਪੈਸੇ ਕਿੰਨੇ ਆ ਗਏ? ਆਪਣੀ ਪਾਰਟੀ ਫੰਡ ਆ ਗਿਆ? ਹਾਂਜੀ ਹਾਂਜੀ ਸਰ, ਵਧੀਆ ਹੋ ਗਿਆ, ਚਲੋ ਅੱਗੇ ਚਲੋ, ਇਹ ਕੰਮ ਚੱਲ ਰਿਹਾ ਇੱਥੇ। ਠੀਕ ਹੈ, ਇੱਥੇ ਮਤਲਬ ਕਿ ਉਹਨੂੰ ਬੰਦੇ ਨੂੰ ਕਹੋ ਛੱਡੋ ਮੋਦੀ ਸਾਹਿਬ ਨੂੰ, ਛੱਡੋ ਇਮਰਾਨ ਖਾਨ ਸਾਹਿਬ ਨੂੰ, ਛੱਡੋ ਫਾਰਮਰ ਪ੍ਰੋਟੈਸਟ ਨੂੰ, ਅਸੀਂ ਕੀ ਲੈਣਾ ਇਹਨਾਂ ਤੋਂ? ਸਰ ਤੁਸੀਂ ਇਹ ਦੱਸੋ, ਇੱਥੇ ਹਸਪੀਟਲ ਕਿੰਨੇ ਆ, ਯੂਨੀਵਰਸਿਟੀਜ਼ ਕਿੰਨੀਆਂ, ਸੜਕਾਂ ਕਿੰਨੀਆਂ, ਕਿੱਥੇ ਮਾਮਲਾ ਜਾ ਰਿਹਾ? ਆਪਾਂ ਇਹਦੀ ਗੱਲ ਕਰੀਏ, ਤੁਹਾਡੇ ਕੋਲ ਕੋਈ ਵਿਜ਼ਨ ਹੈ? ਤਾਂ ਪੁੱਛੋ ਉਹਨਾਂ ਨੂੰ ਨਾ ਕਿ ਸਰ 1 ਟ੍ਰਿਲੀਅਨ ਤੋਂ 2 ਟ੍ਰਿਲੀਅਨ ਦਾ ਡੈਟ ਜੜ ਗਿਆ, ਪੁੱਛ ਰਹੇ ਸੀ ਨਾ ਕਾਲਰ ਪਹਿਲਾਂ। ਸਰ ਉਹਦੇ ਤੇ ਪੁੱਛੋ ਸਰ ਕਿੱਥੇ ਹੈ, ਮਤਲਬ ਸਾਡੇ ਬੱਚਿਆਂ ਨੂੰ ਹਾਈ ਪੇਇੰਗ ਜੋਬਸ ਕਿੱਦਾਂ ਮਿਲੂ? ਪਰ ਅਗਲੇ ਨੂੰ ਕਹੋ ਜੀ ਸਰ 5 ਮਿੰਟ ਦਾ ਲੈਕਚਰ ਕਰੋ। ਤੁਹਾਡੇ ਕੋਲ ਕੋਈ ਬੰਦਾ ਆਉਂਦਾ ਨਾ, ਕਹਿੰਦਾ ਜੀ ਮੈਂ ਮੈਂਬਰ ਪਾਰਲੀਮੈਂਟ ਬਣਨਾ ਚਾਹੁੰਦਾ, ਉਹਨੂੰ ਕਹੋ ਉੱਥੇ ਸਟੇਜ ਤੇ ਨਾ 5 ਮਿੰਟ ਲਈ ਮਾਈਕ ਦਿੱਤਾ ਤੁਹਾਨੂੰ, ਲੈਕਚਰ ਕਰੋ ਕਿ ਸਾਡੇ ਬੱਚਿਆਂ ਦਾ ਫਿਊਚਰ ਹਾਈ ਪੇਇੰਗ ਜੋਬਸ ਕਿੱਦਾਂ ਕਰੋਗੇ। 5 ਮਿੰਟ ਬੋਲਣਾ ਇਸ ਤੇ, ਬੋਲ ਕੇ ਦਿਖਾਓ। MP ਬਣਨਾ ਚਾਹੁੰਦੇ ਹੋ ਨਾ ਤੁਸੀਂ, ਕੱਲ ਨੂੰ ਕੈਬਨਿਟ ਮੰਤਰੀ ਵੀ ਬਣੋਗੇ, ਪ੍ਰਧਾਨ ਮੰਤਰੀ ਬਣ ਸਕਦੇ ਹੋ, ਉਹ ਚੜ ਜਾਓ ਸਟੇਜ ਦੇ ਉੱਤੇ, ਜਿੱਥੇ ਤੁਹਾਡੇ ਘਰ ਚ ਆਵੇ, ਜਿੱਥੇ ਕਿਤੇ ਸਟੇਜ ਮਿਲੇ, ਕਹੋ ਮਾਈਕ ਤੁਹਾਨੂੰ ਦਿੱਤਾ, 5 ਮਿੰਟ ਜਰਾ ਵਿਜ਼ਨ ਦੱਸੋ ਤੁਹਾਡਾ ਕੀ ਹੈ ਕਿ ਸਾਡੀਆਂ ਹਾਈ ਪੇਇੰਗ ਜੋਬਸ ਕਿੱਦਾਂ ਕ੍ਰੀਏਟ ਹੋਣਗੀਆਂ, ਆਰਟੀਫਿਸ਼ੀਅਲ ਇੰਟੈਲੀਜੈਂਸ ਸਾਡੀਆਂ ਜੋਬਸ ਨੂੰ ਫਾਇਦਾ ਪਹੁੰਚਾਏਗਾ ਕਿ ਨੁਕਸਾਨ ਪਹੁੰਚਾਏਗਾ। ਚੜ ਜਾਓ ਸਟੇਜ ਦੇ ਉੱਤੇ, ਮੈਂਬਰ ਪਾਰਲੀਮੈਂਟ ਬਣਨਾ ਚਾਹੁੰਦੇ ਹੋ, ਤੁਹਾਨੂੰ ਇੰਨਾ ਤਾਂ ਪਤਾ ਹੀ ਹੋਏਗਾ ਨਾ ਸਰ, ਮੈਡਮ, ਸਰ ਮੈਡਮ ਜੋ ਵੀ ਹੈ, ਕੁਝ ਜਰਾ ਸਟੇਜ ਤੇ ਖੜੇ ਹੋ ਜਾਓ, ਬੋਲ ਕੇ ਦਿਖਾਓ 5 ਮਿੰਟ ਕਿ ਤੁਹਾਡਾ ਵਿਜ਼ਨ ਕੀ, ਅਸੀਂ ਜਾਣਨਾ ਚਾਹੁੰਦੇ ਹਾਂ। ਇਹਨਾਂ ਨੂੰ ਤੁਸੀਂ ਇੰਨਾ ਹੀ ਪੁੱਛ ਲੈਣਾ, ਠੀਕ ਹੈ ਨੀ, ਜਦੋਂ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਕਹੋ ਜੀ ਹੈਲਥ ਕੇਅਰ ਦਾ ਸਾਡਾ ਬਜਟ ਕਿੱਥੇ ਖੜਾ ਹੈ, ਔਰ ਕੀ ਅਸੀਂ ਜਿਹੜੀਆਂ ਫੈਡਰਲ ਟ੍ਰਾਂਸਫਰ ਦਿੰਦੇ ਆ ਪ੍ਰੋਵਿੰਸਿਸ ਨੂੰ, ਅਸੀਂ ਇਹ ਚ ਘਟਾਉਣਾ ਹੈ ਵਧਾਉਣਾ ਹੈ? ਉਹ ਐਲਬਰਟਾ ਕਹਿ ਰਿਹਾ ਅਸੀਂ ਆਪਣਾ ਹੈਲਥ ਕੇਅਰ ਚਲਾਉਣਾ ਸ਼ੁਰੂ ਕਰ ਦੇਣਾ, ਠੀਕ ਹੈ, ਪੈਸੇ ਕਿੱਥੋਂ? ਚਲੋ ਹੋਰ ਬੁਨਿਆਦੀ ਸਵਾਲ ਛੱਡੋ, ਸਾਰੀ ਕਹਾਣੀ ਗੱਲ ਖਤਮ ਹੋ ਗਈ। ਇਹਨਾਂ ਨੂੰ ਤੁਸੀਂ ਇੰਨਾ ਹੀ ਪੁੱਛ ਲਓ ਕਿ ਜੀ ਕੈਨੇਡਾ ਦੇ ਵਿੱਚ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਰੈਵਨਿਊ ਗਰੋਥ ਹੋਵੇ, ਪ੍ਰੋਡਕਟੀਵਿਟੀ ਵਧੇ, ਇਹ ਸਵਾਲ ਨੋਟ ਕਰ ਲਓ, ਜ਼ਰੂਰ ਪੁੱਛੋ। ਹੈ ਹੁਣ ਸਭ ਨੇ 1.5 ਸਾਲ ਚ ਇਲੈਕਸ਼ਨ ਹੋਣੀ ਹੈ, ਸਭ ਨੇ ਤੁਹਾਡੇ ਘਰ ਦੇ ਦਰਵਾਜ਼ੇ ਕੱਟ ਕਰਾਉਣੇ। ਇਹਨਾਂ ਨੂੰ ਇੰਨਾ ਪੁੱਛ ਲੈਣਾ ਜੀ ਕੈਨੇਡਾ ਦੇ ਵਿੱਚ ਪ੍ਰੋਡਕਟੀਵਿਟੀ ਵਧਾਉਣ ਲਈ ਤੇ ਸਾਡੇ ਫਿਊਚਰ ਦੇ ਵਿੱਚ ਰੈਵਨਿਊਜ਼ ਵਧਾਉਣ
Jidvi ji, we have a Steve with us from ABR Hearing. Jidvi ji.
Hello.
Hi Steve, how are you?
Hey, I'm good.
Hi,
I'm here with Harleen, my assistant.
Hello there, how are you both?
Hi, I'm good. How are you?
Perfect. So if we are hearing, you know, let's talk about the services and the, you know, first the services and the contact details. Then I have a couple of questions. Please go ahead.
All right, so we are located at 2225 Erin Mills Parkway, Mississauga, and 2501 Third Line.
So are we located at 2225 Erin Mills Parkway, Mississauga, which 2501 Third Line, Oakville, which 75 Montpelier Street, Brampton, which.
And we do hearing tests. We do earwax removals, and we do a lot of things. Anything that we need to do to help our customers hear better.
Perfect. So, Manoba, we have been talking about rechargeable hearing aids. It's a very interesting concept. So talk about that a little bit.
Well, rechargeable hearing aids are they're good for, especially for the senior citizens, because you no longer have to replace batteries. And wearing a hearing aid is extremely important for memory and brain hearing. So the longer you're able to keep the hearing aid going without having to change battery is the better quality that you get from the instrument and from the experience.
Okay, so aapka karte hain earwax services, free hearing test, the free hearing aid trial. Jehda tusi puchde ho ki rechargeable hearing aids, ohde vich oh better rehnde hain senior citizens waste, te ohde vich tuhanu bar bar batteries replace nahi karniyan pendiyan. Jinna time tusi bina battery replace kare oh use karoge, ohni vadhiya ohna di quality hundi hai.
Perfect. So, agar hum baat kar rahe hain, if you're talking about a comprehensive sound experience, so in that aspect, how does the hearing help?
Well, we provide hearing aids for people to take home and try. And that allows them to get the full experience. But not only do we allow them to take the hearing aids home and try, we have invested a lot in technology. And as a multicultural organization, we provide a full experience. And what we allow is for our technology to be able to help with the memory and procuring and saving the memory of senior citizens. It's very important that senior citizens realize that it's your brain that is hearing and not your ears. And so the technology that we are using is helping to stimulate the brain, not just your ears.
So, APA provide karte hain hearing aid trials. ਇਹਦੇ ਵਿੱਚ ਸਾਨੂੰ ਪੂਰਾ ਐਕਸਪੀਰੀਅੰਸ ਹੁੰਦਾ ਕਿਵੇਂ ਹੀਅਰਿੰਗ ਏਡਸ ਨੂੰ ਯੂਜ਼ ਕਰਨਾ ਹੈ ਆਪਾਂ 2 weeks ਵਾਸਤੇ ਉਹਨਾਂ ਨੂੰ ਪਹਿਲਾਂ ਹੀਅਰਿੰਗ ਏਡਸ ਦਿੰਦੇ ਹਾਂ ਫਿਰ ਉਹਨਾਂ ਦਾ ਫਾਲੋ ਅਪ ਲੈਂਦੇ ਹਾਂ ਉਹਨਾਂ ਦੀ ਅਪਾਇੰਟਮੈਂਟ ਦੁਬਾਰੇ ਬੁੱਕ ਕਰਦੇ ਹਾਂ ਤਾਂ ਕਿ ਉਹਨਾਂ ਦੇ ਅਕੋਰਡਿੰਗ ਉਹਨਾਂ ਦੀ ਨੀਡਸ ਦੇ ਅਕੋਰਡਿੰਗ ਉਹਨੂੰ ਸੈੱਟ ਕਰ ਸਕੀਏ ਅਤੇ ਆਪਾਂ ਟੈਕਨੋਲੋਜੀ 'ਚ ਬਹੁਤ ਜ਼ਿਆਦਾ ਇਨਵੈਸਟ ਕੀਤਾ ਆ ਅਤੇ ਜਿਹੜੇ ਲੋਕ ਆਪਣੇ ਹੀਅਰਿੰਗ ਏਡਸ ਯੂਜ਼ ਕਰਦੇ ਨੇ ਉਹ ਆਪਣੀ 88% ਮੈਮਰੀ ਸੇਵ ਕਰਦੇ ਨੇ ਜਿਵੇਂ ਜਿਵੇਂ ਉਹਨਾਂ ਦੀ ਉਮਰ ਵੱਧਦੀ ਹੈ ਤੁਹਾਨੂੰ ਇੱਕ ਹੋਰ ਗੱਲ ਜਿਹੜੀ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬ੍ਰੇਨ ਨਾਲ ਸੁਣਦੇ ਹੋ ਈਅਰਸ ਨਾਲ ਨਹੀਂ ਸੋ ਉੱਥੇ ਆਪਾਂ ਬੈਟਰ ਟੈਕਨੋਲੋਜੀ ਯੂਜ ਕੀਤੀ ਹੋਈ ਆ ਕਿ ਤੁਸੀਂ ਆਪਣਾ ਸੀਨੀਅਰ ਸਿਟੀਜ਼ਨ ਜਿਹੜੇ ਵੀ ਹੋਣਗੇ ਉਹ ਆਪਣੀ ਮੈਮਰੀ ਸੇਵ ਕਰ ਸਕਣ
ਦੈਟ ਇਜ਼ ਵੈਰੀ ਇੰਟਰਸਟਿੰਗ ਇੰਡੀਡ ਬਹੁਤ ਇੰਟਰਸਟਿੰਗ ਬਾਤ ਆਪਣੇ ਸ਼ੇਅਰ ਕੀਤੀ You know, about hearing aids and, you know, the relationship it has with memory loss as well. It's very interesting. Anything else, if you wish to add, please go ahead. And please repeat the contact details and location one more time for our listeners, please.
So, study contact details may 647-812-5393. You have to see, visit kar sakte ho study website www.abearhearing.ca.
Thank you so much, Steve, and thank you so much for joining us and for talking to us about so many interesting details. We wish you all the very best. Thank you.
Okay, thank you.
तो हमारे साथ स्टीव जुड़े हुए थे एंड यू नो वी आर हियरिंग से. अगर आप बातचीत करनी है आप बिल्कुल कर सकते हैं. इनका जो नंबर है वो एक दफा जरूर नोट कर लीजिए. आप बुक कर सकते हैं फ्री हियरिंग टेस्ट एंड इनका नंबर जो है वो यू नो जरूर नोट कर लीजिए. दैट इज 6478125393 पे 6478125393 पे. थैंक यू सो मच जी. वी विश यू ऑल द वेरी बेस्ट. टेक केयर.
थैंक यू
जी.
थैंक यू जी. बहुत बहुत शुक्रिया जी. और मैं इतने भी जरूर जिक्र कर देवा कि असी जी गल कर रहे थी तुहाड़ियां कॉल्स. सुखविंदर जी तुहाड़ी कॉल अगली है. बड़ी बड़ी सारिया कॉल्स लै रहे हैं. सुखविंदर साहब ने साडे नाल, गुरदेव सिंह जी ने, बनारसी साहब ने, बड़ी बड़ी सारिया कॉल्स असी लवांगे. और जो मैं जिक्र कर रहा सी अज दी बहुत सारिया खबरां मैं लिंक जोड़ सकदा बट ऐसा ना लगे कि जी युद्धवीर जी सवाल ही खड़े करी जा रहे ने. बट अज दी ताजा खबर भी है. अज साडे जिहड़े मेयर ने टोरंटो दे जिहड़े मेयर ने ओलिविया चाओ जी अज एक प्रेस कॉन्फ्रेंस भी कर रहे ने. और मामला की है क्यों अज एक टोरंटो दे मेयर ओलिविया चाओ जी प्रेस कॉन्फ्रेंस कर रहे ने. वो ये कह रहे ने कि साडे इत्थे टोरंटो दे विच हुण समस्या 2024 दे विच ये है कि तकरीबन 30-35% जिहड़ियां फूड चैरिटीज ने, ठीक है, उन्हां दा कहना है कि जिहड़ा लोग साडे तों खाना मंगण आउंदे ने उन्हां दी गिनती वध रही है. सो एक फूड चैरिटी है सैकेंड हार्वेस्ट, इहदा एड्रैस भी नोट करा देना तुहानू, 120 द ईस्ट मॉल इटोविको च है ये जिहड़ी फूड चैरिटी है. उहदे हैडक्वार्टरस ते अज टोरंटो दी मेयर नूं क्यों जाना पिया. अच्छा जिहड़ी फूड चैरिटी है उत्थे फूड चैरिटीज जिन्नियां भी हैगियां ने की दिंदियां, उत्थे खाना दिंदे ने, उत्थे लाइनअप वध रही है, उत्थे ओह कहिंदे जी सानूं ओह उस उहनां दी तादाद लगातार वध रही है जिन्हां नूं सानूं वापस भेजना पैंदा, ठीक है. फूड चैरिटी ते कोई खाना मंगण जांदा है ते 50% टोरंटो दीआं फूड चैरिटीज कहिंदियां साडे कोल ते वेट लिस्ट है. 50% खाना घट है ते मंगण वाले ज्यादा बाहर खड़े ने. अच्छा बाहर जिहड़े आए ने फूड चैरिटी ते ओह मतलब कि मैं हैरान हुंदा है, ओह कोई ए नहीं मंग कर रहे ने कि भाई साहब सानूं कोई डीवीडी प्लेयर दे दो, सानू कोई घर च टीवी दे दो, या आईफोन नहीं मंगण आए बाहर, वो खाना मंगण आए ने. फूड चैरिटी से की मिलेगा. तुसीं थोड़ी जाके कह सकते हो मैनू आईफोन दे दो जी, नवा लेटेस्ट आईफोन प्रो मैक्स केड़ा 15 आ गया की आ गया, वो थोड़ी मंग रहे हैं, वो सिर्फ खाना मंग रहे ने. ते 50% टोरंटो दी फूड चैरिटीज कह रहे हैं जी वेट लिस्ट है, ते 33% कहंदी है जी असीं वापस भेज दिंदे आ बंदा दरवाजे ते, है ही नहीं खाना ही नहीं है, तुहानू कित्थों दे दिए खाना. खाना मंगण कौन जाएगा, खाना जिन्हों खाने की जरूरत है, दे आर आस्किंग फॉर फूड. ये मैं टोरंटो की गल कर रहा है, द थर्ड लार्जेस्ट सिटी इन यूएस एंड कैनेडा आफ्टर न्यूयॉर्क एंड एलए, दिस इज द थर्ड लार्जेस्ट सिटी जिन्हों असी इकनोमिक इंजन कह रहे हैं कैनेडा का. साडा इकनोमिक इंजन के हालात ने कि मेयर साहिबा नूं अज की ताजा खबर है जाना पै रहा उत्थे कहने लई, ठीक है, वेटिंग लिस्ट है. सो यह तुहानूं मैं हालात दसते हूं, तुसीं अपने कॉमेंट्स सारे इत्थे कर सकदे. सुखविंदर जी तुसीं आउंदे हो, फिर गुरदेव सिंह जी, फिर बनारसी साहब. बारी बारी सुखविंदर जी, गो अहेड.
ਬੜੀ ਵੱਡੀ ਜੋ ਕੰਟੀਨੀਅਨ ਵੋਟ ਬੈਂਕ ਹੈਗੀ ਆ ਇਹ ਉਹਨਾਂ ਨੂੰ ਖੁਸ਼ ਕਰਨ ਲਈ ਹੋ ਰਿਹਾ. ਔਰ ਪਹਿਲਾਂ ਵੀ ਇਹ ਐਲੀਗੇਸ਼ਨ ਸੀ ਕਿ ਜਿਹੜੇ ਪੈਸੇ ਉਦੋਂ ਵੰਡੇ ਗਏ ਨਾਲੋਂ ਨਾਲ ਇਲੈਕਸ਼ਨ ਕਰਾਇਆ ਗਿਆ ਉਹਦਾ ਵੀ ਕੁਛ ਮਤਲਬ ਇੱਦਾਂ ਦਾ ਜੀ. ਔਰ ਬਾਕੀ ਪੋਲੀਟੀਸ਼ੀਅਨ ਜਿਹੜੇ ਬੜੇ ਐਡਵਾਂਸ ਹੁੰਦੇ ਜੀ, ਇਹ ਕੰਟਰੀ ਸਾਡੇ ਨਾਲ ਐਡਵਾਂਸ ਆ ਤੇ ਪੋਲੀਟੀਸ਼ੀਅਨ ਵੀ ਇਹ ਸਾਡੇ ਨਾਲ ਜ਼ਿਆਦਾ ਐਡਵਾਂਸ ਆ. ਕੋਈ ਵੀ ਕਿਸੇ ਪਾਸੇ ਵੀ ਕੋਈ ਇੱਦਾਂ ਦਾ ਕੰਮ ਕੀਤਾ ਜਾਂਦਾ ਉਹ ਉਹਨਾਂ ਦਾ ਵਿਜ਼ਨ ਆ ਜੀ ਵੋਟ ਲੈਣੀ ਪਾਰਟੀ ਨੂੰ ਲਿਆਉਣਾ. ਉਹਨਾਂ ਦਾ ਵਿਜ਼ਨ ਹੋਰ ਆ, ਸਾਡਾ ਵਿਜ਼ਨ ਹੋਰ ਆ, ਅਸੀਂ ਹੋਰ ਤਰ੍ਹਾਂ ਸੋਚਦੇ ਹਾਂ. ਮੇਰੇ ਹਿਸਾਬ ਨਾਲ ਉਦਾਂ ਦਾ ਕੋਈ ਲੀਡਰ ਹੀ ਹੈ ਨਹੀਂ. ਵਿਜ਼ਨ ਵਾਲਾ ਜਿਹੜਾ ਤੁਸੀਂ ਵਿਜ਼ਨ ਦੀ ਗੱਲ ਕਰਦੇ, ਇਕੱਲੇ ਵਿਜ਼ਨ ਦੀ ਗੱਲ ਹੀ ਨਹੀਂ, ਵਟ ਕਾਇੰਡ ਆਫ ਵਿਜ਼ਨ ਹੀ ਹੈਡ, ਰਾਈਟ ਕਾਇੰਡ ਆਫ ਵਿਜ਼ਨ. ਉਹ ਬੰਦਾ, ਉਸ ਬੰਦੇ ਦੀ ਕਨਵਿਕਸ਼ਨ ਵੀ ਚਾਹੀਦੀ ਆ ਐਂਡ ਹੀ ਸ਼ੁੱਡ ਹੈਵ ਦਾ ਅਥਾਰਿਟੀ ਟੂ ਇੰਪਲੀਮੈਂਟ ਹਿਜ਼ ਵਿਜ਼ਨ. ਉਹਨੂੰ ਪ੍ਰੈਕਟੀਕਲੀ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ, ਇਮਾਨਦਾਰ ਨੂੰ ਕੀ ਕਰਨਾ ਜੀ, ਉਹ ਕੰਮ ਹੀ ਨਹੀਂ ਕਰ ਸਕਦਾ, ਉਹਨੂੰ ਕੋਈ ਪੁੱਛਦਾ ਨਹੀਂ, ਕੋਈ ਅਥਾਰਟੀ ਵੀ ਹੈਗੀ ਹੈ. ਹੀ ਸ਼ੁੱਡ ਬੀ ਸਮ ਕਾਇੰਡ ਆਫ ਇੰਪੋਜ਼ਿੰਗ ਅਥਾਰਿਟੀ ਓਵਰ ਦਾ ਹਿਜ਼ ਪਾਰਟੀ, ਕਿ ਉਹ ਆਪਣੇ ਜਿਹੜੇ ਜੋ ਵੀ ਵਿਜ਼ਨ ਹੈਗਾ, ਰਾਈਟ ਕਾਇੰਡ ਆਫ ਵਿਜ਼ਨ ਉਹਨੂੰ ਇੰਪਲੀਮੈਂਟ ਕਰ ਸਕੇ. ਪਰ ਮੈਨੂੰ ਲੱਗਦਾ ਹੈ ਨਹੀਂ ਕਿ ਉਦਾਂ ਦਾ ਕੰਮ. ਇਹ ਵਿਜ਼ਨ ਤਾਂ ਹੁਣ ਆਪੋ ਆਪਣੀ ਪਾਰਟੀ ਨੂੰ ਜਿਤਾਉਣ ਦਾ, ਸਾਰਿਆਂ ਦਾ ਆਪਣਾ ਵਿਜ਼ਨ ਹੈਗਾ, ਬਿਲਕੁਲ ਠੀਕ ਆ. ਜਿਹੜੇ ਆਮ ਲੋਕ ਸਾਡੇ ਵਰਗੇ ਅਸੀਂ ਸੋਚਦੇ ਹਾਂ ਕਿ ਵਿਜ਼ਨ ਇੱਦਾਂ ਦਾ ਹੋਣਾ ਚਾਹੀਦਾ, ਉਹ ਜੋ ਪਾਰਟੀ ਆਪਣੇ ਵਿਜ਼ਨ ਸਟੇਟਮੈਂਟ ਬਣਾਉਂਦੀ ਹੈ ਉਹ ਦੋ ਤਰ੍ਹਾਂ ਦਾ ਬਣਾਉਂਦੀ ਹੈ, ਇੱਕ ਤਾਂ ਪਾਰਟੀ ਨੂੰ ਜਿਤਾਉਣ ਵਾਲਾ ਹੋਰ ਹੁੰਦਾ, ਇੱਕ ਲੋਕਾਂ ਨੂੰ ਦਿਖਾਉਣ ਵਾਲਾ ਹੋਰ ਹੁੰਦਾ. ਸੋ ਮੈਨੂੰ ਲੱਗਦਾ ਇਹ ਪਾਰਟੀ ਜਿਹੜੀਆਂ ਹੈਗੀਆਂ ਇਹ ਉਸੇ ਤੇ ਕੰਮ ਕਰ ਰਹੀਆਂ, ਕਿਉਂਕਿ ਇਲੈਕਸ਼ਨ ਹੁਣ ਆਉਣ ਵਾਲੇ ਆ ਤੇ ਹੋਰ ਕਿਸੇ ਤਰ੍ਹਾਂ ਦਾ ਐਸਪੈਕਟ ਵੀ ਨਹੀਂ ਕਰਨਾ ਚਾਹੀਦਾ. ਔਰ ਬਾਕੀ ਗੱਲ ਰਹੀ ਜਿਹੜੀ ਤੁਸੀਂ ਕਹਿ ਰਹੇ ਸੀ ਚੈਰਿਟੀ ਦੇ ਵਿੱਚ, ਬਹੁਤ ਇੱਕ ਵੈਸਟਰਨ ਮੁਲਕ ਦਾ ਇਹ ਤਾਂ ਹੈਗਾ ਜੀ, ਇੱਥੇ ਸਾਨੂੰ ਦੇਖਣ ਨੂੰ ਬਹੁਤ ਲੱਗਦਾ ਬੜੀ, ਅਮਰੀਕਾ ਵੀ ਲਾ ਲਓ ਤੁਸੀਂ, ਅਮਰੀਕਾ ਦਾ ਸਰਚ ਕਰਕੇ ਦੇਖ ਲਓ, ਜਿਹੜਾ ਪਾਵਰਟੀ ਸਰਵਿਸ ਜਿਹੜੀਆਂ ਜਿੰਨੀਆਂ ਵੀ ਹੈਗੀਆਂ ਇਹਨਾਂ ਵਿੱਚ, ਉਹਦੇ ਵਿੱਚ ਬਹੁਤ ਵੱਡੀ ਵੱਡੀਆਂ ਕੰਪਨੀ ਜਿਹੜੀਆਂ ਇਨਵੋਲਵ ਹੈਗੀਆਂ, ਦੇਰ ਇਜ਼ ਲੋਟ ਆਫ ਪ੍ਰੋਫਿਟ ਟੂ ਮੇਕ ਫਰੋਮ ਹੇਅਰ। ਈਵਨ ਜਿਹੜਾ ਤੁਸੀਂ ਅੱਜ ਗੱਲ ਕਰਦੇ ਸੀ ਆਰਮ ਬਣਾਉਣ ਵਾਲੀ ਕੰਪਨੀ, ਇੱਕ ਬਹੁਤ ਵੱਡੀ, ਉਹ ਵੀ ਚੈਰਿਟੀ ਦੇ ਵਿੱਚ ਸਰਵਿਸ ਪ੍ਰੋਵਾਈਡ ਕਰਨ ਦੇ ਲਈ ਸ਼ਾਮਲ ਸੀਗੀ, ਤੇ ਕਿਉਂਕਿ ਇੱਧਰ ਪੈਸਾ ਸੀ, ਇੱਧਰ ਬਣਾਓ ਉਹਨਾਂ ਦੇ ਹਾਈ ਆਫਿਸ ਵਿੱਚ ਲਿੰਕਸ ਹੁੰਦੇ ਹੋ, ਕਿਤੇ ਕੰਟੈਕਟ ਲਓ, ਤੇ ਇਹਦੇ ਵਿੱਚੋਂ ਅਸਲੀ ਪੈਸਾ ਜਿਹੜਾ ਐਂਡ ਤੱਕ ਤੇ ਪਹੁੰਚਦਾ ਨੀ, ਵਿੱਚ ਇਹਨਾਂ ਦੇ ਕੋਸਟ ਆਫ ਡਿਲੀਵਰੀ ਬਹੁਤ ਹੁੰਦੀ ਆ, ਉਹ ਸਾਰਾ ਪੈਸਾ ਖਾਣ ਪੀਣ ਦਾ ਕੰਮ ਬਹੁਤ ਜ਼ਿਆਦਾ ਹੁੰਦਾ, ਔਰ ਇਹ ਹਰ ਕਿਸੇ ਨੂੰ ਮਿਲਦੀ ਵੀ ਨਹੀਂ ਹੈ ਜਿਹੜੀ ਸਰਵਿਸ, ਜਿੱਦਾਂ ਅਸੀਂ ਕਹਿੰਦੇ ਹਾਂ ਕਿ ਫਲਾਨਾ ਦੇਸ਼ ਬੜਾ ਵੀ ਜਾਂ ਫਲਾਨੇ ਬੜਾ, ਉਹਨੂੰ ਵੀਰ ਦੀ ਲੋੜ, ਹਰ ਕਿਸੇ ਨੂੰ ਨੀ ਮਿਲਦਾ, ਜਿੱਥੇ ਕੋਈ ਪਰਪਜ਼ ਹੋਵੇ ਉੱਥੇ ਮਿਲਦਾ, ਜਿਹੜਾ ਕੋਈ ਇਹਨਾਂ ਦੀ ਗੱਲਬਾਤ ਮੰਨਣ ਨੂੰ, ਇਹਨਾਂ ਦੇ ਵਿਜ਼ਨ ਦੇ ਹਿਸਾਬ ਨਾਲ ਤੁਰਨ ਨੂੰ ਕੰਪਲਾਈਂਸ, ਇਹਨਾਂ ਦੇ ਨਾਲ ਤੁਰਨ ਨੂੰ ਤਿਆਰ ਹੁੰਦਾ, ਕੁਛ ਫਾਇਦਾ ਹੁੰਦਾ ਬੈਕ ਹੋਮ, ਉੱਥੇ ਹੀ ਪੈਸਾ ਜਾਂਦਾ, ਉਹ ਤਾਂ ਨਹੀਂ ਜਾਂਦਾ, ਉਹ ਤਾਂ ਕਿਤੇ ਵੀ ਕੋਈ ਚੈਰਿਟੀ ਨਹੀਂ ਹੈਗੀ, ਦੇਰ ਇਜ਼ ਨੋ ਫੂਡ ਐਨੀ ਵੇਅਰ, ਫ੍ਰੀ ਫੂਡ ਜਿਹਨੂੰ ਕਹਿੰਦੇ ਹੁੰਦੇ, ਕੁਛ ਨਹੀਂ ਹੈਗਾ, ਆਲ ਇਜ਼ ਪੋਲੀਟਿਕਸ। ਸੋ ਇਹ ਵੀ ਦਿਸ ਇਜ਼ ਪਾਰਟ ਆਫ ਦਾ ਪੋਲੀਟਿਕਸ, ਜਿੰਨੇ ਵੀ ਪੈਸੇ ਜਾ ਰਹੇ ਇੱਧਰ ਉੱਧਰ ਜਾ ਰਹੇ। ਕੱਲ ਹੀ ਅਮੈਰੀਕਨ ਅੰਡਰ ਸੈਕਟਰੀ ਦੀ ਸਟੇਟਮੈਂਟ ਸੀ, ਕਹਿੰਦੇ ਦ ਏਡ ਇਜ਼ ਨੋਟ ਫਾਰ ਯੂਕਰੇਨ, ਇਟਸ ਨੋਟ ਗੋਇੰਗ ਐਨੀਵੇਅਰ, ਇਟਸ ਰਾਈਟ ਹੇਅਰ ਐਂਡ ਸਟੇਇੰਗ ਹੇਅਰ ਇਨ ਅਮੈਰੀਕਾ। ਤੁਸੀਂ ਸੁਣੀ ਹੋਣੀ ਸਟੇਟਮੈਂਟ, ਤੇ ਉਹ ਕਹਿੰਦੇ ਸਾਰਾ ਪੈਸਾ ਸੀ ਤੇ ਸਾਡੀ ਇੱਥੇ, ਵੀ ਆਰ ਕ੍ਰੀਏਟਿੰਗ ਜੋਬਸ ਹੇਅਰ ਬੈਕ ਹੋਮ ਹੇਅਰ ਇਨ 40 ਸਟੇਟਸ ਫਾਰ ਆਰਮਸ ਮੇਕਿੰਗ। ਸੋ ਇਹ ਸਾਰਾ ਕੁਛ ਦਿਖਾਉਣ ਨੂੰ ਹੋਰ ਹੁੰਦਾ ਜੀ, ਐਕਚੁਲੀ ਹੁੰਦਾ ਕੁਛ ਹੋਰ ਆ ਜੀ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਥੈਂਕ ਯੂ।
ਨਹੀਂ ਤੁਸੀਂ ਸਾਰੀ ਗੱਲ ਕਹੀ ਦਿੱਤੀ ਹੈ, ਮੈਂ ਕੁਛ ਗੱਲ ਕਹਿ ਦਿੱਤੀ ਸੀ, ਤੁਸੀਂ ਉਸ ਗੱਲ ਨੂੰ ਪੂਰੀ ਤਰ੍ਹਾਂ ਅੱਗੇ ਕਲੀਅਰ ਸਾਫ਼ ਕਰ ਦਿੱਤਾ ਮੈਂ ਤੁਹਾਡੀ ਗੱਲ, ਤੇ ਬਿਲਕੁਲ ਐਗਰੀ ਕਰਦਾ ਕਿ ਚੈਲੰਜਸ ਬਿਲਕੁਲ ਹੈਗੇ ਨੇ, ਔਰ ਜਿਹੜੀ ਤੁਸੀਂ ਲੌਬੀ ਦੀ ਗੱਲ ਕਰ ਰਹੇ ਹੋ, ਯੈਸ ਬਿਲਕੁਲ, ਜਿਹੜੀਆਂ ਵੀ ਕੋਈ ਕੰਪਨੀਜ਼ ਨੇ, ਕੋਈ ਹਥਿਆਰ ਬਣਾਉਣ ਵਾਲੀਆਂ ਕੰਪਨੀਜ਼ ਨੇ, ਉਹਨਾਂ ਦੀਆਂ ਆਪਣੀਆਂ ਆਪਣੀਆਂ ਬਹੁਤ ਸਟਰੋਂਗ ਲੌਬੀਜ਼ ਨੇ। ਫਾਰਮਾਸੂਟੀਕਲ ਲੌਬੀ ਅਲੱਗ ਹੈ, ਗਨ ਲੌਬੀ ਅਲੱਗ ਹੈ, ਹਥਿਆਰ ਬਣਾਉਣ ਵਾਲੀਆਂ ਕੰਪਨੀਜ਼ ਦੀ ਲੌਬੀਜ਼ ਅਲੱਗ ਨੇ, ਠੀਕ ਹੈ, ਉਹਦਾ ਆਪਣਾ ਇੰਟਰਸਟ ਉਹ ਅੱਗੇ ਵਧਾਈ ਜਾ ਰਹੇ ਨੇ। ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਹੋ, ਗੁਰਦੇਵ ਸਿੰਘ ਜੀ ਕੋਲ।
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਰ ਜੀ, ਗੱਲ ਇਹ ਆ ਵੀ ਜਿਸ ਤਰ੍ਹਾਂ ਹੁਣ ਅੰਟਾਰੀਓ ਦੇ ਰਾਜ ਕੇ ਦਾ ਕੰਸਰਨ ਹੁੰਦਾ ਹੀ, ਹਾਂਜੀ
ਤੁਹਾਡੀ ਆਵਾਜ਼ ਘੱਟ ਆ ਰਹੀ ਹੈ, ਹੈਲੋ ਫੋਨ ਦੇ ਕਰੀਬ ਆ ਜਾਓ।
ਅੱਛਾ ਜੀ, ਹਾਂਜੀ ਹਾਂਜੀ, ਮੈਂ ਕਿਹਾ ਸਰ ਜੀ ਹੁਣ ਅੰਟਾਰੀਓ ਵਿੱਚ ਕਿਹਦਾ ਰਾਜ ਆ, ਕਿਹੜੀ ਰਾਜ ਕਰ ਰਹੀ ਹੈ?
ਅੰਟਾਰੀਓ ਸਰ ਪੀਸੀ ਪਾਰਟੀ ਦਾ ਰਾਜ ਹੈ।
ਹਾਂਜੀ, ਤੇ ਤੁਸੀਂ ਵੇਖੋ ਜਿਹੜੀਆਂ ਪੋਲਿਟੀ, ਤੁਸੀਂ ਅਜੇ ਸਾਰਾ ਕੈਨੇਡਾ ਕਹਿ ਰਹੇ ਹੋ ਵੀ ਕਰੀ ਕੈਨੇਡਾ ਦਾ ਬੁਰਾ, ਜ਼ਿਆਦਾਤਰ ਜੀ ਟੀ ਏ ਦੇ ਵਿੱਚ ਪ੍ਰੋਬਲਮ ਆ ਰਹੀਆਂ, ਇਹਨਾਂ ਦਾ ਜਿਸ ਰਾਜ ਕਰਨ ਸਾਨੂੰ ਬਣਾਇਆ ਵਾ, ਫਰਜ ਕਿਹਨਾਂ ਦਾ ਜੀ? ਤੁਸੀਂ ਕਹਿ ਰਹੇ ਹੋ ਦੋ ਕਮਰਿਆਂ ਦਾ ਕਾਲਜ ਬਣਿਆ, ਕੰਜ਼ਰਵੇਟਿਵ ਪਾਰਟੀ ਦਾ ਰਾਜ ਆ, ਕੋਈ ਬੰਦ ਨਹੀਂ ਕਰ ਸਕਦੀ ਵੀ ਇਹ ਨਹੀਂ ਹੋਣਾ ਚਾਹੀਦਾ ਕਾਲਜ, ਜਿੰਨੇ ਵੀ ਬਣਾਉਣਾ ਯੂਨੀਵਰਸਿਟੀ ਜਾਂ ਬਣਾਉਣੀ ਉਹਦਾ ਘੱਟੋ ਘੱਟ 100 ਕਮਰੇ ਪਹਿਲਾਂ ਤਿਆਰ ਕਰੋ, ਉਸ ਤੋਂ ਬਾਅਦ ਸਾਡੇ ਕੋਲ ਆਓ, ਬਾਅਦ ਚ ਤੁਹਾਨੂੰ ਪਾਸ ਕਰਾਂਗੇ। ਫੇਰ ਜੀ ਦੁਨੀਆਂ ਘੁੰਮਣ ਆਉਂਦੀ ਆ ਮਿਸਟਰ ਵੀਜ਼ੇ ਦੇ ਉੱਤੇ, ਤੇ ਸਾਡਾ ਮਿਨਿਸਟਰੀ ਆਫ ਟ੍ਰਾਂਸਪੋਰਟ ਅੰਟਾਰੀਓ ਉਹ ਤੁਹਾਨੂੰ ਟਰੱਕ ਤੱਕ ਦਾ ਲਾਇਸੈਂਸ ਲੈ ਕੇ ਦਿੰਦੇ ਆ, ਉਹ ਕਿਹਨੇ ਰੋਕਣਾ ਵਾ ਜੀ? ਮੁੜ ਕੇ ਕੋਈ ਵੀ ਬੰਦਾ ਇੱਥੇ ਕਿੰਨਾ ਆਉਂਦੇ ਆ, ਜਿਸ ਤਰ੍ਹਾਂ ਮਾਰਦੂ ਕਿੰਨਾ ਲਾਇਸੈਂਸ ਲੈ ਲਿਆ ਤੁਸੀਂ, ਜਦੋਂ ਇਹਨਾਂ ਨੇ ਹਰਪਰ ਸਾਹਿਬ ਨੇ ਸਟੂਡੈਂਟ ਅਲਾਓ ਕੀਤੇ ਸੀ, ਉਦੋਂ ਕਿਉਂ ਨੀ ਕਾਨੂੰਨ ਬਣਾਇਆ ਵੀ ਜਿਹੜੇ ਸਟੂਡੈਂਟ ਆਉਣਗੇ ਉਹ ਘੱਟੋ ਘੱਟ ਪੜ੍ਹੇ ਲਿਖੇ ਆਉਣ, ਜਾਂ ਆਪਣਾ ਬੀ ਏ ਕੀਤੀ ਹੋਵੇ, ਜਾਂ ਕਿਸੇ ਨੇ ਮੈਡੀਕਲ ਲਾਈਨ ਦੇ ਵਿੱਚ ਹੋਵੇ, ਜਾਂ ਕੋਈ ਚੰਗੇ ਬੰਦੇ ਹੋਣ, ਤੁਸੀਂ ਤੇ 10+2 ਦਾ ਹੀ ਕਿੰਨਾ ਆ ਗਏ ਜੀ, ਉਹ ਤੋਂ ਪ੍ਰੋਬਲਮ ਜਿਹੜੀ ਆ 10+2 ਤੋਂ ਆਈ ਆ, ਕਿਉਂਕਿ ਬੱਚੇ ਛੋਟੇ ਆ, ਉਹ ਆ ਕੇ ਆਪਣੇ ਮਾਪਿਆਂ ਤੋਂ ਬਗੈਰ ਆ ਕੇ ਇੱਥੇ ਪ੍ਰੋਬਲਮ ਕ੍ਰੀਏਟ ਹੋਈਆਂ ਵਾ, ਉਦੋਂ ਕੰਜ਼ਰਵੇਟਰ ਨੇ ਜਿਹੜਾ ਲਾਅ ਕੀਤਾ ਵਾ, ਕਿਉਂਕਿ ਕਿੰਨਾ ਕਾਨੂੰਨ ਬਣਾਇਆ ਗਿਆ ਵੀ ਅਸੀਂ ਪੜ੍ਹੇ ਲਿਖੇ ਸਟੂਡੈਂਟ ਜਾਂ ਅਸੀਂ ਆਪ ਵਾਲੇ ਬੰਦੇ ਲਿਆਉਂਦੇ। ਸਰ ਜੀ 10+2 ਵਾਲੇ ਉੱਥੇ ਜਾ ਕੇ ਬੈਂਡ ਜਿਹੜੇ ਮੁੱਲ ਲੈ ਕੇ ਆ ਰਹੇ ਆ, ਇੰਗਲਿਸ਼ ਬੋਲਣੀ ਹੈ ਉਹਦੀ ਕੁਛ ਵੀ, ਫਿਰ ਵੀ ਕੋਈ ਨਾ ਆ ਰਹੇ ਉੱਥੇ, ਉਹ ਕਿੰਨਾ ਕਰਨਾ ਜਦੋਂ ਪਾਰਟੀ ਨੇ ਉਦੋਂ ਹੀ ਕਾਨੂੰਨ ਚਾਹੀਦੇ, ਔਰ ਇਸ ਪਾਰਟੀ ਵੀ ਨਿਹਰਾ ਆਈ ਆ ਕੈਨੇਡਾ ਦੇ ਰਾਜ ਕੀਤਾ, ਉਹਨੇ ਕਿਉਂ ਨੀ ਵਧੀਆ ਕਾਨੂੰਨ ਬਣਾਏ? ਹਾਂਜੀ, ਜਿਹੜਾ ਅੰਟਾਰੀਓ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਵਾ, ਉਹ ਕੀ ਕੱਲ ਇਹ ਪ੍ਰਧਾਨ ਮੰਤਰੀ ਦਾ ਕੰਮ ਹੈ ਕਿ ਜਿਹੜਾ ਮੁੱਖ ਮੰਤਰੀ ਇਸਦਾ ਅੰਟਾਰੀਓ ਦਾ ਆਵੇ, ਤੁਹਾਨੂੰ ਕੁਛ ਨੀ, ਮੈਂ ਜਦੋਂ ਦਾ ਵੇਖ ਰਿਹਾ ਜੀ ਇਹ ਡਾਕਟਰ ਸਾਹਿਬ ਆਏ ਨਾ, ਉਦੋਂ ਦੀਆਂ ਇਹ ਪ੍ਰੋਬਲਮ ਜ਼ਿਆਦੀਆਂ ਵਧ ਗਈਆਂ, ਇਹਦੇ ਬਾਰੇ ਤੁਸੀਂ ਦੱਸੋ ਕਿਉਂ ਕਿਉਂ ਨੀ ਇਹਨਾਂ ਦੇ ਕਿੰਨਾ ਕੰਟਰੋਲ ਹੋ ਰਿਹਾ, ਫਰਵਰੀ ਦੇ ਨਾਲ ਆਪਣੀ ਪਾਲਿਸੀ ਤੋਂ ਯੂਟਰਨ ਮਾਰਦੇ ਨੇ।
ਹਾਂਜੀ, ਉਹਦੇ ਤੇ ਤੁਹਾਨੂੰ ਗੱਲ ਮੈਂ ਦੋ ਪੁਆਇੰਟ ਤੇ ਦੱਸ ਦਿੰਦਾ। ਪਹਿਲੀ ਚੀਜ਼ ਤਾਂ ਅਸੀਂ ਪੀਸੀ ਪਾਰਟੀ ਨੂੰ ਇਸ ਤਰ੍ਹਾਂ ਨਹੀਂ ਕਰੇ ਕੋਈ ਕਲੀਨ ਚਿੱਟ ਦੇ ਰਹੇ, ਪੀਸੀ ਪਾਰਟੀ ਦੀ ਗ੍ਰੀਨ ਸਕੈਂਡਲ ਬਹੁਤ ਬੜਾ ਸਕੈਂਡਲ ਹੈ ਜਿਹੜੀ ਸਾਡੀ ਓਨਟੇਰੀਓ ਦੀ ਪੀਸੀ ਪਾਰਟੀ, ਔਰ ਅਸੀਂ ਕੋਈ ਉਹਨਾਂ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਕਿ ਪੀਸੀ ਪਾਰਟੀ ਸਾਰਾ ਕੁਝ ਜਿਹੜਾ ਵਧੀਆ ਹੀ ਕਰ ਰਹੀ ਹੈ। ਨੰਬਰ 1 ਬਿਲਕੁਲ ਜਿਹੜਾ ਇਹ ਗ੍ਰੀਨ ਬੈਲਟ ਸਕੈਂਡਲ ਹੈ ਬੜਾ ਵੱਡਾ ਸਕੈਂਡਲ ਇੱਥੇ ਓਨਟੇਰੀਓ ਦੀ ਹੁਣ ਜੇ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਰਿਹਾ ਹੈ। ਦੂਸਰਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਓਨਟੇਰੀਓ ਦੇ ਵਿੱਚ ਜਿਹੜੇ ਆਹ ਦੋ ਕਮਰਿਆਂ ਦੇ ਕਾਲਜ ਖੁੱਲੇ ਆ ਉਹਦੇ ਤੇ ਵੀ ਇਹਨਾਂ ਨੂੰ ਐਕਸ਼ਨ ਲੈਣ ਦੀ ਜ਼ਰੂਰਤ ਹੈ। ਤੀਸਰਾ ਪੁਆਇੰਟ ਜਿਹੜਾ ਤੁਸੀਂ ਕਿਹਾ ਇੰਟਰਨੈਸ਼ਨਲ ਸਟੂਡੈਂਟਸ ਨੇ, ਸਰ ਦੇਖੋ ਜੇ ਤੁਸੀਂ ਨੰਬਰ ਦੇਖੋ ਨਾ ਤੇ 2011 ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਸੀਗੇ ਉਹ 1.5 ਲੱਖ ਦੇ ਆਸ ਪਾਸ ਆਉਂਦੇ ਸੀਗੇ, ਠੀਕ ਹੈ। ਸੋ ਜਿੱਥੇ 1.5 ਲੱਖ ਸਟੂਡੈਂਟ ਸਾਰੇ ਕੈਨੇਡਾ ਚ ਆਇਆ ਕਰਦੇ ਸੀਗੇ ਉਹ ਵੱਧ ਕੇ ਫਿਰ 2.5 ਲੱਖ ਹੋਏ, ਫਿਰ 3 ਲੱਖ ਹੋਏ, ਫਿਰ 3.5 ਲੱਖ ਹੋ ਗਏ, ਉਹ 4 ਲੱਖ ਹੁਣ ਟੱਚ ਕਰਨ ਲੱਗ ਪਿਆ। ਔਰ ਹੁਣ ਇਹਨਾਂ ਦਾ ਟਾਰਗੇਟ ਸੀਗਾ ਕਿ ਉਹਨੂੰ 6 ਲੱਖ, 5 ਲੱਖ, 6 ਲੱਖ, 7 ਲੱਖ ਤੇ ਲੈ ਜਾਣਾ। ਸੋ ਲੱਖ 1.5 ਲੱਖ ਸਟੂਡੈਂਟ ਤੇ ਆ ਰਿਹਾ ਤੇ ਠੀਕ ਹੈ, ਤੁਸੀਂ ਲੱਖ 1.5 ਲੱਖ ਸਟੂਡੈਂਟ, ਅਸੀਂ ਅੱਜ ਵੀ ਕਹਿੰਦੇ ਹਾਂ ਕਿ 100,000, 150,000 ਸਟੂਡੈਂਟਸ ਲੈ ਕੇ ਆਓ ਔਰ ਉਹਨਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਲੈ ਕੇ ਆਓ ਕਿ ਠੀਕ ਹੈ ਜੀ ਐਟਲੀਸਟ ਉਹਨਾਂ ਨੇ ਕੋਈ ਗ੍ਰੈਜੂਏਸ਼ਨ ਤੱਕ ਬੱਚਾ ਥੋੜਾ ਜਿਹਾ ਰਿਸਪੋਂਸੀਬਲ ਹੋ ਜਾਂਦਾ ਹੈ, ਸਮਝਦਾਰ ਹੋ ਜਾਂਦਾ ਹੈ ਉਹ, ਲੇਕਿਨ ਗ੍ਰੈਜੂਏਸ਼ਨ ਤੋਂ ਬਾਅਦ ਲੈ ਕੇ ਆਓ ਔਰ 100,000, 150,000 ਸਟੂਡੈਂਟਸ ਲੈ ਕੇ ਆਓ। ਜਦੋਂ ਤੁਸੀਂ ਇੰਨੀ ਵੱਡੀ ਤਾਦਾਦ ਸਟੂਡੈਂਟਸ ਲੈ ਕੇ ਆਉਂਦੇ ਹੋ ਉਹਨਾਂ ਲਈ ਔਰ ਕਾਲਜ ਨੂੰ ਜ਼ਰੂਰ ਮੈਂਡੇਟਰੀ ਕਰੋ, ਕਾਲਜ ਸ਼ੁੱਡ ਪ੍ਰੋਵਾਈਡ ਦੈਮ ਰੈਜੀਡੈਂਸ, ਕਾਲਜ ਦੇ ਵਿੱਚ ਬਕਾਇਦਾ ਹੋਸਟਲਸ ਹੋਣ, ਸਾਰਾ ਕੁਝ ਹੋਵੇ, ਰੈਜੀਡੈਂਸ ਸਾਰਾ ਹੋਵੇ, ਪਲੱਸ ਕਾਲਜ ਜਿਹੜਾ ਹੈਗਾ ਉਹਨਾਂ ਦੀ ਸਪੋਰਟ ਕਰੇ ਫਿਰ, ਔਰ ਬਾਕੀ ਇਨਫਰਾਸਟ੍ਰਕਚਰ ਵੀ ਅਸੀਂ ਖੜਾ ਕਰੀਏ, ਚਾਹੇ ਅਸੀਂ ਇਮੀਗ੍ਰੈਂਟ ਲੈ ਕੇ ਆ ਰਹੇ ਹਾਂ ਕੋਈ ਲੈ ਕੇ ਆ ਰਹੇ, ਇਨਫਰਾਸਟ੍ਰਕਚਰ ਤੇ ਸਾਰੇ ਲਈ ਚਾਹੀਦਾ ਹੀ ਚਾਹੀਦਾ ਜੀ। ਥੈਂਕ ਯੂ, ਬਹੁਤ ਸ਼ੁਕਰੀਆ ਮਨਸੂਰ ਚੀਮਾ ਵੀਰ ਜੀ, ਪੈਰੀ ਪਹਿਲਾਂ ਕੀ ਹਾਲ ਜੀ? ਠੀਕ ਹੈ ਜੀ,
ਹਾਂਜੀ, ਸਤਿ ਸ੍ਰੀ ਅਕਾਲ ਜਦਵੀਰ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਹੋ?
ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਤੁਸੀਂ ਸਰ ਆਪਣੇ ਉਹਦੇ ਬਾਰੇ ਜ਼ਰੂਰ ਦੱਸ ਦਿਓ, ਯਾਰਡ ਦੇ ਬਾਰੇ ਔਰ ਸਾਰੀ ਜਾਣਕਾਰੀ ਪਲੀਜ਼ ਸ਼ੇਅਰ ਕਰੋ।
ਠੀਕ, ਹਾਂਜੀ, ਯਾਰਡ ਜੇ ਟੋਬਰਮ ਡੇਅਰੀ ਦੇ ਉੱਤੇ, ਯਾਰਡ ਜੇ ਇਹ ਪ੍ਰਾਈਮ ਲੋਕੇਸ਼ਨ, ਜੇ ਟਰੈਕਟਰ ਟ੍ਰੇਲਰ ਦੀ ਕਿਸੇ ਨੂੰ ਪਾਰਕਿੰਗ ਚਾਹੀਦੀ ਹੋਵੇ, ਫਸਟ ਮਾਰਚ ਤੋਂ ਅਵੇਲੇਬਲ ਹੈ, ਜਿੰਨੀਆਂ ਵੀ ਚਾਹੀਦੀਆਂ ਹੋਣ, ਤੇ ਇਹ ਫਿਲਹਾਲ ਫੁੱਲ ਹੋ ਰਿਹਾ ਜੇ, ਬੜਾ ਜਲਦੀ ਜਲਦੀ ਕਿਸੇ ਨੇ ਲੈਣੀ ਆ ਤਾਂ ਮੈਨੂੰ ਫੋਨ ਕਰ ਸਕਦਾ, ਟਰੈਕਟਰ ਟ੍ਰੇਲਰ ਦੀ ਪਾਰਕਿੰਗ ਜੇ, ਤੇ ਫੋਨ ਨੰਬਰ ਜੇ 6478871442, 6478871442। ਜਦਵੀਰ ਜੀ ਦੂਸਰਾ ਤੁਹਾਨੂੰ ਪ੍ਰਾਪਰਟੀ ਦਾ ਦੱਸਣਾ, ਜਿਹੜੀ ਓਕਵਿਲ ਪ੍ਰਾਪਰਟੀ ਹੈ 860 ਪ੍ਰਾਗਰਸ ਕੋਰਟ ਤੇ ਪ੍ਰਾਪਰਟੀ ਜੇ, ਇਹ ਕਿਸੇ ਨੂੰ ਚਾਹੀਦੀ ਹੈ, ਕਮਰਸ਼ੀਅਲ ਪ੍ਰਾਪਰਟੀ ਜੇ, ਬਿਲਡਿੰਗ ਬਣੀ ਹੈ, ਵੇਅਰ ਹਾਊਸ ਬਣਿਆ, ਆਫਿਸ ਬਣੇ ਨੇ, ਉੱਤੇ ਥੱਲੇ ਆਫਿਸ ਬਣੇ ਨੇ, ਆਪਣਾ ਟਰੱਕਾਂ ਦਾ ਯਾਰਡ ਬਣਿਆ, ਫੈਂਸ ਹੋਈ ਹੈ ਆਪਣਾ ਯਾਰਡ ਨੂੰ, ਤੇ ਕਿਸੇ ਨੂੰ ਵੀ ਚਾਹੀਦੀ ਹੋਵੇ ਬਿਲਡਿੰਗ ਦੇ ਸੇਲ ਤੇ ਜੇ, ਉਹ ਵੀ ਫੋਨ ਕਰ ਸਕਦਾ 6478871442, 6478871442। ਜਦਵੀਰ ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਤੁਹਾਡੇ ਲਈ ਅਸੀਂ ਇੰਡੀਆ ਤੋਂ ਖਬਰ ਸਾਂਝੀ ਕਰ ਰਹੇ ਹਾਂ, ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਰਾਜ ਸਭਾ ਇਲੈਕਸ਼ਨ ਦੇ ਨਤੀਜੇ ਆ ਰਹੇ ਨੇ। ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਦੇ ਵਿੱਚੋਂ ਬੀਜੇਪੀ ਨੇ 8 ਸੀਟਾਂ ਜਿਹੜੀਆਂ ਨੇ ਜਿੱਤ ਲਈਆਂ ਨੇ, ਸਮਾਜਵਾਦੀ ਪਾਰਟੀ ਨੇ 2 ਸੀਟਾਂ ਇਹਦੇ ਵਿੱਚੋਂ ਜਿੱਤੀਆਂ ਨੇ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਕਰਨਾਟਕਾ ਦੇ ਵਿੱਚ ਜਿੱਥੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਬੀਜੇਪੀ ਨੇ ਅਪਸੈਟ ਕੀਤਾ, ਹਾਲਾਂਕਿ ਅਭਿਸ਼ੇਕ ਮਨੂ ਸਿੰਘ ਵੀ ਸਟਰਾਂਗ ਕੈਂਡੀਡੇਟ ਸੀਗੇ, ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਸਰਕਾਰ ਹੈ, ਲੇਕਿਨ ਉਸ ਦੇ ਬਾਵਜੂਦ ਵੀ ਜਿਹੜੀ ਹੈਗੀ ਹੈ ਕ੍ਰਾਸ ਵੋਟਿੰਗ ਦੇ ਤਹਿਤ ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ ਹਰਸ਼ ਮਹਾਜਨ, ਉਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ। ਔਰ ਹੁਣ ਉੱਤਰ ਪ੍ਰਦੇਸ਼ ਦੇ ਵਿੱਚ 10 ਦੇ ਵਿੱਚੋਂ ਬੀਜੇਪੀ ਦੀ ਸ਼ਾਨਦਾਰ ਜਿੱਤ, 8 ਸੀਟਾਂ ਔਰ ਸਮਾਜਵਾਦੀ ਪਾਰਟੀ ਨੂੰ 2 ਸੀਟਾਂ ਮਿਲੀਆਂ ਨੇ। ਲਗਾਤਾਰ ਅਸੀਂ ਇਹਦੀ ਅਪਡੇਟ ਜਿੱਦਾਂ ਜਿੱਦਾਂ ਨਤੀਜੇ ਆ ਰਹੇ ਨੇ ਤੁਹਾਡੇ ਲਈ ਅਸੀਂ ਲਗਾਤਾਰ ਸ਼ੇਅਰ ਕਰ ਰਹੇ ਹਾਂ ਜੀ। ਹਾਂਜੀ, ਅਸੀਂ ਵਧਾਂਗੇ, ਹਾਂਜੀ, ਅਗਲੀ ਕਾਲਰ ਨੂੰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ। ਬਨਾਰਸੀ ਸਾਹਿਬ ਤੁਹਾਡੀ ਕਾਲ ਹੈ, ਪੁਰਸ਼ੋਤਮ ਸਾਹਿਬ ਤੁਹਾਡੀ ਕਾਲ ਵੀ ਲਵਾਂਗੇ, ਲੇਕਿਨ ਉਸ ਤੋਂ ਪਹਿਲਾਂ ਕਿ ਅੱਗੇ ਵਧੀਏ, ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਜਦੋਂ ਅਸੀਂ ਗੱਲ ਕਰਦੇ ਹਾਂ ਫਾਈਨੈਂਸ਼ੀਅਲ ਪਲੈਨਿੰਗ ਦੀ, ਜਦੋਂ ਗੱਲ ਆਏ ਫਾਈਨੈਂਸ਼ੀਅਲ ਫਰੀਡਮ ਦੀ, ਜਦੋਂ ਗੱਲ ਆਏ ਕਿਸੇ ਵੀ ਤਰ੍ਹਾਂ ਦੀ ਇਨਕਮ ਕਿੱਦਾਂ ਆ ਰਹੀ ਹੈ, ਇਨਵੈਸਟਮੈਂਟ ਕਿੱਥੇ ਕਰਨਾ ਚਾਹੀਦਾ, ਫਾਈਨੈਂਸ਼ੀਅਲ ਫੰਡਾਮੈਂਟਲਸ ਕੀ ਨੇ, ਦੈਨ ਆਲਵੇਜ਼ ਰਿਮੈਂਬਰ ਮਿਸਟਰ ਚੱਡਾ। ਸੌਰਵ ਚੱਡਾ ਜੀ ਸਾਡੇ ਨਾਲ ਨੇ, ਵਨ ਆਫ ਦ ਮੋਸਟ ਸਕਸੈਸਫੁਲ ਐਡਵਾਈਜ਼ਰ ਨੇ, ਮੈਨੇਜਿੰਗ ਡਾਇਰੈਕਟਰ ਨੇ ਪ੍ਰੈਜ਼ੀਡੈਂਸ਼ੀਅਲ ਲਾਈਫ ਦੇ, ਫਾਊਂਡਰ ਨੇ fetchmypolicy.com। ਇੱਕ ਦਿਨ ਦੇ ਵਿੱਚ ਜਿਹੜੀ ਇਹਨਾਂ ਦੀ ਖਾਸੀਅਤ ਹੈ, ਇੱਕ ਹੀ ਅਪੁਆਇੰਟਮੈਂਟ ਕਰਦੇ ਨੇ, ਇੱਕ ਦਿਨ ਦੇ ਵਿੱਚ ਤੁਸੀਂ ਜਾਓ ਪਰਿਵਾਰ ਦੇ ਨਾਲ, ਸਾਰਾ ਕੁਝ ਇਹਨਾਂ ਤੋਂ ਦੱਸੋ ਸਮਝੋ ਔਰ ਡਿਟੇਲ ਦੇ ਵਿੱਚ ਫਿਰ ਤੁਹਾਨੂੰ ਦੱਸਣਗੇ ਕਿ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਕਿੱਦਾਂ ਕਰਨੀ ਹੈ। 416-300-5055-416-300-5055। ਚੱਡਾ ਸਾਹਿਬ ਕੀ ਹਾਲ ਹੈ ਜੀ, ਸਵਾਗਤ ਹੈ, ਵੈਲਕਮ
ਜੀ। ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਚੱਡਾ ਸਾਹਿਬ, ਇੱਕ ਤੇ ਹਰੇਕ ਪਰਿਵਾਰ ਦੀ ਇਨਕਮ ਹੁੰਦੀ ਹੈ, ਕਿਸੇ ਦੀ ਘੱਟ ਹੈ, ਕਿਸੇ ਦੀ ਜ਼ਿਆਦਾ ਹੈ, ਔਰ ਅੱਜ ਤੁਹਾਨੂੰ ਮੈਂ ਪੁੱਛਣਾ ਚਾਹਾਂਗਾ, ਔਰ ਇੱਕ ਪਰਿਵਾਰ ਜਿਹੜੇ ਸਮਝਦਾਰ ਹੁੰਦੇ ਨੇ ਉਹ ਇਨਕਮ ਦੇ ਵਿੱਚੋਂ ਕਿਸੇ ਤਰ੍ਹਾਂ ਸੇਵ ਕਰਕੇ ਕਿਤੇ ਨਾ ਕਿਤੇ ਇਨਵੈਸਟਮੈਂਟ ਕਰਦੇ ਰਹਿੰਦੇ ਨੇ, ਕੁਝ ਫਾਈਨੈਂਸ਼ੀਅਲ ਫੰਡਾਮੈਂਟਲ ਤੁਹਾਡੇ ਵਰਗੇ ਸੂਝਵਾਨ ਬੰਦਿਆਂ ਤੋਂ ਸਿੱਖ ਲੈਂਦੇ ਨੇ, ਕੋਈ ਪਲੈਨਿੰਗ ਕਰ ਲੈਂਦੇ ਨੇ, ਔਰ ਇਹਦੇ ਨਾਲ ਫਿਰ ਉਹ ਥੋੜਾ ਜਿਹਾ ਪੈਸੇ ਪੱਖੋਂ ਇਫੈਕਟਿਵ ਵੀ ਹੋ ਜਾਂਦੇ ਨੇ। ਸੋ ਸਾਨੂੰ ਅੱਜ ਤੁਸੀਂ ਸਮਝਾਓ ਕਿ ਇਨਕਮ ਹੋ ਗਈ, ਇਨਵੈਸਟਮੈਂਟ ਹੋ ਗਈ, ਫਾਈਨੈਂਸ਼ੀਅਲ ਫੰਡਾਮੈਂਟਲਸ ਕਿਹੜੇ ਸਹੀ ਕਰਨੇ ਹੈ, ਤਾਂਕਿ ਬੰਦਾ ਥੋੜਾ ਜਿਹਾ ਪੈਸੇ ਵਾਲਾ ਹੋ ਸਕੇ, ਤੁਹਾਡੇ ਕੋਲ ਵਧੀਆ ਫਾਈਨੈਂਸ਼ੀਅਲ ਸਿਸਟਮ ਹੋਵੇ, ਇਹ ਦੱਸੋ
ਜੀ। ਜੀ ਯੁਧਵੀਰ ਜੀ, ਦੇਖੋ ਆਪਾਂ ਬੜੀ ਵਾਰ ਸ਼ੋਜ਼ ਕੀਤੇ, ਆਪਾਂ ਬੜੀ ਵਾਰ ਗੱਲ ਵੀ ਕਰਦੇ ਹਾਂ, ਔਰ ਕਈ ਵਾਰ ਇਨਕਰੇਜ ਵੀ ਕਰਦੇ ਹਾਂ ਕਿ ਲੋਕਾਂ ਨੂੰ ਆਪਣਾ ਕੋਸ਼ਿਸ਼ ਕਰਨੀ ਚਾਹੀਦੀ ਹੈ ਸੈਲਫ ਇੰਪਲੋਇਡ ਹੋਣ ਦੀ, ਬਿਜ਼ਨਸ ਕਰਨ ਦੀ। ਇੰਪਲੋਇਮੈਂਟ ਚ ਵੀ ਕੋਈ ਪ੍ਰੋਬਲਮ ਨਹੀਂ, ਉਹਦੇ ਚ ਵੀ ਲਾਈਫ ਅੱਛੀ ਚੱਲ ਸਕਦੀ ਹੈ, ਬਜਟ ਦੇ ਨਾਲ, ਚੀਜ਼ਾਂ ਨੂੰ ਸੇਵਿੰਗ ਇਨਵੈਸਟਮੈਂਟ ਦੇ ਨਾਲ। ਲੇਕਿਨ ਅਸੀਂ ਹਮੇਸ਼ਾ ਇਨਕਰੇਜ ਕੀਤਾ ਕਿ ਬਈ ਜੋਬ ਦੀ ਜਗ੍ਹਾ ਕੋਸ਼ਿਸ਼ ਕਰੋ ਜੇ ਬਿਜ਼ਨਸ ਕਰ ਸਕੋ, ਕਿਉਂਕਿ ਮੇਰੀ ਵੀ ਲਾਈਫ ਉਦਾਂ, ਉਹਦੇ ਕਰਕੇ ਬੜੀ ਚੇਂਜ ਹੋਈ ਹੈ ਯੁਧਵੀਰ ਜੀ, ਤੁਹਾਡੀ ਵੀ ਚੇਂਜ ਹੋਈ ਹੈ, ਬੜੇ ਸਾਰੇ ਬਿਜ਼ਨਸਮੈਨ ਦੀ ਲਾਈਫ ਕਿਉਂ ਚੇਂਜ ਹੋਈ ਹੈ, ਕਿਉਂਕਿ ਕਦੀ ਨਾ ਕਦੀ ਜੋਬ ਨੂੰ ਛੱਡ ਕੇ ਆਪਾਂ ਐਕਸਪੈਂਸ਼ਨ ਦੀ ਤਰਫ ਗਏ ਹੈਗੇ ਆ। ਹੁਣ ਇਹ ਤਾਂ ਹੋ ਗਈ ਬੜੀ ਜਨੈਰਿਕ ਐਡਵਾਈਸ, ਹਰ ਕੋਈ ਕਹੇਗਾ ਕਿ ਆ ਵਧੀਆ ਹੀ ਹੈ। ਹੁਣ ਇਹਨੂੰ ਅੱਗੇ ਫਰਦਰ ਫਾਈਨੈਂਸ਼ਲੀ ਫੰਡਾਮੈਂਟਲੀ, ਇਹ ਤਾਂ ਆਪਾਂ ਰੇਡੀਓ ਸ਼ੋਅ ਤੇ ਜਿੰਨੇ ਵੀ ਅੱਜ ਤੱਕ ਸ਼ੋਅ ਕੀਤੇ, ਬੜੀਆਂ ਬੇਸਿਕ ਜਿਹੀਆਂ ਗੱਲਾਂ ਕਰਦੇ ਹੁੰਦੇ ਆਪਾਂ ਫਾਈਨੈਂਸ ਨੂੰ ਲੈ ਕੇ, ਬੇਸਿਕ ਆਪਣੇ ਓਪੀਨੀਅਨ ਦੱਸਦੇ, ਥੋੜੇ ਬਹੁਤ ਟੋਪਿਕਸ ਤੇ ਮਾਈਂਡ ਸੈਟ ਦੀਆਂ ਗੱਲਾਂ ਕਰਤੀਆਂ। ਲੇਕਿਨ ਅੱਜ ਥੋੜਾ ਜਿਹਾ ਮੈਂ ਸਿਰਫ ਗਲਿਮਸ ਦਵਾਂਗਾ ਕਿ ਕਿੱਦਾਂ ਅੱਗੇ ਨੈਕਸਟ ਲੈਵਲ ਕਿੱਦਾਂ ਹੁੰਦਾ ਜਦੋਂ 1-to-1 ਵੀ ਗੱਲਾਂ ਕਰਦੇ ਹਾਂ ਆਪਾਂ, ਮਿਲਦੇ ਹਾਂ। ਉਹ ਤਾਂ ਬੜੀ ਡਿਟੇਲਡ ਮੀਟਿੰਗਸ ਹੁੰਦੀਆਂ, ਲੇਕਿਨ ਜਸਟ ਲਿਟਲ ਗਲਿਮਸ ਕੀ ਕਿਆ ਸਿਰਫ ਜੋਬ ਤੋਂ ਬਿਜ਼ਨਸ ਚ ਸਵਿਚ ਕਰ ਦੇਣਾ, ਕਿਆ ਇਹ ਗੁੱਡ ਇਨਫ ਹੈ? ਨਹੀਂ, ਇਹ ਤਾਂ 0.1% ਆਫ ਦਾ ਐਡਵਾਈਸ ਵੀ ਨਹੀਂ ਹੈਗਾ, ਬਟ ਬੜੀ ਛੋਟੀ ਜਿਹੀ ਚੀਜ਼ ਹੈ ਕਿ ਜੋਬ ਤੋਂ ਬਿਜ਼ਨਸ ਚ ਸਵਿਚ ਕਰ ਲਓ ਐਂਡ ਯੂ ਵਿਲ ਬੀ ਫਾਈਨ। ਦੇਖੋ ਫਾਈਨੈਂਸ਼ਲੀ ਫੰਡਾਮੈਂਟਲੀ ਕਿੱਦਾਂ ਦੇਖਣਾ ਹੁੰਦਾ, ਹੁਣ ਕੋਈ ਬੰਦਾ ਜੋਬ ਤੋਂ ਬਿਜ਼ਨਸ ਚ ਵੀ ਬੜੇ ਲੋਕੀ ਸਵਿਚ ਕਰ ਗਏ, ਸੈਲਫ ਇੰਪਲੋਇਡ ਹੋ ਗਏ, ਉਹਦੇ ਬਾਵਜੂਦ ਬੜੇ ਸਾਰੇ ਲੋਕੀ ਕਹਿਣਗੇ ਨਹੀਂ ਯਾਰ ਵੈਲਥ ਤਾਂ ਫੇਰ ਵੀ ਨਹੀਂ ਕ੍ਰੀਏਟ ਹੋਈ, ਇਹਦਾ ਮਤਲਬ ਕੋਈ ਹੋਰ ਵੀ ਫੈਕਟਰ ਹੋਣਗੇ, ਇਹ ਤਾਂ ਗੁੱਡ ਇਨਫ ਫੈਕਟਰ ਨਹੀਂ ਹੈ। ਇਸ ਚੀਜ਼ ਨੂੰ ਬੜਾ ਕਲੀਅਰਲੀ ਸਮਝ ਲਓ ਕਿ ਹੋਰ ਕਿੱਦਾਂ ਦੇ ਕਿਹੜੇ ਕਿਹੜੇ ਫੈਕਟਰ ਹੁੰਦੇ ਆ ਜਿਹਦੇ ਨਾਲ ਇਫੈਕਟਿਵਲੀ ਤੁਸੀਂ ਆਪਣਾ ਫਾਈਨੈਂਸ਼ੀਅਲੀ ਜਿਹੜਾ ਹੈਗਾ ਬੈਟਰ ਕਰਦੇ ਹੋ, ਆਪਣੀ ਵੈਲਥ ਕ੍ਰੀਏਟ ਕਰਦੇ ਹੋ। ਪਹਿਲੀ ਇਹ ਚੀਜ਼ ਸਮਝਣੀ ਬੜੀ ਜ਼ਰੂਰੀ, ਮੈਂ 3 ਤਰ੍ਹਾਂ ਦੀਆਂ ਚੀਜ਼ਾਂ ਦੱਸਾਂਗਾ। ਇਨਕਮ, 3 ਤਰੀਕੇ ਦੀਆਂ ਇਨਕਮ ਹੁੰਦੀਆਂ, ਸਭ ਤੋਂ ਵਰਸਟ ਕਾਈਂਡ ਆਫ ਇਨਕਮ ਕਿਹੜੀ ਹੁੰਦੀ ਹੈ, ਉਸ ਤੋਂ ਬੈਟਰ ਕਿਹੜੀ ਹੁੰਦੀ ਹੈ, ਔਰ ਫਾਈਨੈਂਸ ਕਿਹੜੀ ਹੁੰਦੀ ਹੈ, ਹਨਾ? ਵਰਸ, ਬੈਟਰ ਐਂਡ ਦਾ ਬੈਸਟ। ਫਿਰ ਮੈਂ ਕੁਝ ਟੈਕਸੇਸ਼ਨ ਦੇ ਟ੍ਰੀਟਮੈਂਟ ਦੱਸਾਂਗਾ, ਵਰਸ ਕਿਹੜੇ ਹੁੰਦੇ ਔਰ ਬੈਸਟ ਕਿਹੜੇ ਹੁੰਦੇ ਆ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਜਿਹੜੀ ਬੈਸਟ ਤੋਂ ਬੈਸਟ ਚੀਜ਼ਾਂ ਉਹ ਕਰ ਲਈਏ ਆਪਾਂ। ਸਭ ਤੋਂ ਪਹਿਲੇ ਦੇਖੋ 3 ਤਰ੍ਹਾਂ ਦੀ ਇਨਕਮ ਹੁੰਦੀ ਹੈ ਜਦੋਂ ਜੀ। ਪਹਿਲੀ ਸਭ ਤੋਂ ਜਿਹੜੀ ਵਰਸ ਫਾਰਮ ਆਫ ਇਨਕਮ, ਬੋਟਮ ਤੋਂ ਚੱਲਦੇ ਆ, ਜਿਹੜੀ ਸਭ ਤੋਂ ਵਰਸ ਫਾਰਮ ਹੈ ਜਿਹਦੇ ਵਿੱਚ ਬੜਾ ਡਿਫੀਕਲਟ ਹੋ ਜਾਏਗਾ ਵੈਲਥ ਕ੍ਰੀਏਟ ਕਰਨਾ, ਉਹ ਹੈਗੀ ਹੈ ਟੈਕਸੇਬਲ ਇਨਕਮ। ਤੁਸੀਂ ਕਹੋਗੇ ਟੈਕਸੇਬਲ ਇਨਕਮ ਉਹ ਤਾਂ ਹੋਏਗੀ, ਸਾਰੀਆਂ ਇਨਕਮ ਟੈਕਸੇਬਲ ਹੁੰਦੀਆਂ ਨਹੀਂ, ਉਹ ਅੱਜ ਆਪਾਂ ਥੋੜੀਆਂ ਹੋਰ ਗੱਲਾਂ ਕਰਦੇ ਹਾਂ। ਟੈਕਸੇਬਲ ਇਨਕਮ ਜਾਂ ਕੋਈ ਵੀ ਐਸੀ ਇਨਵੈਸਟਮੈਂਟ ਜਿਹੜੀ ਕਿ ਟੈਕਸੇਬਲ ਹੋ ਜਾਂਦੀ ਹੈ 100%। ਟੈਕਸੇਬਲ ਇਨਕਮ ਦਾ ਕੀ ਮਤਲਬ ਹੈ? ਜਦੋਂ ਵੀ ਅਸੀਂ ਕੋਈ ਵੇਜ ਅਰਨ ਕਰਦੇ ਹਾਂ ਜਾਂ ਸੈਲਰੀ ਅਰਨ ਕਰਨੀ, ਇੰਪਲੋਇਮੈਂਟ ਤੋਂ ਆਉਂਦੀ ਹੈ, ਕੋਈ ਬੋਨਸ ਮਿਲਿਆ, ਕੋਈ ਕਮਿਸ਼ਨਾਂ ਮਿਲੀਆਂ, ਕੋਈ ਟਿਪਸ ਮਿਲਿਆ, ਜੋ ਵੀ ਮਿਲਿਆ, ਸੈਲਰੀ ਮਿਲੀ, ਇਹ ਸਾਰੀ ਦੀ ਸਾਰੀ 100% ਟੈਕਸੇਬਲ ਹੈ। ਤੁਸੀਂ ਅੱਜ $50,000 ਕਮਾ ਲਓ, 1,00,000 ਕਮਾ ਲਓ, 2,00,000 ਕਮਾ ਲਓ, ਦਿਸ ਇਜ਼ ਅ ਵਰਸ ਫਾਰਮ ਆਫ ਇਨਕਮ। ਜਿੰਨਾ ਕਮਾਈ ਜਾਓਗੇ ਉਨਾ ਜ਼ਿਆਦਾ ਟੈਕਸ ਜਿਹੜਾ ਦੇਣਾ ਪੈਂਦਾ, ਇਹਨੂੰ ਕਹਿੰਦੇ ਆਪਾਂ ਟੈਕਸੇਬਲ ਇਨਕਮ। ਔਰ ਇੱਧਰ ਹੀ ਸਾਰੀ ਦੁਨੀਆ ਦਾ ਧਿਆਨ ਹੈ ਕਿ ਯਾਰ ਅਸੀਂ ਆਪਣੀ ਇਨਕਮ ਵਧਾਉਣੀ ਹੈ, ਫਿਰ ਬੰਦੇ ਕਹਿੰਦੇ ਅਸੀਂ ਯਾਰ ਮਿਹਨਤ ਵੀ ਕਰੀ ਦੀ ਆ, ਲਾਈਫ ਅੱਗੇ ਵੀ ਵਧ ਰਹੇ, ਵੈਲਥ ਨਹੀਂ ਕ੍ਰੀਏਟ ਹੋ ਰਹੀ, ਕਿਉਂਕਿ ਜਿਹੜੀ ਅਸੀਂ ਇਨਕਮ ਕ੍ਰੀਏਟ ਕਰ ਰਹੇ ਹਾਂ ਵਰਸ ਫਾਰਮ ਆ, ਸਿਰਫ ਇੰਪਲੋਇਮੈਂਟ ਇਨਕਮ ਨਹੀਂ, ਬਿਜ਼ਨਸ ਦੀ ਜਿਹੜੀ ਇਨਕਮ ਹੈ ਉਹ ਇਟ ਇਜ਼ ਆਲਸੋ ਦਾ ਵਰਸ ਫਾਰਮ ਆਫ ਇਨਕਮ। ਕਿਉਂ? ਬਿਜ਼ਨਸ ਵੀ ਜਿੰਨਾ ਮਰਜ਼ੀ ਕਮਾ ਲਓ, ਜਿੰਨਾ ਵਧਾਈ ਜਾਓਗੇ ਤੁਹਾਡੀ ਟੈਕਸ ਬ੍ਰੈਕਟ ਵੱਧ ਜਾਣੀ ਹੈ, ਟੈਕਸ ਉੱਤੇ ਵੀ ਦੇਈ ਜਾਣਾ। ਵੇਜ ਵੀ ਇਜ਼ ਅ ਵਰਸ ਫਾਰਮ ਆਫ ਇਨਕਮ, ਸੈਲਰੀ ਇਜ਼ ਅ ਵਰਸ ਫਾਰਮ ਆਫ ਇਨਕਮ, ਬਿਜ਼ਨਸ ਇਨਕਮ ਹੋ ਗਈ, ਇਨਵੈਸਟਮੈਂਟ ਇਨਕਮ, ਤੁਸੀਂ ਪੈਸੇ ਲਿੱਤੇ GIC ਕਰਾਤੀ ਜਾਂ ਕੋਈ ਇੰਟਰਸਟ ਮਿਲ ਰਿਹਾ ਤੁਹਾਡੇ ਸੇਵਿੰਗ ਚੈਕਿੰਗ ਅਕਾਊਂਟ ਤੋਂ, ਵਰਸ ਫਾਰਮ ਆਫ ਇਨਕਮ। ਜਿੰਨਾ ਆਈ ਜਾਏਗਾ ਉਨਾ ਟੈਕਸ ਸਾਲ ਦੇ ਅੰਚ ਪੇ ਕਰੀ ਚਲੋ ਉਸ ਚੀਜ਼ਾਂ ਤੇ। ਤੁਸੀਂ ਭਾਵੇਂ ਇਨਵੈਸਟਮੈਂਟ ਕੀਤੀ, ਇਨਕਮ ਨਹੀਂ ਸੀਗੀ, ਇਨਕਮ ਸਾਡੀ ਸੈਲਰੀ ਸੀ, ਬਿਜ਼ਨਸ ਸੀਗੀ, ਸੇਵਿੰਗ ਚ ਪਾਤੇ, GIC ਚ ਪਾਤੇ, ਰੈਂਟਲ ਇਨਕਮ ਕਰੋ, ਰੈਂਟਲ ਇਨਕਮ ਆ ਰਹੀ ਹੈ ਇਨਵੈਸਟਮੈਂਟ ਤੋਂ, ਰੈਂਟਲ ਇਨਕਮ ਆ ਰਹੀ, ਵਰਸ ਫਾਰਮ ਆਫ ਇਨਕਮ। ਤੁਸੀਂ ਕਹੋਗੇ ਯਾਰ ਸੌਰਵ ਯਾਰ ਹਰ ਚੀਜ਼ ਨੂੰ ਇਹੀ ਤੇ ਚੀਜ਼ਾਂ ਹੁੰਦੀਆਂ, ਇਹੀ ਚੀਜ਼ਾਂ ਹੁੰਦੀਆਂ ਨੀ, ਇੱਧਰ ਸਾਡਾ ਦਾ ਫੋਕਸ ਹੈਗਾ। ਸੈਲਫ ਇੰਪਲੋਇਮੈਂਟ ਇਨਕਮ ਹੋ ਗਈ, ਹਨਾ? ਫ੍ਰੀਲੈਂਸਰ ਜਿੰਨਾ ਵੀ ਪੈਸਾ ਕਮਾ ਰਹੇ ਨੇ, ਪ੍ਰੋਫੈਸ਼ਨਲ ਕਮਾ ਰਹੇ ਨੇ, ਵਰਸ ਫਾਰਮ ਆਫ ਇਨਕਮ, ਹਨਾ? ਜੇ ਕਿਸੇ ਨੂੰ ਅਨਇੰਪਲੋਇਮੈਂਟ ਕੰਪਨਸੇਸ਼ਨ ਮਿਲ ਗਈ, ਬੈਨੀਫਿਟ ਗਵਰਨਮੈਂਟ ਤੋਂ ਮਿਲ ਗਿਆ ਅਨਇੰਪਲੋਇਮੈਂਟ ਦੇ, ਵਰਸ ਫਾਰਮ ਆਫ ਇਨਕਮ। ਜਿੰਨਾ ਆਈ ਜਾਏਗਾ ਉਹ ਟੈਕਸ ਲਈ ਚਲੋ, ਹਨਾ? ਐਲੀਮਨੀ ਆ ਗਈ, ਹਨਾ, ਕਿ ਇੱਕ ਸਪਾਊਸ ਨੂੰ ਦੂਜੇ ਸਪਾਊਸ ਨੂੰ ਦੇਣੀ ਪੈ ਗਈ ਕੋਈ ਡਿਵੋਰਸ ਸੈਟਲਮੈਂਟ ਦੀ, ਵਰਸ ਫਾਰਮ ਆਫ ਇਨਕਮ, ਉੱਤੇ ਚਲੇ ਜਾਣਾ ਤੁਹਾਡਾ ਟੈਕਸ। ਐਨਿਊਟੀਜ਼ ਹੋ ਗਈਆਂ, ਰਾਇਲਟੀਜ਼ ਹੋ ਗਈ, ਇੱਦਾਂ ਦੀ ਬੜੀ ਲੰਬੀ ਲਿਸਟ ਹੁੰਦੀ ਹੈ, ਲੇਕਿਨ ਦਿਸ ਇਜ਼ ਅ ਵਰਸ ਫਾਰਮ ਆਫ ਇਨਕਮ। ਇਹ ਅਨਲਿਮਿਟਿਡ ਹੈ ਤੇ ਗਵਰਨਮੈਂਟ ਕੋਈ ਤੁਹਾਡੇ ਤੇ ਲਿਮਿਟ ਨਹੀਂ ਲਗਾਉਂਦੀ, ਉਹ ਕਹਿੰਦੇ ਜਿੰਨਾ ਕਮਾਉਣਾ ਕਮਾਓ ਇਸ ਫਾਰਮ ਦੇ ਵਿੱਚ, ਜਿੰਨਾ ਰੈਂਟਲ ਇਨਕਮ ਕਰਨੀ ਹੈ ਕਰੋ, ਜਿੰਨਾ ਤੁਸੀਂ ਬਿਜ਼ਨਸ ਚ ਕਮਾਉਣਾ ਕਮਾਓ, ਵੇਜਿਸ ਸੈਲਰੀ, ਤੁਹਾਡੇ ਤੇ ਕੋਈ ਲਿਮਿਟ ਨਹੀਂ ਹੈਗੀ, ਅਨਲਿਮਿਟਿਡ ਹੈ। ਤੇ ਫਿਰ ਲੋਕੀ ਜਿਹੜਾ ਅਨਲਿਮਿਟਿਡ ਅੱਜ ਕਮਾਉਂਦੇ ਆ, ਅਨਲਿਮਿਟਿਡ ਕਰਦੇ ਆ, ਲੇਕਿਨ ਕਈ ਵਾਰ ਵੈਲਥ ਨਹੀਂ ਕ੍ਰੀਏਟ ਹੁੰਦੀ, ਦਿਸ ਇਜ਼ ਅ ਵਰਸ ਫਾਰਮ ਆਫ ਇਨਕਮ ਐਨੀਵੇ। ਸੈਕਿੰਡ ਫਾਰਮ ਆਫ ਇਨਕਮ ਜਿਹੜੀ ਇਸ ਤੋਂ ਬੈਟਰ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਟੈਕਸ ਡੈਫਰਡ ਇਨਕਮ। ਟੈਕਸ ਡੈਫਰਡ ਦਾ ਮਤਲਬ ਕੀ ਹੈ ਯੁਧਵੀਰ ਜੀ? ਇੱਕ ਕੀ ਹੋਇਆ, ਤੁਸੀਂ ਯੁਧਵੀਰ ਜੀ ਇਸ ਸਾਲ ਜਿੰਨਾ ਵੀ ਪੈਸਾ ਕਮਾਇਆ ਟੈਕਸ ਦੇਣਾ ਪੈਣਾ ਸਾਲ ਦੇ ਐਂਡ। ਜੇ ਮੈਂ ਤੁਹਾਨੂੰ ਕਹਾਂ ਯੁਧਵੀਰ ਜੀ ਕਿ ਉਹ ਇਨਕਮ ਕਿੱਥੋਂ ਕ੍ਰੀਏਟ ਹੁੰਦੀ ਹੈ? ਜਿੱਦਾਂ RRSP ਕੁਛ ਲੋਕ ਕਰਦੇ ਨੇ, ਸਾਰਿਆਂ ਨੂੰ ਪਤਾ RRSP ਕੀ ਹੈ, ਉਹ ਜਿੰਨਾ ਵੀ ਪੈਸਾ ਵੱਧ ਰਿਹਾ ਉਹ ਸਾਰਾ ਟੈਕਸ ਡੈਫਰਡ ਹੋ ਰਿਹਾ। ਅੱਜ ਨਹੀਂ ਦੇਣਾ ਟੈਕਸ, ਦੇਵਾਂਗੇ 10 ਸਾਲ ਬਾਅਦ 20 ਸਾਲ ਬਾਅਦ 30 ਸਾਲ ਬਾਅਦ। ਉਹ ਤੁਹਾਡਾ $50,000 ਸਾਨੂੰ $5 ਲੱਖ ਵੀ ਹੋ ਰਿਹਾ, ਹਲੇ ਨਹੀਂ ਦੇਣਾ ਟੈਕਸ, ਦੇਵਾਂਗੇ 20 ਸਾਲ ਬਾਅਦ। ਉਹ ਬੈਟਰ ਜ਼ਰੂਰ ਹੈ ਰਾਧਾ ਦੈਨ ਕਿ ਅੱਜ ਹਰ ਸਾਲ ਜਦੋਂ ਤੁਹਾਡਾ 50 ਦਾ 60 ਹੋਇਆ ਨਾਲੋ ਨਾਲ ਟੈਕਸ ਦਿਓ, 60 ਦਾ 80 ਹੋਇਆ ਨਾਲੋ ਨਾਲ ਟੈਕਸ ਦਿਓ, ਕਿਉਂਕਿ ਨਾਨ ਰਜਿਸਟਰਡ ਚ ਟੈਕਸ ਦੇਣਾ ਪੈਂਦਾ, ਇੱਥੇ ਦੇਣ ਦੀ ਲੋੜ ਨਹੀਂ। ਤੋ ਓਬਵੀਅਸਲੀ ਇਹ ਬੈਟਰ ਹੈ ਨਾ, ਟੈਕਸ ਡੈਫਰਡ ਕਿਉਂ ਗਿਆ? ਤੁਸੀਂ ਜਿਹੜੀ CPP ਦਿੰਦੇ ਹੋ ਤੁਹਾਡੀ ਪੇ ਚੈੱਕ ਚੋਂ, ਟੈਕਸ ਡੈਫਰਡ ਹੈ, ਹਲੇ ਕੁਛ ਨਹੀਂ ਦੇਣਾ, ਬਾਅਦ ਚੋਂ ਦੇਣਾ, ਹਲੇ ਤੁਹਾਡੇ ਪੇ ਚੈੱਕ ਚੋਂ ਕੱਟੋ ਜਾਂਦੇ ਹੋ, ਟੈਕਸ ਡੈਫਰਡ ਹੈ ਨਾ। ਇੱਦਾਂ ਦੇ ਰਜਿਸਟਰਡ ਪੈਨਸ਼ਨ ਪਲਾਨ ਹੁੰਦੇ ਨੇ, ਉਹ ਵੀ ਟੈਕਸ ਡੈਫਰਡ ਹੈ। ਬੱਚਿਆਂ ਦੀ RESPਆਂ ਹੋ ਗਿਆ, ਟੈਕਸ ਡੈਫਰਡ ਹੈ, ਹਲੇ ਨਹੀਂ ਦੇਣਾ, ਬਾਅਦ ਚੋਂ ਦੇਵਾਂਗੇ 5, 10, 15, 20 ਸਾਲ ਤੋਂ ਬਾਅਦ, ਹਲੇ ਟੈਕਸ ਨਹੀਂ ਦੇਣਾ ਹਨਾ। RDSP ਹੋ ਗਿਆ, ਰਜਿਸਟਰਡ ਡਿਸਬਿਲਿਟੀ ਸੇਵਿੰਗ ਦਾ ਟੈਕਸ ਡੈਫਰਡ ਹੈ ਹਨਾ। ਉਹ ਡੈਫਰਡ ਪ੍ਰੋਫਿਟ ਸ਼ੇਅਰਿੰਗ ਪਲਾਨ ਹੁੰਦੇ ਆ, ਉਹ ਵੀ ਟੈਕਸ ਡੈਫਰਡ ਹੈ। ਰੀਅਲ ਸਟੇਟ ਇਨਵੈਸਟਮੈਂਟ ਉਹਦੀ ਰੈਂਟਲ ਇਨਕਮ ਤਾਂ ਵਰਸ ਇਨਕਮ ਹੈ, ਲੇਕਿਨ ਇਨਵੈਸਟਮੈਂਟ ਕੀ ਹੈ? ਅੱਜ ਅਸੀਂ $1 million ਦੀ ਇਨਵੈਸਟਮੈਂਟ ਕੀਤੀ ਰੀਅਲ ਸਟੇਟ ਦੀ, ਉਹ 2 million ਦੇ ਹੁਣ 10 ਸਾਲ ਲੱਗਿਆ, ਅੱਜ ਨਹੀਂ ਟੈਕਸ ਦੇਣਾ, 20 ਸਾਲਾਂ ਬਾਅਦ ਦੇਵਾਂਗੇ ਜਾਂ ਜਦੋਂ ਵੇਚਾਂਗੇ, ਟੈਕਸ ਡੈਫਰਡ ਆ ਉਹ ਵੀ ਹਨਾ। ਜਿਹੜੀਆਂ ਟੈਕਸ ਡੈਫਰਡ ਦਾ ਕੀ ਮਤਲਬ ਹੈ ਕਿ ਅੱਜ ਟੈਕਸ ਨਹੀਂ ਦਿੱਤਾ, ਫਿਊਚਰ ਚ ਦੇਣਾ। ਹੁਣ ਜੇ ਬੰਦੇ ਨੂੰ ਚੋਇਸ ਮਿਲੇ ਕਿ ਕਿੱਦਾਂ ਦੇ ਐਸੈਟਸ ਕ੍ਰੀਏਟ ਕਰੀਏ, ਕਿੱਦਾਂ ਦੀ ਇਨਕਮ ਕ੍ਰੀਏਟ ਕਰੀਏ, ਤਾਂ ਟੈਕਸ ਡੈਫਰਡ ਬੈਟਰ ਨਹੀਂ ਹੋ ਗਈ ਐਸ ਕੰਪੇਅਰ ਟੂ ਟੈਕਸੇਬਲ। ਇਸ ਕਰਕੇ ਬੈਟਰ ਫਾਰਮ ਆਫ ਇਨਕਮ ਹੁੰਦੀ ਹੈ ਐਸ ਕੰਪੇਅਰ ਟੂ ਜਿਹੜੀ ਮੈਂ ਪਹਿਲੇ ਦੱਸੀ ਹੈ। ਫਿਰ ਥਰਡ ਫਾਰਮ ਆਫ ਇਨਕਮ ਵੀ ਹੈਗੀ ਹੈ, ਇੱਕ ਹੋ ਗਈ ਟੈਕਸੇਬਲ, ਇਸੇ ਸਾਲ ਟੈਕਸ ਦੇ ਦਿਓ, ਦੂਜਾ ਹੋ ਗਿਆ ਟੈਕਸ ਡੈਫਰਡ। ਜਿੱਥੇ ਵਰਡ ਰਜਿਸਟਰਡ ਲੱਗ ਜਾਂਦਾ, ਜ਼ਿਆਦਾਤਰ ਉਹ ਸਾਰੇ ਟੈਕਸ ਡੈਫਰਡ ਹੁੰਦੇ ਨੇ। ਔਰ ਜਿੱਦਾਂ ਤੁਹਾਡੀ ਰੀਅਲ ਸਟੇਟ ਇਨਵੈਸਟਮੈਂਟ ਹੋ ਗਈ, ਉਹ ਰਜਿਸਟਰਡ ਤਾਂ ਨਹੀਂ ਹੁੰਦੀ, ਲੇਕਿਨ ਉਹ ਵੀ ਟੈਕਸ ਡੈਫਰਡ ਹੈ, ਉਹਦਾ ਇਨਵੈਸਟਮੈਂਟ ਦਾ ਜਿਹੜਾ ਪ੍ਰੋਫਿਟ ਆ ਬਾਅਦ ਚੋਂ ਟੈਕਸ ਦੇਣਾ ਹੁੰਦਾ। ਫਾਈਨਲ ਫਾਰਮ ਆਫ ਇਨਕਮ ਇਜ਼ ਕਾਲਡ ਟੈਕਸ ਫ੍ਰੀ ਇਨਕਮ। ਤਾਂ 3 ਇਨਕਮ ਹੋ ਗਈਆਂ, ਟੈਕਸੇਬਲ, ਟੈਕਸ ਡੈਫਰਡ ਔਰ ਟੈਕਸ ਫ੍ਰੀ। ਕਿਹੜੀ ਫਾਈਨਸ ਕਿਹੜੀ ਹੋਈ? ਹਰ ਬੰਦਾ ਕਹੇ ਗਿਆ ਯਾਰ ਟੈਕਸ ਫ੍ਰੀ ਜੇ ਕ੍ਰੀਏਟ ਹੋ ਜਾਏ ਤਾਂ, ਉਸ ਤੋਂ ਬੈਟਰ ਕਿ ਉਸ ਤੋਂ ਥੋੜੀ ਵਨ ਸਟੈਪ ਡਾਊਨ ਕਿਹੜੀ ਹੈ? ਟੈਕਸ ਡੈਫਰਡ। ਵਰਸ ਕਿਹੜੀ ਹੋ ਗਈ? ਜਿਹੜੀ ਟੈਕਸੇਬਲ ਹੋ ਗਈ। ਸਾਡਾ ਸਾਰਿਆਂ ਦਾ ਫੋਕਸ ਕਿੱਧਰ ਹੈ? ਟੈਕਸੇਬਲ ਇਨਕਮ ਵੱਲ। ਯਾਰ ਪੈਸੇ ਵਧਾਈਏ ਯਾਰ, ਐਸਾ ਕਿਸੇ ਦਾ ਟੈਕਸ ਫ੍ਰੀ ਵੱਲ ਧਿਆਨ ਨਹੀਂ ਹੈ, ਟੈਕਸ ਡੈਫਰਡ ਵੱਲ ਨਹੀਂ ਹੈ। ਅੱਛਾ ਟੈਕਸ ਫ੍ਰੀ ਕਿੱਦਾਂ ਦੀ ਇਨਕਮ? ਹੁਣ ਟੈਕਸ ਫ੍ਰੀ ਕਿੱਦਾਂ, ਟੈਕਸ ਫ੍ਰੀ ਇੱਦਾਂ ਕਿੱਦਾਂ ਪੋਸੀਬਲ ਹੈ ਕੈਨੇਡਾ ਵਿੱਚ ਟੈਕਸੇਬਲ ਇਨਕਮ ਫ੍ਰੀ ਹੋ ਜਾਏ? TFS ਅਕਾਊਂਟ ਦੇ ਥਰੂ ਤੁਸੀਂ ਜਿੰਨਾ ਮਰਜ਼ੀ ਪੈਸਾ, ਤੁਹਾਡਾ ਇਨਵੈਸਟਮੈਂਟ ਜਿਹੜੀ ਹੈ, ਕੱਲ੍ਹ ਨੂੰ 1 ਲੱਖ ਦੀ 2 ਲੱਖ ਹੋ ਗਈ, 5 ਲੱਖ ਹੋ ਗਈ, ਕੋਈ ਟੈਕਸ ਨਹੀਂ ਦੇਣਾ। ਹੈਗਾ ਨਾ ਇੱਕ ਅਕਾਊਂਟ ਜਿਹਦੇ ਥਰੂ ਟੈਕਸ ਫ੍ਰੀ ਇਨਕਮ ਹੋ ਸਕਦੀ ਹੈ? ਕਿਆ ਹੋਰ ਵੀ ਕੁਛ ਹੈਗਾ? ਬੜੀਆਂ ਸਾਰੀਆਂ ਚੀਜ਼ਾਂ। ਤੁਹਾਡਾ ਪ੍ਰਿੰਸੀਪਲ ਹੋਮ ਟੈਕਸ ਫ੍ਰੀ ਹੁੰਦਾ, ਤੁਸੀਂ ਅੱਜ $1 million ਦਾ ਲੈਤਾ, ਕੱਲ ਨੂੰ 2 million ਹੋ ਗਿਆ, ਕੋਈ ਟੈਕਸ ਨਹੀਂ ਦੇਣਾ। ਹੋਰ ਕੋਈ ਚੀਜ਼ਾਂ ਹੁੰਦੀਆਂ? ਹਾਂ, ਲਾਈਫ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਟੈਕਸ ਫ੍ਰੀ ਹੁੰਦੀਆਂ। ਇੱਦਾਂ ਦੇ ਬੜੇ ਸਾਰੇ ਐਸੈਟਸ ਹੁੰਦੇ ਆ, ਉਹਦੀ ਵੀ ਆਪਣੀ ਇੱਕ ਲਿਸਟ ਹੈ ਕਿ ਟੈਕਸ ਫ੍ਰੀ ਕਿੱਦਾਂ ਤੁਸੀਂ ਇਨਕਮ ਕ੍ਰੀਏਟ ਕਰ ਸਕਦੇ ਹੋ, ਜਾਂ ਇਨਵੈਸਟਮੈਂਟ ਇੱਦਾਂ ਦੀਆਂ ਕਿਹੜੀਆਂ ਕਰ ਸਕਦੇ ਜਿਹੜੀਆਂ ਟੈਕਸ ਫ੍ਰੀ ਹੈਗੀਆਂ। ਹੁਣ ਟੈਕਸ ਫ੍ਰੀ ਪਤਾ ਕਿ ਉਹ ਤੁਹਾਡਾ ਫਾਈਨੈਂਸ ਨੂੰ ਐਫੀਸ਼ੀਐਂਟ ਕਰ ਦੇਗਾ, ਬੈਟਰ ਕਰ ਦੇਗਾ, ਟੈਕਸ ਡੈਫਰਡ ਵੀ ਕਰੇਗਾ, ਲੇਕਿਨ ਟੈਕਸੇਬਲ ਜਿਹੜਾ ਟੈਕਸੇਬਲ ਹੋਏਗਾ ਉਹ ਵਰਸ ਰਹੇਗਾ। ਉੱਥੇ ਬੜੀ ਡਿਫੀਕਲਟੀ ਹੋਏਗੀ, ਬੜੀ ਸਾਰੀ ਸਟਰਗਲ ਹੋਏਗੀ। ਹੁਣ ਜਦਵੀਰ ਜੀ ਤੁਸੀਂ ਧਿਆਨ ਦੇਖੋ ਇਸ ਚੀਜ਼ ਨੂੰ, ਜੇ ਅਸੀਂ ਧਿਆਨ ਨਾਲ ਸੋਚੀਏ, ਜਿਹੜੀ ਟੈਕਸੇਬਲ ਇਨਕਮ ਆ ਉੱਤੇ ਕੋਈ ਲਿਮਿਟ ਨਹੀਂ ਲਗਾਈ ਗਵਰਨਮੈਂਟ ਨੇ। ਗਵਰਨਮੈਂਟ ਕਹਿੰਦੀ ਜਿੰਨਾ ਕਮਾਉਣਾ ਕਮਾਓ, ਕਿਉਂਕਿ ਉਹਨਾਂ ਨੂੰ ਟੈਕਸ ਆ ਜਾਂਦਾ ਸਾਲ ਦੇ ਸਾਲ। ਜਿੱਥੇ ਗੱਲ ਆਈ ਟੈਕਸ ਡੈਫਰਡ ਦੀ, ਗਵਰਨਮੈਂਟ ਕਹਿੰਦੀ ਨਹੀਂ ਨਹੀਂ ਇੱਦਾਂ ਨਹੀਂ, RRSP ਚ ਪੈਸੇ ਪਾਣੇ, $30,000 ਤੋਂ ਉੱਪਰ ਨਹੀਂ ਪਾ ਸਕਦੇ ਤੁਸੀਂ ਸਾਲ ਦਾ। 18% ਇਨਕਮ ਜਾਂ ਮੈਕਸਿਮਮ $30,400-$500, ਇਸ ਤੋਂ ਜ਼ਿਆਦਾ ਨਹੀਂ। ਤੁਸੀਂ ਮਿਲੀਅਨ ਕਮਾਉਂਦੇ ਹੋ, 10 million ਕਮਾਉਂਦੇ ਹੋ, 30,000 ਤੋਂ ਉੱਪਰ ਅਲਾਓ ਨਹੀਂ ਕਰਾਂਗੇ ਕਿਸੇ ਨੂੰ, ਜਿੰਨਾ ਮਰਜ਼ੀ ਕਮਾ ਲਓ, ਕਿਉਂਕਿ ਇੱਦਾਂ ਕਿੱਦਾਂ ਤੁਹਾਨੂੰ ਟੈਕਸ ਡੈਫਰਡ ਦੀ ਲਿਮਿਟ ਦੇ ਦੀ, ਲਿਮਿਟ ਲਗਾਤੀ ਗਈ ਉੱਤੇ ਹਨਾ। RESP ਲਿਮਿਟ ਲਗਾਤੀ, 50,000 ਤੋਂ ਉੱਪਰ ਨਹੀਂ ਇਨਵੈਸਟ ਕਰ ਸਕਦੇ ਮੈਕਸੀਮਮ। ਨਾ ਨਾ ਨਾ, ਬੰਦਾ ਕਹਿੰਦਾ ਨਹੀਂ ਮੇਰਾ ਬੇਟਾ ਡਾਕਟਰ ਬਣਨਾ ਚਾਹੁੰਦਾ, ਮੈਂ $500,000 ਕੱਟਾ, ਨਾ ਅਲਾਊਡ ਹੀ ਨਹੀਂ ਹੈਗਾ 50,000 ਤੋਂ ਉੱਪਰ ਨਹੀਂ, ਕਿਉਂਕਿ ਗਵਰਨਮੈਂਟ ਨੂੰ ਪਤਾ ਸਾਡਾ ਨੁਕਸਾਨ ਹੈ ਇੱਥੇ, ਬੰਦੇ ਦਾ ਫਾਇਦਾ ਹੀ ਬੜਾ। ਜਿਹਨਾਂ ਕੋਲ ਪੈਸਾ ਹੈ ਉਹ ਤਾਂ ਪੈਸਾ ਆਪਣਾ ਸਾਰਾ ਇਹਦੇ ਚ ਪਾ ਦੇਣਗੇ। ਲਿਮਿਟ ਕਿਹਦੇ ਲਈ ਲੱਗੀਆਂ? ਐਵਰੇਜ ਬੰਦੇ ਲਈ ਲੱਗੀਆਂ? ਨਹੀਂ, ਜਿਹਨਾਂ ਕੋਲ ਪੈਸਾ, ਜਿਹਨਾਂ ਨੂੰ ਅੰਡਰਸਟੈਂਡਿੰਗ ਹੈ, ਅੱਜ RESP ਦੀ ਲਿਮਿਟ ਖੋਲਦੇ ਤੁਸੀਂ $500,000 ਦੀ, RRSP ਦੀ ਖੋਲਦੇ $500,000, $1 million, ਜਿਹਨਾਂ ਨੂੰ ਅੰਡਰਸਟੈਂਡਿੰਗ ਹੈ ਉਹਨਾਂ ਨੇ ਮੈਕਸ ਆਊਟ ਕਰ ਦੇਣਾ ਹੈ, ਮੈਜੋਰਟੀਆਂ ਨੇ ਯੂਜ਼ ਵੀ ਨਹੀਂ ਕਰਨਾ, ਕਿਉਂਕਿ ਇਸ ਕਰਕੇ ਲਿਮਿਟ ਲਗਾਈ ਗਈ ਹੈ। ਅੱਛਾ ਧਿਆਨ ਨਾਲ ਸੋਚੋ, ਚਲੋ ਟੈਕਸ ਫ੍ਰੀ ਤੇ ਆਨੇ, TFSA ਤੇ ਵੀ ਲਿਮਿਟ ਹੈ $7,000 ਦੀ। ਅੱਛਾ ਟੈਕਸ ਫ੍ਰੀ ਹੈ ਉੱਥੇ 7,000 ਹੈ, ਟੈਕਸ ਡੈਫਰਡ ਤੇ 30,000 RRSP, ਔਰ ਨਾਨ ਰਜਿਸਟਰਡ ਤੇ ਅਨਲਿਮਿਟਿਡ ਹੈ। ਧਿਆਨ ਨਾਲ ਜੇ ਸੋਚੋਗੇ ਤੁਸੀਂ ਦੇਖੋਗੇ ਯਾਰ ਚੀਜ਼ ਜਿੰਨੀ ਬੈਟਰ ਹੁੰਦੀ ਜਾਂਦੀ ਹੈ, ਲਿਮਿਟ ਉਨੀ ਟਾਈਟ ਕਰੀ ਜਾ ਰਹੀ ਹੈ ਗਵਰਨਮੈਂਟ। ਪ੍ਰਿੰਸੀਪਲ ਉਹ ਕਹਿੰਦੇ ਇੱਕੋ ਹੀ ਅਲਾਊਡ ਹੈ, ਇੱਕ ਤੋਂ ਉੱਪਰ ਨਹੀਂ ਟੈਕਸ ਫ੍ਰੀ ਲੈਣ ਦੇਵਾਂਗੇ। ਲਾਈਫ ਇੰਸ਼ੋਰੈਂਸ ਤੇ ਵੀ ਲਿਮਿਟ ਹੁੰਦੀ ਹੈ, ਸਰਟਨ ਅਮਾਊਂਟ ਤੱਕ ਹੀ ਲੈ ਸਕਦੇ ਤੁਸੀਂ, ਅਨਲਿਮਿਟਿਡ ਨਹੀਂ ਲੈ ਸਕਦੇ। TFSA ਵੀ ਸਰਟਨ ਅਮਾਊਂਟ ਤੱਕ, ਤੁਸੀਂ ਮਿਲੀਨੀਅਰ ਹੋ, ਬਿਲੀਨੀਅਰ ਹੋ, ਡਜ਼ਨਟ ਮੈਟਰ, $7,000 ਉੱਪਰ ਇਨਵੈਸਟ ਨਹੀਂ ਕਰਨ ਦੇਂਗੇ, ਕਿਉਂਕਿ ਸਾਰਾ ਟੈਕਸ ਫ੍ਰੀ ਹੋ ਜਾਣਾ ਕੱਲ ਨੂੰ ਪੈਸਾ। ਜੇ ਲਿਮਿਟ ਖੋਲ ਦੇਣ, ਜਿਨ੍ਹਾਂ ਨੂੰ ਪਤਾ ਹੈ ਚੀਜ਼ਾਂ ਨੂੰ ਕਿੱਦਾਂ ਯੂਜ਼ ਕਰਨਾ, ਉਹ ਤਾਂ ਸਾਰਾ ਬੈਨੀਫਿਟ ਚੁੱਕ ਲੈਣਗੇ। ਔਰ ਦਿੱਤਾ ਗਵਰਨਮੈਂਟ ਨੇ ਕਿਹਨੂੰ ਹੈ, ਇੱਕ ਐਵਰੇਜ ਪਰਸਨ ਨੂੰ, ਕਿ ਬਈ ਜੇ ਇਹਨਾਂ ਨੇ ਵੀ ਆਪਣਾ TFSAD ਤੁਹਾਨੂੰ ਯਾਦ ਹੋਏਗਾ 14-15 ਚ ਲਿਮਿਟ 12,000 ਕਰਤੀ ਸੀਗੀ, ਉਹ ਫੇਰ ਉਹ ਟਰੂਡੋ ਦੀ ਜਦੋਂ ਗਵਰਨਮੈਂਟ ਆਈ ਸੀ ਵਿੱਚ ਆਈ ਡੋਂਟ ਨੋ, ਲੇਕਿਨ ਉਹ ਫੇਰ ਰਿਡਿਊਸ ਕੀਤੀ ਯਾਰ ਤੁਸੀਂ ਕਿੱਦਾਂ ਇੰਨੀ ਓਪਨ ਕਿੱਦਾਂ ਕਰਤੀ ਲਿਮਿਟ, ਲੋ ਕਰੋ ਇਹਨੂੰ ਵਾਪਸ, ਉਹ ਵਾਪਸ ਆਈ ਸੀਗੀ $5,000 ਤੇ, ਕਿਉਂਕਿ ਇਹ ਬੜੇ ਇਫੈਕਟਿਵ ਟੂਲਸ ਹੈਗੇ ਨੇ. ਅੱਛਾ ਜਿਸ ਚੀਜ਼ ਤੇ ਲਿਮਿਟ ਲੱਗਦੀ ਹੈ, ਇੱਕ ਹੋਰ ਰੂਲ ਹੈ ਲਾਈਫ ਦਾ ਅਸਰ ਪੈਂਦੇ, ਜਿਸ ਚੀਜ਼ ਤੇ ਲਿਮਿਟ ਲੱਗੇਗੀ ਇਟ ਮਸਟ ਬੀ ਅ ਵੈਰੀ ਗੁੱਡ ਡੀਲ. ਤੁਸੀਂ ਕੋਸਕੋ ਜਾਂਦੇ ਹੋ, ਉੱਥੇ ਲੈਸੇ ਇੱਕ ਪੈਪਸੀ ਦਾ ਪੈਕ ਜਿਹੜਾ ਹੈਗਾ ਉਹ $1 ਦਾ ਲੱਗਾ ਹੋਇਆ, ਲੈਸੇ ਯੂਲੀ $5 ਦਾ ਆਉਂਦਾ, ਵਨ ਪੈਕ ਦਾ 24 ਕੈਨ ਜਾਂ 12 ਕੈਨ ਦਾ ਪੈਕ ਲੱਗਾ, ਜਿਹਦੇ ਕੋਲ ਤਾਂ ਪੈਸਾ ਬਹੁਤ ਔਕੇਗਾ ਯਾਰ, ਇੱਦਾਂ ਯੂਜ਼ ਤਾਂ ਕਰਦੇ ਰਹਿੰਦੇ ਹਾਂ, 50 ਪੈਕ ਲੈ ਚੱਲਨੇ ਘਰ, ਮੇਰੇ ਕੋਲ $50 ਹੈ 50 ਪੈਕ, ਕੈਸ਼ੀਅਰ ਰੋਕ ਲਏਗਾ ਕਿ ਸਰ 2 ਪਰ ਫੈਮਿਲੀ ਪਲੀਜ਼, ਇਸ ਤੋਂ ਉੱਪਰ ਨਹੀਂ ਲਿਜਾ ਸਕਦੇ, ਕਿਉਂਕਿ ਜਿਹਦੀ ਅਫੋਰਡੇਬਿਲਟੀ ਨਹੀਂ ਉਹਨੇ ਮੁਸ਼ਕਿਲ ਨਹੀਂ ਕਿ ਜਾਂ 2 ਲੈ ਕੇ ਜਾਣਾ, ਜਿਹਦੇ ਕੋਲ ਪੈਸੇ ਉਹਨੇ ਸਾਰਾ ਹੀ ਉੱਥੋਂ ਪੈਸਾ ਨਾ ਸਾਰਾ ਸਟਾਕ ਚੁੱਕ ਲੈਣਾ, ਲੇਕਿਨ ਉੱਥੇ ਲਿਮਿਟ ਲਗਾ ਦੀ ਜਾਏਗੀ. ਜਿਸ ਚੀਜ਼ ਤੇ ਵੀ ਲਿਮਿਟ ਲੱਗਦੀ ਹੈ ਇਟ ਇਜ਼ ਆਲਵੇਸ ਅ ਗੁੱਡ ਡੀਲ, ਸਿੱਧੀ ਜੀ ਗੱਲ ਹੈ, ਜਿਸ ਚੀਜ਼ ਤੇ ਲਿਮਿਟ ਲੱਗ ਜਾਏ ਤਾਂ ਕਿ ਕੋਈ ਇੱਕ ਬੰਦਾ ਬੈਨੀਫਿਟ ਨਾ ਚੁੱਕ ਜਾਏ, ਹਰ ਬੰਦੇ ਨੂੰ ਬੈਨੀਫਿਟ ਮਿਲਣਾ ਚਾਹੀਦਾ. ਇਹੋ ਜਿਹਾ ਟੈਕਸੇਬਲ ਇਨਕਮ ਇਨਵੈਸਟਮੈਂਟ ਕਿੱਦਾਂ ਦੀ ਕਰਨੀ, ਇਹ ਵੀ ਹਾਲੇ ਮੈਂ ਬੜੇ ਬੇਸਿਕ ਲੈਵਲ ਤੇ ਦੱਸਿਆ, ਫਰਦਰ ਡਿਟੇਲਸ ਹੈਗੀਆਂ ਜੋ ਕਿ ਪੋਸੀਬਲ ਨਹੀਂ ਹੈ ਰੇਡੀਓ ਸ਼ੋ ਤੇ, ਉਹ ਤਾਂ 1-to-1 ਆਪਾਂ ਫਰਦਰ ਡਿਟੇਲ ਤੇ ਕਰਨਾ. ਅਗਲੀ ਚੀਜ਼ ਹੋਰ ਚ ਦੱਸਣੀ ਹੈ, ਇਹ ਤਾਂ ਹੋ ਗਈ ਇਨਕਮ ਦੀ ਗੱਲ, 3 ਹੋਰ ਚੀਜ਼ਾਂ ਚ ਮੈਂ ਇੱਕ ਹੋਰ ਦੱਸ ਦਿੰਦਾ. ਬੇਸਿਕਲੀ ਟੈਕਸੇਬਲ ਟ੍ਰੀਟਮੈਂਟ ਵੱਖਰੇ ਵੱਖਰੇ ਹੁੰਦੇ, ਇੱਕ ਹੁੰਦਾ ਇੰਟਰਸਟ ਇਨਕਮ, ਇੰਟਰਸਟ ਇਨਕਮ ਮਤਲਬ ਜਿੰਨਾ ਵੀ ਪੈਸਾ ਕਮਾਇਆ 100% ਟੈਕਸੇਬਲ ਹੈ, ਦਿਸ ਇਜ਼ ਅ ਵਰਸਟ ਫਾਰਮ ਆਫ ਟੈਕਸੇਬਲ ਟ੍ਰੀਟਮੈਂਟ ਫਰੋਮ ਕੰਜ਼ਿਊਮਰ ਪੁਆਇੰਟ ਆਫ ਵਿਊ ਨਾ. ਇਸ ਤੋਂ ਬੈਟਰ ਟ੍ਰੀਟਮੈਂਟ ਹੁੰਦਾ ਕੈਪੀਟਲ ਗੇਨ, ਇੰਟਰਸਟ ਦਾ ਕੀ ਮਤਲਬ ਕਿ ਤੁਸੀਂ $1,00,000 ਤਾਂ ਦਿਓ ਇੰਟਰਸਟ ਦਾ, ਕਿਤੋਂ ਪ੍ਰੋਫਿਟ ਹੋਇਆ, ਗਵਰਨਮੈਂਟ ਕਹਿੰਦੀ ਹੈ ਕਿ ਸਾਰੇ ਤੇ ਸਾਨੂੰ ਟੈਕਸ ਦੇ ਦਿਓ ਜਿਹੜੀ ਵੀ ਤੁਸੀਂ ਟੈਕਸ ਬ੍ਰੈਕਟ ਚੋ, ਇਹ ਵਰਸਟ ਫਾਰਮ ਹੋ ਗਈ. ਉਸ ਤੋਂ ਬੈਟਰ ਕਿਹੜੀ ਹੋ ਗਈ, ਕੈਪੀਟਲ ਗੇਨ. ਕੈਪੀਟਲ ਗੇਨ ਦਾ ਕੀ ਮਤਲਬ ਹੋਇਆ ਕਿ 50% ਤੁਹਾਨੂੰ ਚਲੋ ਛੱਡ ਦਿੰਦੇ ਹਾਂ, ਬਾਕੀ 50% ਤੇ ਟੈਕਸ ਦੇ ਦਿਓ, ਮਤਲਬ $1,00,000 ਤੇ ਦੇਣ ਦੀ ਲੋੜ ਨਹੀਂ ਹੈ, $50,000 ਤੇ ਟੈਕਸ ਦੇ ਦਿਓ, ਬਾਕੀ $50,000 ਤੁਹਾਡਾ ਐਗਜ਼ੰਪਟ ਕਰ ਦਿੰਦੇ ਹਾਂ. ਕਿਹੜਾ ਬੈਟਰ ਹੋਇਆ? ਅਫਕੋਰਸ ਕੈਪੀਟਲ ਗੇਨ ਇਜ਼ ਬੈਟਰ ਦੈਨ ਇੰਟਰਸਟ ਇਨਕਮ. ਕਿੱਦਾਂ ਦੇ ਐਸੈਟਸ ਕ੍ਰੀਏਟ ਕਰਨੇ ਚਾਹੀਦੇ ਆ, ਇੰਟਰਸਟ ਵਾਲੇ ਕਿ ਉਹ ਆਪਣਾ ਕੈਪੀਟਲ ਗੇਨ ਵਾਲੇ? ਕੈਪੀਟਲ ਗੇਨ, ਕੈਪੀਟਲ ਗੇਨ ਤੋਂ 3 ਹੁੰਦੇ ਨੇ, ਇੰਟਰਸਟ ਹੁੰਦਾ, ਫਿਰ ਕੈਪੀਟਲ ਗੇਨ ਹੁੰਦਾ, ਦਾ ਫਾਈਨੈਸਟ ਫਾਰਮ ਇਜ਼ ਕਾਲਡ ਡਿਵੀਡੈਂਡ, ਉਹ ਥਰਡ ਫਾਈਨੈਸਟ ਟ੍ਰੀਟਮੈਂਟ ਉਹ ਹੁੰਦਾ. ਤੇ ਹੁਣ ਹੋ ਗਿਆ ਬੈਸਟ ਹੋ ਗਿਆ ਡਿਵੀਡੈਂਡ. ਡਿਵੀਡੈਂਡ ਦੇ ਕੁਝ ਆਪਣੇ ਟ੍ਰੀਟਮੈਂਟ ਹੈਗੇ ਨੇ, ਉਹ ਕਾਫੀ ਡਿਟੇਲਡ ਟੌਪਿਕ ਹੈਗਾ, ਉੱਤੇ ਨਹੀਂ ਗੱਲ ਕਰ ਸਕਦਾ, ਲੇਕਿਨ ਡਿਵੀਡੈਂਡ ਇਜ਼ ਦਾ ਫਾਈਨੈਸਟ ਫਾਰਮ ਆਫ ਟੈਕਸ ਟ੍ਰੀਟਮੈਂਟ, ਫਿਰ ਕੈਪੀਟਲ ਗੇਨ ਆਉਂਦਾ, ਫਿਰ ਇੰਟਰਸਟ ਆਉਂਦਾ. ਹੁਣ 3 ਨੂੰ ਮੈਂ ਉੱਪਰ ਇਨਕਮ ਦੱਸਿਆ, 3 ਟ੍ਰੀਟਮੈਂਟ ਦੱਸਿਆ, ਉਹਨਾਂ ਦੇ ਕੰਬੀਨੇਸ਼ਨ ਮੈਟਰ ਕਰਦੇ ਆ, ਬੰਦੇ ਨੂੰ ਲਾਈਫ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲੇ ਕੋਸ਼ਿਸ਼ ਕਰਨੀ ਚਾਹੀਦੀ ਟੈਕਸ ਫ੍ਰੀ ਵਾਲੇ ਮੈਂ ਐਸੈਟਸ ਕਰਾਂ, ਉਹ ਇਕੱਠੇ ਕਰਨੇ ਆ, ਫਿਰ ਉਸ ਤੋਂ ਬਾਅਦ ਟੈਕਸ ਡੈਫਰਡ ਵਾਲੇ. ਲੇਕਿਨ ਕੱਲ ਨੂੰ ਟੈਕਸ ਦੇਣਾ ਪੈ ਗਿਆ ਤੇ ਪਹਿਲੇ ਮੈਂ ਡਿਵੀਡੈਂਡ ਵਾਲਾ ਕ੍ਰੀਏਟ ਕਰਾਂਗਾ, ਅਥਵਾ ਮੈਂ ਮੈਕਸ ਆਊਟ ਕਰ ਚੁੱਕਾ, ਫਿਰ ਮੈਂ ਰੀਅਲ ਸਟੇਟ ਵਿਦ ਕੈਪੀਟਲ ਗੇਨ ਟੈਕਸ ਵਾਲਾ ਕਰਾਂਗਾ, ਫਿਰ ਉਹ ਵੀ ਹੋ ਚੁੱਕਾ, ਫਿਰ ਮੈਂ ਟੈਕਸ ਡੈਫਰਡ ਇਨਕਮ ਲਵਾਂਗਾ ਔਰ ਇੰਟਰਸਟ ਇਨਕਮ ਲਵਾਂਗਾ, ਉਹ ਵੀ ਸਾਰੇ ਤੁਸੀਂ ਮੈਕਸ ਆਊਟ ਕਰਕੇ ਲਾਈਫ ਇਕੱਠਾ ਕਰ ਚੁੱਕੇ. ਹੁਣ ਮੈਂ ਵਰਸਟ ਫਾਰਮ ਆਫ ਇਨਕਮ ਕ੍ਰੀਏਟ ਕਰੂੰਗਾ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਮੈਨੂੰ ਟੈਕਸ ਜਿਹੜਾ ਡਿਵੀਡੈਂਡ ਵਾਲਾ ਲੱਗ ਜਾਏ ਰਾਦਰ ਦੈਨ ਇੰਟਰਸਟ ਵਾਲਾ. ਅੱਛਾ, ਉਹ ਵੀ ਮੈਕਸ ਆਊਟ ਕਰ ਗਏ, ਉਹ ਫਿਰ ਤੁਸੀਂ ਜਾਓਗੇ ਟੈਕਸੇਬਲ ਇਨਕਮ ਵਿਦ ਕੈਪੀਟਲ ਗੇਨ ਜਾਂ ਟੈਕਸੇਬਲ ਇਨਕਮ ਔਰ ਇੰਟਰਸਟ ਟੈਕਸ ਦਾ ਟ੍ਰੀਟਮੈਂਟ. ਇਹ ਵਰਕ ਫਾਰਮ, ਇਹ ਕੰਬੀਨੇਸ਼ਨ ਹੈ, ਇਹ ਬੜਾ ਮੇਰੇ ਸਾਹਮਣੇ. ਦੇਖੋ ਮੇਰੇ ਕੋਲ ਜਦੋਂ ਯੁਧਵੀਰ ਜੀ ਕੋਈ ਆਉਂਦਾ, ਮੇਰੀ ਸਕਰੀਨ ਲੱਗੀ, ਆਪਾਂ ਲਿਖ ਕੇ ਸਾਰਾ ਸਮਝਾਉਂਦੇ ਹਾਂ, ਬੜੀਆਂ ਸਾਰੀਆਂ ਚੀਜ਼ਾਂ ਕੰਫਿਊਜ਼ਿੰਗ ਹੋ ਸਕਦੀਆਂ ਇਸ ਟਾਈਮ ਲਿਸਨਰ ਵਾਸਤੇ, ਹਰ ਕਿਸੇ ਨੂੰ ਸ਼ਾਇਦ ਨਾ ਸਮਝ ਆਏ ਕਿਉਂਕਿ ਮੈਂ ਸਾਹਮਣੇ ਲਿਖ ਨਹੀਂ ਰਿਹਾ, ਹਨਾ ਆਫਿਸ 'ਚ ਤਾਂ ਆਪਾਂ ਪ੍ਰੋਪਰ ਲਿਖ ਕੇ ਚੀਜ਼ਾਂ ਨੂੰ ਸਮਝਾਉਂਦੇ ਹਾਂ. ਇਹ ਕੀ ਹੈਗਾ, ਚੀਜ਼ਾਂ ਦੀ ਬੇਸਿਕ ਅੰਡਰਸਟੈਂਡਿੰਗ ਹੋਣੀ ਚਾਹੀਦੀ ਕਿ ਜੇ ਮੈਂ ਇਨਵੈਸਟਮੈਂਟ ਕਰਨੀ ਹੈ, ਇਨਕਮ ਕ੍ਰੀਏਟ ਕਰਨੀ ਹੈ, ਮੈਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਮੈਂ ਕਿਸ ਤਰ੍ਹਾਂ ਦੇ ਐਸੈਟਸ ਕ੍ਰੀਏਟ ਕਰਨ ਜਾ ਰਿਹਾ. ਨਹੀਂ ਤਾਂ ਅਸੀਂ ਮਿਹਨਤ ਕਰੀ ਜਾ ਰਹੇ ਹਾਂ, ਪੈਸੇ ਕਮਾਈ ਜਾ ਰਹੇ ਹਾਂ, ਚੀਜ਼ਾਂ ਦਾ ਪਤਾ ਨਹੀਂ, ਉਹ ਲੀਕੇਜਸ ਹੋਈ ਜਾ ਰਹੀਆਂ. ਸੋ ਇਹ ਚੀਜ਼ਾਂ ਦੀ ਅੰਡਰਸਟੈਂਡਿੰਗ ਜਿਹੜੀ ਜਦੋਂ ਹੋ ਜਾਂਦੀ ਹੈ ਤੇ ਉਹ ਸੀਕੁਐਂਸ ਪਤਾ ਚੱਲ ਜਾਂਦਾ, ਸੀਕੁਐਂਸ ਆਫ ਇਨਕਮ, ਸੀਕੁਐਂਸ ਆਫ ਇਨਵੈਸਟਮੈਂਟ. ਇਹ ਨਹੀਂ ਕਿ ਜਦੋਂ ਜਿਹੜਾ ਮਨ ਆਇਆ ਕਿ ਯਾਰ ਮੇਰੇ ਕੋਲ ਇੰਨੇ ਪੈਸੇ ਇਸ ਪੈਸੇ ਨਾਲ ਤੇ ਐਵਲੀ ਇਨਵੈਸਟਮੈਂਟ ਹੁੰਦੀ ਹੈ, ਇਸ ਕਰਕੇ ਐਵਲੀ ਕਰ ਦਿੰਦੇ ਹਾਂ. ਉਹ ਮੇ ਨਾਟ ਬੀ ਦਾ ਰਾਈਟ ਵੇ, ਹਨਾ. ਹੋ ਸਕਦਾ ਉਸ 'ਚ ਵੀ ਬੜੇ ਸਾਰੇ ਲੋਕੀ ਕਹਿੰਦੇ ਯਾਰ ਪੈਸਾ ਬਣ ਗਿਆ, ਬਿਲਕੁਲ ਬਣਿਆ, ਲੇਕਿਨ ਉਸ ਤੋਂ ਜ਼ਿਆਦਾ ਵੀ ਬਣ ਸਕਦਾ ਸੀਗਾ ਉਹੀ ਚੀਜ਼ ਨੂੰ ਜੇ ਅਸੀਂ ਪ੍ਰੋਪਰਲੀ ਅੰਡਰਸਟੈਂਡ ਕੀਤਾ ਹੁੰਦਾ. ਤੇ ਅੱਜ ਆਪਾਂ ਕੀ ਗੱਲ ਕਰ ਰਹੇ ਹਾਂ, ਬੇਸਿਕ ਚੀਜ਼ਾਂ ਦੀ, ਕਿ ਬਈ ਟੈਕਸ ਫ੍ਰੀ ਇਨਕਮ ਕਿੱਦਾਂ ਕ੍ਰੀਏਟ ਕਰਨੀਆਂ ਹੁੰਦੀਆਂ, ਟੈਕਸ ਡੈਫਰਡ ਔਰ ਟੈਕਸੇਬਲ, ਫਿਰ ਟੈਕਸੇਸ਼ਨ ਦੇ ਟ੍ਰੀਟਮੈਂਟ. ਉਸ ਤੋਂ ਬਾਅਦ ਜਦੋਂ ਕਿਸੇ ਦਾ ਬਿਜ਼ਨਸ ਹੁੰਦਾ, ਕਾਰਪੋਰੇਸ਼ਨ ਹੁੰਦੀ ਹੈ, ਉਹਦੇ 'ਚ ਹੋਰ ਟੈਕਸੇਸ਼ਨ ਦੇ ਬੜੇ ਸਾਰੇ ਡਿਫਰੈਂਟ. ਜਦੋਂ ਮੈਂ ਹਮੇਸ਼ਾ ਕਹਿੰਦਾ ਕਿ ਯਾਰ ਸੈਲਫ ਇੰਪਲੋਇਡ ਜੋਬ ਤੋਂ ਸੈਲਫ ਇੰਪਲੋਇਡ 'ਚ ਚਲੇ ਜਾਓ, ਬਿਜ਼ਨਸ ਸਟਾਰਟ ਕਰ ਲਓ, ਤਾਂ ਮਤਲਬ ਰਹਿ ਨਹੀਂ ਕਿ ਤੁਹਾਡੀ ਇਨਕਮ ਵੱਧ ਜਾਏਗੀ. ਉੱਥੋਂ ਦੀ ਵੈਲਥ ਕਿੱਦਾਂ ਕ੍ਰੀਏਟ ਹੋਣੀ ਹੈ, ਉਹਦੇ ਟੈਕਸੇਸ਼ਨ ਦੇ ਕਿਆ ਕਿਆ ਵੇਜ਼ ਹੈਗੇ ਨੇ, ਜਿਹੜੇ ਕਿ ਬੈਕਡ ਅਪ ਬਾਏ CRA ਗਾਈਡਲਾਈਨ ਹੈਗੀਆਂ. ਬੜੇ ਸਾਰੇ ਲੋਕੀ ਯੂਨੋ ਆਪਣਾ ਮਤਲਬ ਰਾਈਟ ਨਹੀਂ ਹੈ, ਬੜੇ ਸਾਰੇ ਲੋਕੀ ਐਕਸਪੈਂਸਿਸ ਸ਼ੋਅ ਕਰਦੇ ਨੇ ਆਪਣੇ ਬਿਜ਼ਨਸ ਦੇ ਵਿੱਚ ਆਪਣੀ ਇਨਕਮ ਨੂੰ ਡਾਊਨ ਕਰਨ ਲਈ. ਕਈ ਵਾਰ ਲੋਕਾਂ ਦੇ ਉਹ ਰਾਈਟ ਐਕਸਪੈਂਸਿਸ ਹੁੰਦੇ, ਕਈ ਵਾਰ ਰਾਈਟ ਨਹੀਂ. ਜਦੋਂ ਦੇਖੋ ਬੜੀ ਸਹੀ ਤਰੀਕੇ ਨਾਲ ਕੰਮ ਕਰਕੇ ਵੀ ਤੁਸੀਂ ਲਾਈਫ ਚ ਅੱਗੇ ਵੱਧ ਸਕਦੇ ਹੋ, ਬਿਨਾਂ ਕਿਸੇ ਚੀਜ਼ ਤੋਂ ਉਲਟੇ ਸਿੱਧੇ ਕੰਮ ਕੀਤੇ, ਰੋਂਗ ਇਨਫੋਰਮੇਸ਼ਨ ਦੇ ਕੇ ਆਪਣਾ ਫਾਇਦਾ ਚੁੱਕ ਲਿਆ, ਇਹ ਕਰ ਲਿਆ, ਵੋ ਕਰ ਲਿਆ, ਇਹ ਚੀਜ਼ਾਂ ਦੀ ਲੋੜ ਨਹੀਂ। ਜਦ ਸਹੀ ਤਰੀਕੇ ਨਾਲ ਚੀਜ਼ਾਂ ਕ੍ਰੀਏਟ ਕੀਤੀਆਂ ਜਾ ਸਕਦੀਆਂ, ਵਾਈ ਗੋ ਦਾ ਅਦਰ ਵੇ ਰੋਂਗ। ਉੱਥੇ ਸਿਰਫ ਫਰਕ ਕੀ ਹੈ, ਨੌਲੇਜ ਅਕੋਮੋਲੇਟ ਕਰਨੀ ਪਏਗੀ। ਨੌਲੇਜ ਅਕੋਮੋਲੇਟ ਕਰਨੀ ਜਿਹੜੀ ਆ ਉਹ ਹਰ ਪਰਸਨ ਲਈ ਬੜਾ ਜ਼ਰੂਰੀ ਹੈ, ਰਿਗਾਰਡਲੈਸ ਤੁਸੀਂ ਕਿਸ ਏਜ ਤੇ ਹੋ, ਜੋਬ ਤੇ ਹੋ, ਬਿਜ਼ਨਸ ਤੇ ਹੋ, ਕੀ ਹੋ, ਇਨਵਾਇਰਮੈਂਟ ਹੈ ਨਾ, ਇੱਕ ਇਨਵਾਇਰਮੈਂਟ ਸਕਸੈਸ ਦਾ ਇਨਵਾਇਰਮੈਂਟ ਤੁਹਾਡੇ ਅਰਾਊਂਡ ਹੋਣਾ ਚਾਹੀਦਾ, ਤੁਹਾਡੀ ਆਪਣੀ ਡਿਜ਼ਾਇਰ ਹੋਣੀ ਚਾਹੀਦੀ ਅੱਗੇ ਵਧਣ ਦੀ, ਔਰ ਫਿਰ ਇੰਗੇਜ ਕਰਨਾ ਜ਼ਰੂਰੀ ਆ ਉਸ ਕਮਿਊਨਿਟੀ ਦੇ ਨਾਲ, ਉਸ ਲੋਕਾਂ ਦੇ ਨਾਲ ਜਿੱਥੇ ਫਾਈਨੈਂਸ਼ੀਅਲ ਲਿਟਰੇਸੀ ਹੋਏ, ਜਿੱਥੇ ਸਕਸੈਸ ਨੂੰ ਸਿਰਫ ਅੰਡਰਸਟੂਡ ਨਾ ਕੀਤਾ ਜਾਏ ਬਲਕਿ ਇਨਕਰੇਜ ਕੀਤਾ ਜਾਏ ਕਿ ਬਈ ਵਧੀਆ ਵਧਣਾ, ਜਿੱਥੇ ਪੈਸੇ ਦੀ ਗੱਲ ਨਹੀਂ ਹੁੰਦੀ, ਡਿਸਕਸ਼ਨ ਨਹੀਂ ਹੁੰਦੀ, ਭਾਵੇਂ ਫੈਮਿਲੀ ਆ ਫਰੈਂਡ ਹੈ, ਦੈਨ ਯੂਅਰ ਇਨ ਅ ਰੋਂਗ ਸਰਕਲ ਵੈਨ ਇਟ ਕਮਸ ਟੂ ਦਾ ਮਨੀ ਮੈਟਰਸ। ਤਾਂ ਸਾਰੀਆਂ ਚੀਜ਼ਾਂ ਨੂੰ ਅੰਡਰਸਟੈਂਡ ਕਰੋ ਐਂਡ ਡੂ ਦਾ ਬੈਸਟ ਫੋਰ ਯੂ, ਕਿਉਂਕਿ ਹਰ ਪਰਸਨ ਬੈਸਟ ਕਰ ਸਕਦਾ, ਡਜ਼ਨਟ ਮੈਟਰ ਉਹਦੀ ਇਨਕਮ ਕਿੰਨੀ ਹੈ, ਬੇਸਿਕ ਲੈਵਲ ਤੇ ਜਾਂ ਬਿਜ਼ਨਸ ਲੈਵਲ ਤੇ ਜਾਂ ਸੈਲਫ ਇੰਪਲੋਇਡ ਹੈ। ਅੰਡਰਸਟੈਂਡ ਆਲ ਦੀਸ ਥਿੰਗ, ਆਪਣੇ ਆਪਣੇ ਐਡਵਾਈਜ਼ਰ ਨੂੰ ਮਿਲੋ, ਜਿਨ੍ਹਾਂ ਨੂੰ ਵੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਮਿਲੋ, ਉਹਨਾਂ ਤੋਂ ਸਮਝੋ ਚੀਜ਼ਾਂ ਨੂੰ, ਔਰ ਆਪਣਾ ਜਿਹੜਾ ਫਿਊਚਰ ਉਹਨੂੰ ਬੈਟਰ ਕਰੋ। ਅੱਜ ਲਈ ਸਿਰਫ ਇੰਨਾ ਯੁਧਵੀਰ ਜੀ, ਥੈਂਕ ਯੂ ਵੈਰੀ ਮਚ। ਜੀ ਯੁਧਵੀਰ ਜੀ,
ਔਰ ਮੈਂ ਇੱਥੇ ਹਾਂਜੀ ਇੱਕ ਕਾਲਰ ਰਿਕੁਐਸਟ ਹੈ ਕਿ ਪਲੀਜ਼ ਫੋਨ ਪਲੀਜ਼ ਮਿਊਟ ਰੱਖੋ ਜੀ, ਅਜੇ ਆਪਣਾ ਬਿਲਕੁਲ ਲਵਾਂਗੇ ਸਾਰੀਆਂ ਕਾਲ ਵੀ। ਹਾਂਜੀ ਹਾਂਜੀ, ਥੈਂਕ ਯੂ ਥੈਂਕ ਯੂ, ਕਾਲਰ ਦੀ ਲਾਈਨ ਪਲੀਜ਼ ਮਿਊਟ ਰੱਖਣਾ। ਹਾਂਜੀ ਥੈਂਕ ਯੂ ਸੋ ਮਚ ਜੀ, ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਇੱਕ ਦਿਨ ਦੇ ਵਿੱਚ ਇੱਕ ਹੀ ਅਪਾਇੰਟਮੈਂਟ ਲੈਂਦੇ ਨੇ 416-350-55, 416-350-55, ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਹੈ, ਕੁਛ ਵੀ ਹੈ, ਔਰ ਅੱਜ ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਸਾਰੀਆਂ ਚੀਜ਼ਾਂ ਦੱਸੀਆਂ ਨੇ ਕਿ ਕਿਸ ਤਰ੍ਹਾਂ ਦੀ ਜਿਹੜੀ ਇਨਕਮ ਹੈ ਉਹ ਠੀਕ ਨਹੀਂ ਹੈ, ਆਈ ਵਿਲ ਨੋਟ ਯੂਜ਼ ਐਨੀ ਅਦਰ ਵਰਡ, ਕਿਸ ਤਰ੍ਹਾਂ ਦੀ ਇਨਕਮ ਠੀਕ ਹੈ ਔਰ ਕਿਸ ਤਰ੍ਹਾਂ ਦੀ ਇਨਕਮ ਤੁਸੀਂ ਗਰੋਥ ਕਰ ਸਕਦੇ ਹੋ, ਔਰ ਕਿੱਦਾਂ ਤੁਸੀਂ ਇਨਵੈਸਟਮੈਂਟ ਦੇ ਜ਼ਰੀਏ ਤੁਸੀਂ ਗਰੋ ਕਰ ਸਕਦੇ ਹੋ। ਜੇ ਤੁਸੀਂ ਵੀ ਕੋਈ ਸਲਾਹ ਲੈਣੀ ਹੈ, ਤੁਹਾਡੀ ਇਨਕਮ ਕਈ ਵਾਰ ਹੁੰਦੀ ਹੈ ਪਰ ਅਸੀਂ ਉਹਨੂੰ ਪ੍ਰੋਪਰਲੀ ਡਾਇਰੈਕਟ ਨਹੀਂ ਕਰਦੇ ਹਾਂ, ਇਨਵੈਸਟਮੈਂਟ ਵਾਸਤੇ ਕੋਈ ਸਲਾਹ ਲੈਣੀ ਹੈ ਤੇ ਜ਼ਰੂਰ ਤੁਸੀਂ ਸੰਪਰਕ ਕਰ ਲਓ 416-350-55। ਚੱਡਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਆਲਵੇਜ਼ ਅ ਪਲੀਅਰ ਲਿਸਨਿੰਗ, ਵਿਸ਼ਿੰਗ ਯੂ ਆਲ ਦਾ ਬੈਸਟ, ਥੈਂਕ ਯੂ। ਬਨਾਰਸੀ ਸਾਹਿਬ ਤੁਸੀਂ ਆਨ ਦੇ ਰਹੋ ਜੀ, ਗੋ ਅਹੈਡ। ਹਾਂਜੀ ਬਨਾਰਸੀ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ, ਉਧਰੋਂ ਸਾਡਾ ਸਮਾਂ ਵੀ ਸਮਾਪਤ ਹੋ ਗਿਆ, ਤੁਸੀਂ ਲਾਈਨ ਹੋਲਡ ਕਰ ਲਓ ਜੀ। ਹਾਂਜੀ ਸ਼ਾਮ ਨੂੰ 7:30 ਵਜੇ ਪੈਨਲ ਵਾਈਜ਼ ਤੇ ਡਿਸਕਸ਼ਨ ਕਰਨ ਲਈ ਹਾਜ਼ਰ ਹੋਵਾਂਗਾ। 416-475-5000-4175-5000, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ, ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1,500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety। ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर वधिया क्वालिटी ते डिस्काउंटेड प्राइस।